ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰਾਂਟਨ, 9058747171।
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ,
ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ,
ਨਿਰਪੱਖ ਸੋਚ ਦਾ ਪਹਿਰੇਦਾਰ,
ਜੋ ਮਾਝਾ, ਮਾਲਵਾ ਤੇ ਦੁਆਬਾ, ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ।
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ,
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ।
ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ, ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਜਾਨੀ।
ਸਵੀਟ ਮਹਿਲ, ਜਿੱਥੇ ਮਿਲਦੀਆਂ ਨੇ ਔਥੈਂਟਿਕ ਟੇਸਟੀ ਫਲੇਵਰ ਤੇ ਯੂਨੀਕ ਡਿਸ਼ਿਜ਼ ਫਰੋਮ ਦੀ ਟੌਪ ਸ਼ੈਫ, ਸੋ ਅੱਜ ਵਿਜ਼ਿਟ ਕਰੋ sweetmahal.ca ਤੇ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਕੰਗ ਜੀ ਨੂੰ 416-679-9991 ਤੇ, 416-679-9191।
ਮੇਰੀ ਗੱਲ ਸੁਣੋ, ਕਿੰਨੇ ਦਿਨ ਹੋ ਗਏ ਪੁਰਾਣੀ ਗੱਡੀ ਸੇਲ ਹੋ ਚੁੱਕੀ ਨੂੰ, ਹੁਣ ਨਵੀਂ ਗੱਡੀ ਬਾਰੇ ਕੀ ਸੋਚਿਆ?
ਉਹ ਸੋਚਣਾ ਕੀ ਹੈ, ਲੈ ਲਵਾਂਗੇ ਕੋਈ ਵੀ।
ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੋ, ਗੱਡੀ ਆਏਗੀ ਤੇ ਆਏਗੀ ਫੋਰਡ ਦੀ ਤੇ ਜਾਂ ਫਿਰ ਲਿੰਕਨ ਦੀ, ਤੇ ਉਹ ਵੀ ਈਸਟ ਕੋਟ ਫੋਰਡ ਲਿੰਕਨ ਵਾਲਿਆਂ ਤੋਂ, ਜਿਹੜੇ ਨੇ ਕੈਨੇਡਾ ਦੇ ਨੰਬਰ 1 ਫੋਰਡ ਰਿਟੇਲਰ।
ਜੀ ਹਾਂ, ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਲਿੰਕਨ ਜਾਂ ਫਿਰ ਫੋਰਡ ਦੀ ਕੋਈ ਵੀ ਗੱਡੀ ਜਾਂ ਫਿਰ ਪਿਕਅਪ ਟਰੱਕ, ਤਾਂ ਫਿਰ ਅੱਜ ਹੀ ਆਓ ਈਸਟ ਕੋਟ ਫੋਰਡ ਲਿੰਕਨ ਵਾਲਿਆਂ ਦੇ ਕੋਲ, ਜਿੱਥੇ ਤੁਸੀਂ ਗੱਡੀ ਲੀਜ਼ ਤੇ ਵੀ ਲੈ ਸਕਦੇ ਹੋ ਤੇ ਫਾਈਨਾਂਸ ਵੀ ਕਰਵਾ ਸਕਦੇ ਹੋ। ਸਾਜੀ ਪਹੁੰਚੋ 958 ਮਿਲਨਰ ਐਵੀਨਿਊ, ਟੋਰਾਂਟੋ। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-292-1171, 416-292-1171।
ਹਾਏ, ਅੱਜ ਤਾਂ ਮੈਂ ਕੁਝ ਹੋਰ ਵੀ ਮੰਗ ਲੈਂਦੀ ਨਾ ਤੇ ਉਹ ਵੀ ਮਿਲ ਜਾਣਾ ਸੀ।
ਹੋਰ ਨਾ ਤੂੰ ਕੋਈ ਟਰੱਕਿੰਗ ਕੰਪਨੀ ਖੋਲ ਲਈ ਹੈ?
ਨਾ, ਆਪਾਂ ਨੂੰ ਕੀ ਲੋੜ ਹੈ, ਨਿਊ ਪੰਡਾਲ ਟਰਾਂਸਪੋਰਟ ਵਾਲਿਆਂ ਨੂੰ ਸਿਟੀ ਵਿੱਚ ਹੀ ਡਰਾਈਵਰ ਚਾਹੀਦੇ ਨੇ।
ਜੇਕਰ ਤੁਸੀਂ ਵੀ ਟਰੱਕਿੰਗ ਇੰਡਸਟਰੀ ਤੋਂ ਚੰਗੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਜੁਆਇਨ ਕਰੋ ਨਿਊ ਪੰਡਾਲ ਟਰਾਂਸਪੋਰਟ ਨੂੰ। ਸਿਟੀ ਵਿੱਚ ਡਰਾਈਵਰ ਤੇ ਓਨਰ ਆਪਰੇਟਰ ਚਾਹੀਦੇ ਨੇ। ਟਾਈਮ ਸਿਰ ਪੇਮੈਂਟ, 12 ਮਹੀਨੇ ਕੰਮ, ਮਸਤੀ ਦਾ ਸਫ਼ਰ ਤੇ ਸ਼ਾਨਦਾਰ ਹਮ ਸਫ਼ਰ। ਨਿਊ ਪੰਡਾਲ ਟਰਾਂਸਪੋਰਟ, ਕਾਲ ਕਰੋ 905-874-8850 ਤੇ,
905-874-8850।
ਸ਼ੀਤਲ, ਜਿਹੜਾ ਰੀਆ ਨੇ ਰੈਸਟੋਰੈਂਟ ਵਾਲਾ ਪ੍ਰੋਜੈਕਟ ਦੱਸਿਆ ਨਾ, ਮੈਨੂੰ ਬਹੁਤ ਵਧੀਆ ਲੱਗਾ। ਮੈਂ ਸੋਚ ਰਿਹਾ ਕਿ ਮੈਂ ਵੀ ਪੈਸੇ ਇਨਵੈਸਟ ਕਰ ਦਿਆਂ ਉਹਦੇ ਚ।
ਤੁਹਾਡੀ ਗੱਲ ਤਾਂ ਸਾਰੀ ਠੀਕ ਹੈ, ਪਰ ਇਨਵੈਸਟ ਕਰਨ ਦੇ ਲਈ ਪੈਸੇ ਕਿੱਥੋਂ ਆਣਗੇ ਸਾਡੇ ਕੋਲ?
ਯਾਰ, ਪ੍ਰਾਪਰਟੀ ਤਾਂ ਆਪਣੇ ਕੋਲ ਹੈ ਹੀ ਹੈ। ਮੈਂ ਸੋਚ ਰਿਹਾ ਮੋਰਗੇਜ ਲੈ ਲੈਣੇ ਆ। ਮੈਂ ਗੁਰਪ੍ਰੀਤ ਸਮਰਾ ਜੀ ਦਾ ਆਪਣੀ ਕਮਿਊਨਿਟੀ 'ਚ ਬੜਾ ਨਾਂ ਸੁਣਿਆ, ਜੋ ਕਹਿੰਦੇ ਨੇ ਮੋਰਗੇਜ ਦੇ ਨੰਬਰ 1 ਐਡਵਾਈਜ਼ਰ ਨੇ। ਉਹਨਾਂ ਨਾਲ ਸਾਰੀ ਗੱਲ ਕਰ ਲਈਏ ਮੈਂ?
ਜੇਕਰ ਤੁਸੀਂ ਵੀ ਮੋਰਗੇਜ ਦੀਆਂ ਸਰਵਿਸਿਜ਼ ਲਈ ਇੱਕ ਭਰੋਸੇਮੰਦ, ਓਨੈਸਟ ਤੇ ਐਕਸਪੀਰੀਅੰਸਡ ਮੋਰਗੇਜ ਬ੍ਰੋਕਰ ਦੀ ਭਾਲ ਵਿੱਚ ਹੋ ਤਾਂ ਅੱਜ ਹੀ ਮਿਲੋ ਮੋਰਗੇਜ ਅਲਾਈਅੰਸ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਨੂੰ। ਜੇਕਰ ਤੁਸੀਂ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਮੋਰਗੇਜ ਏਜੰਟ, ਤਾਂ ਹੁਣੇ ਸੰਪਰਕ ਕਰੋ ਗੁਰਪ੍ਰੀਤ ਸਮਰਾ ਜੀ ਨੂੰ। 2155 B Steels Avenue, Unit 32, ਬ੍ਰੈਂਪਟਨ। ਕਾਲ 905-799-9999,
905-799-9999। ਬ੍ਰੋਕਰੇਜ ਲਾਇਸੈਂਸ ਨੰਬਰ 12913।
ਹੋ ਬੀਜੀ, ਘਰ ਕਿੱਦਾਂ ਦਾ ਲੱਗਾ ਫਿਰ?
ਬਹੁਤ ਸੋਹਣਾ ਪੁੱਤ, ਬਹੁਤ ਸੋਹਣਾ। ਹੁਣ ਤੇਰੇ ਛੋਟੇ ਵੀਰ ਨੂੰ ਵੀ ਰੱਬ ਇਹੋ ਜਿਹਾ ਹੀ ਮਕਾਨ ਦੇ ਦੇਵੇ।
ਲੈ ਬੀਜੀ, ਆ ਕਿਹੜੀ ਗੱਲ ਕਰਤੀ? ਮੈਂ ਅੱਜ ਹੀ ਆਪਣੇ ਛੋਟੇ ਵੀਰ ਨੂੰ ਲਖਵੀਰ ਗਿੱਲ ਜੀ ਹੋਣਾ ਕੋਲ ਲੈ ਕੇ ਜਾਣਾ, ਜਿਨ੍ਹਾਂ ਨੇ ਮੇਰੀ ਵੀ ਮੇਰਾ ਘਰ ਦਿਵਾਉਣ 'ਚ ਮਦਦ ਕੀਤੀ ਹੈ।
ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਖਰੀਦਣਾ, ਵੇਚਣਾ ਜਾਂ ਫਿਰ ਲੀਜ਼ ਤੇ ਲੈਣਾ ਚਾਹੁੰਦੇ ਹੋ, ਜਾਂ ਫਿਰ ਰੀਅਲ ਇਸਟੇਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਆਪਣਾ ਘਰ ਰੈਂਟ ਤੇ ਦੇਣਾ ਚਾਹੁੰਦੇ ਹੋ, ਤਾਂ ਇੱਕੋ ਹੀ ਨਾਮ ਯਾਦ ਰੱਖੋ, Century 21 Green Realty ਦੀ ਲਖਵੀਰ ਗਿੱਲ ਜੀ ਨੂੰ, ਜਿਨ੍ਹਾਂ ਕੋਲ ਹੈ ਵਧੀਆ ਐਕਸਪੀਰੀਅੰਸ ਅਤੇ ਐਕਸਪਰਟ ਵਿਜ਼ਨ। ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-716-4417, 416-716-4417।
ਦੋਸਤੋ, ਇੰਤਜ਼ਾਰ ਦੀਆਂ ਘੜੀਆਂ ਖਤਮ, ਰੌਣਕ ਪੰਜਾਬ ਦੀ ਪ੍ਰੋਗਰਾਮ ਸੁਣ ਜਾ ਰਹੇ ਸਾਰੇ ਸਰੋਤਿਆਂ ਨੂੰ ਸੋਢੀ ਨਗਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਲਕਮ ਜੀਆਂ ਨੂੰ। ਜਿੱਥੇ ਤੁਸੀਂ 7 ਡੇ ਸਾਨੂੰ ਸੁਣਦੇ ਹੋ ਵੱਖੋ ਵੱਖਰੇ ਸਮੇਂ ਮੁਤਾਬਕ, ਟੈਲੀਵਿਜ਼ਨ ਤੁਸੀਂ 24 ਘੰਟੇ 7 ਦਿਨ IPTV ਬਾਕਸ ਦੇ ਜ਼ਰੀਏ ਦੇਖਦੇ ਹੋ, ਹੁਣ ਵੀ ਘਰੇ ਬੈਠੇ ਹੋ ਤੇ ਟੈਲੀਵਿਜ਼ਨ ਆਨ ਤੇ ਕੀਤਾ ਹੀ ਆ, ਪਰ ਪੰਜਾਬੀ ਦੇ ਪ੍ਰੋਗਰਾਮਾਂ ਦੇ ਚੈਨਲਾਂ ਦੇ ਵਿੱਚ ਜਾ ਕੇ ਰੌਣਕ ਪੰਜਾਬ ਦੀ ਆਰ ਏ ਓ NUK Punjab DEE ਤੇ ਜਾ ਕੇ ਕਲਿੱਕ ਕਰ ਲਓ ਤੇ ਲਾਈਵ ਜਿਹੜਾ ਤੁਸੀਂ ਸਾਨੂੰ ਬਾਅਦ ਚ ਕਰ ਸਕਦੇ ਹੋ। 416-930-1111 ਆਪਣਾ ਨੰਬਰ ਆ, ਔਰ ਸਟੀਲ ਅਤੇ ਮੈਲਨੀ ਤੇ ਆਪਣਾ ਆਫਿਸ ਆ, ਸਟੂਡੀਓ ਆ, ਜਿੱਥੋਂ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਤੇ ਸੰਡੇ ਜੁਲਾਈ 28 ਵੀ ਆਪਾਂ ਜਿਹੜਾ ਜੀ ਮਹਿਫਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ। ਪਹਿਲਾਂ ਦੀ ਤਰ੍ਹਾਂ, ਹਮੇਸ਼ਾ ਦੀ ਤਰ੍ਹਾਂ ਤੁਹਾਡੇ ਹੁੰਗਾਰੇ ਦੀ, ਤੁਹਾਡੇ ਪਿਆਰ ਦੀ ਜਿਹੜੀ ਆ ਉਡੀਕ ਰਹਿੰਦੀ ਆ, ਤੇ ਤੁਹਾਡੀ ਉਡੀਕ ਦੇ ਵਿੱਚ ਤੁਹਾਡਾ ਆਪਣਾ ਹੋਸਟ ਦੋਸਤ ਫਰੈਂਡਜ਼ ਵੀਡੀਓ ਤੋਂ ਸੋਢੀ ਨਗਰ। ਔਰ ਰੇਡੀਓ ਪ੍ਰੋਗਰਾਮਾਂ ਦੇ ਨਾਲ ਨਾਲ ਤੁਸੀਂ ਸਾਨੂੰ ਸੋਸ਼ਲ ਮੀਡੀਆ ਤੇ ਵੀ ਫਾਲੋ ਕਰਦੇ ਹੋ। RPD24 ਫੇਸਬੁੱਕ ਦੀ ਗੱਲ ਕਰੀਏ, ਉਡੀਕ ਮੀਡੀਆ ਗਰੁੱਪ ਫੇਸਬੁੱਕ ਦੀ ਗੱਲ ਕਰਾਂ, ਯੂਟਿਊਬ ਚੈਨਲ ਹੈ RPD24, ਉਸ ਨੂੰ ਸਬਸਕ੍ਰਾਈਬ ਕਰਨਾ। ਇਸੇ ਤਰ੍ਹਾਂ ਉਡੀਕ ਮੀਡੀਆ ਗਰੁੱਪ ਨੂੰ ਵੀ ਸਬਸਕ੍ਰਾਈਬ ਜਿਹੜਾ ਤੁਸੀਂ ਕਰਨਾ ਜੀ। ਤੁਹਾਡਾ ਵੀ ਕੋਈ ਬਿਜ਼ਨਸ ਆ, ਤੁਸੀਂ ਚਾਹੁੰਦੇ ਹੋ ਕਿ ਰੌਣਕ ਪੰਜਾਬ ਵੀਕਡੇ ਦੇ ਵਿੱਚ ਦੁਪਹਿਰੇ ਤੇ ਵੀਕਐਂਡ ਤੇ ਵੀ ਤੁਹਾਡੇ ਬਿਜ਼ਨਸ ਦੀ ਗੱਲਬਾਤ ਜਿਹੜੀ ਚਰਚਾ ਹੋਵੇ, ਐਡ ਹੋਵੇ, ਐਡ ਹੋਣਾ ਜ਼ਰੂਰੀ ਆ, ਕਿਉਂਕਿ ਜਿਹੜਾ ਕਮਰਸ਼ੀਅਲ ਕਿਤੇ ਨਾ ਕਿਤੇ ਵੱਜਦਾ ਰਹਿਣਾ ਚਾਹੀਦਾ ਆ। ਬਹੁਤ ਸਾਰੇ ਜਿਹੜੇ ਐਡ ਦੇ ਫਾਇਦੇ ਹੁੰਦੇ, ਕਈ ਵਾਰੀ ਅੱਜ ਕੱਲ੍ਹ ਦੀ ਜ਼ਿੰਦਗੀ ਦੀ ਰਫ਼ਤਾਰ ਦੀ ਗੱਲ ਕਰਾਂ ਤੁਹਾਡੀ ਸਾਡੀ, ਬਹੁਤ ਸਾਰੇ ਆਪਾਂ ਬਿਜ਼ੀ ਹਾਂ। ਕਈ ਵਾਰੀ ਕਿਸੇ ਨਾ ਕਿਸੇ ਸਰੋਤੇ ਦਾ ਤੁਹਾਨੂੰ ਸਾਨੂੰ ਵੀ ਸਵਾਲ ਹੁੰਦਾ, ਯਾਰ ਜਿਹੜਾ ਤੂੰ ਅੱਜ ਤੋਂ ਪਹਿਲਾਂ ਕੁਝ ਸਾਲ ਕੰਮ ਕਰਦਾ ਸੀ ਕਰਦਾ, ਕਈ ਵਾਰੀ ਇੱਦਾਂ ਮੈਨੂੰ ਵੀ ਕਈ ਸੱਜਣ ਮਿੱਤਰ ਕਹਿੰਦੇ ਆ, ਉਹ ਤੁਹਾਡੀ ਵੀਡੀਓ ਫੋਟੋਗ੍ਰਾਫੀ ਕਿੱਦਾਂ? ਮੈਂ ਕਹਿੰਦਾ ਬਾਈ ਉਹ ਤੇ ਸਟਾਰਟਿੰਗ ਹੀ ਉੱਥੋਂ ਹੋਈ ਆ, ਸੋਢੀ ਨਗਰੇ ਦੀ ਪਹਿਚਾਣ ਹੀ ਫਰੈਂਡਜ਼ ਵੀਡੀਓ ਤੋਂ, ਉਹ ਕਿੱਦਾਂ ਮੈਂ ਛੱਡ ਸਕਦਾ? ਹਨਾ, ਬਾਕੀ ਬਿਜ਼ਨਸ ਵੀ ਨਾਲੋ ਨਾਲ ਕਰਦੇ ਆ, ਰੇਡੀਓ ਦੀ ਗੱਲ ਕਰਾਂ, ਟੈਲੀਵਿਜ਼ਨ ਦੀ, ਇਸੇ ਤਰ੍ਹਾਂ ਕਈ ਵਾਰੀ ਰੌਣਕ ਪੰਜਾਬ ਨੂੰ ਲੈ ਕੇ ਕਹਿਣਗੇ ਵੀ RPD24 ਆ। ਮੈਂ ਕਿਹਾ ਰੌਣਕ ਪੰਜਾਬ ਦਾ ਨਿਕਨੇਮ RPD24 ਆ। ਚਲੋ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਮੇਰੇ ਟੀਮ ਮੈਂਬਰ, ਮੇਰੇ ਭਰਾ ਪ੍ਰੋਗਰਾਮ ਦੀ ਮੈਂ ਗੱਲ ਕਰਾਂ, ਗੁਰਜੀਤ ਮਾਹਲ ਹਮੇਸ਼ਾ ਸਪੋਰਟ ਕਰਦੇ ਆ, ਔਰ ਚੰਗੇ ਯਾਰ ਦੋਸਤ ਜਿਹੜੇ ਆ, ਇੱਕ ਰਿਸ਼ਤੇ ਹੁੰਦੇ ਆ ਤੁਹਾਡੇ ਭੈਣ ਭਰਾ ਦੇ, ਉਹ ਜਿਸ ਤਰ੍ਹਾਂ ਫੈਮਿਲੀ ਚ ਮਾਂ ਬਾਪ ਤੋਂ ਬੱਚਿਆਂ, ਜਿੱਦਾਂ ਗਾਂਹ ਆਪਾਂ ਹੁੰਦੇ ਵੀ ਦੋ ਭਰਾ, ਦੋ ਭੈਣਾਂ ਜਾਂ ਚਾਰ ਭੈਣਾਂ ਜਾਂ ਇੱਕ ਭੈਣ ਇੱਕ ਭਰਾ, ਹਨਾ, ਤੇ ਜਿਹੜੇ ਯਾਰ ਦੋਸਤ ਆ ਇਹ ਅਸੀਂ ਆਪ ਚੋਣ ਕਰਦੇ ਆ। ਯਾਰ ਦੋਸਤ ਤੁਹਾਨੂੰ ਵਧੀਆ ਮਿਲ ਜਾਣ ਤੇ ਤੁਹਾਡੀ ਲਾਈਫ ਵੀ ਸੁਖਾਲੀ ਤੇ ਉਹਨਾਂ ਦੀ ਵੀ, ਕਿਉਂਕਿ ਜਦੋਂ ਕੋਈ ਚੰਗਾ ਬੰਦਾ ਹੁੰਦਾ ਬਹੁਤ ਕੁਝ ਤੁਸੀਂ ਲਰਨ ਜਿਹੜਾ ਕਰਦੇ ਹੋ, ਚਾਹੇ ਉਹ ਤੁਹਾਡੇ ਤੋਂ ਏਜ ਦੇ ਵਿੱਚ ਛੋਟਾ ਹੋਵੇ ਚਾਹੇ ਵੱਡਾ ਹੋਵੇ, ਜਿਹੜਾ ਬੰਦਾ ਸੁਣਦਾ ਹਨਾ ਕੋਈ ਵੀ ਗੱਲ ਕਿਸੇ ਦੀ, ਉਹ ਕਦੀ ਵੀ ਆਪਣੇ ਕੰਮ ਦੇ ਵਿੱਚ ਹਾਰ ਨਹੀਂ ਪਾਉਂਦਾ। ਜਿਹੜਾ ਬੰਦਾ ਸੁਣਦਾ, ਜਿਹੜਾ ਕੱਲਾ ਸੁਣਾਉਣੀਆਂ ਜਾਣਦਾ, ਉਹ ਕਦੀ ਬਾਲਾ ਚਿਰ ਕਾਮਯਾਬ ਕਿਸੇ ਵੀ ਕਹਿ ਦਈਏ ਉਹ ਜਗ੍ਹਾ ਟੈਕ ਕੇ ਨਹੀਂ ਕਦੀ ਵੀ ਬੈਠੂਗਾ। ਤੇ ਜੇ ਗੱਲਬਾਤ ਕਰਦੇ ਹਾਂ, ਜਿਵੇਂ ਮਾਨਕ ਸਾਹਿਬ ਨੇ ਪਹਿਲੀਆਂ ਗਾਣਿਆਂ 'ਚ ਵੀ ਕੀਤਾ ਸੀ ਵੀ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਜਾਂਦੇ ਰਹਿੰਦੇ ਹਾਂ, ਬਾਹਰਲੇ ਮੁਲਕਾਂ ਦੇ ਵਿੱਚ ਫੁੱਲਾਂ ਦੇ ਵਿੱਚ ਸੁਗੰਧ ਹੈ ਨਹੀਂ, ਬੰਦਿਆਂ ਦੇ ਵਿੱਚ ਵੀ ਉਨਾ ਪਿਆਰ ਹੈ ਨਹੀਂ ਹੈਗਾ। ਇਹ ਨਹੀਂ ਆਪਾਂ ਕਹਿੰਦੇ ਸਾਰੇ ਇੱਕੋ ਰੱਸੇ ਨਹੀਂ ਨਿਗਾ ਸਕਦੇ, ਚੰਗੇ ਵੀ ਲੋਕ ਬਹੁਤ ਆ ਤੇ ਮਾੜੇ ਵੀ ਬਹੁਤ ਆ। ਜੇ ਅਸੀਂ ਕਹਿ ਦਈਏ ਮਾੜੇ ਇੱਕੜ ਦੁੱਕੜਿਆ, ਨੋ, ਮਾੜੇ ਵੀ ਪਰੇ ਤੋਂ ਪਰੇ ਆ, ਨਾਲ ਤੁਰੇ ਫਿਰਦੇ ਹੁੰਦੇ ਤੁਹਾਡੇ, ਉਹ ਜਿਵੇਂ ਕਈ ਵਾਰੀ ਚੱਪਲ ਚੋਂ ਬੱਦਰ ਨਹੀਂ ਪਹਿਲੀਆਂ ਦੇ ਵਿੱਚ ਨਿਕਲ ਜਾਂਦੀ ਹੁੰਦੀ ਸੀ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਾਇਲ ਦੀ ਜਾਂ ਹੋਰ ਕੈਂਚੀ ਚੱਪਲਾਂ ਜਦੋਂ ਪਾਈਆਂ, ਖਾਸ ਤੌਰ ਤੇ ਜਦੋਂ ਵਾਢੀਆਂ ਹੁੰਦੀਆਂ ਸੀ ਤੇ ਉਦੋਂ ਜਿਹੜੀਆਂ ਘੱਸੀਆਂ ਚੱਪਲਾਂ ਤੇ ਉਹ ਚੱਪਲ ਚੋਂ ਬੱਦਰ ਜੀ ਨਿਕਲ ਜਾਣੀ ਤੇ ਫਿਰ ਉਹ ਪੈਰ ਚੋਂ ਲਾ ਕੇ ਤੇ ਫਿਰ ਪਾਉਣੀ। ਕਈਆਂ ਦਾ ਕੰਮ ਉਸੇ ਤਰ੍ਹਾਂ ਹੁੰਦਾ ਆ, ਨਾਂ ਨਾਲ ਵੀ ਤੁਹਾਡੇ ਰਹਿਣਾ ਪਰ ਸਾਥ ਨਹੀਂ ਤੁਹਾਡਾ ਦੇਣਾ। 416-303-4444 ਆਫਟਰ ਸ਼ੋਅ ਮੇਰਾ ਬਿਫੋਰ ਸ਼ੋਅ ਨੰਬਰ ਹੈ, 416-303-4444 ਤੇ ਜਮਰਾ ਗੈਟ ਦੀ ਆਵਾਜ਼ ਦੇ ਵਿੱਚ ਬੋਲ ਤੁਹਾਡੇ ਰੂਬਰੂ ਕਰਦੇ ਆ। ਚਿੱਟਾ ਹੋ ਗਿਆ ਲਹੂ, ਇੱਕ ਇੱਕ ਬੋਲ ਜਿਹੜਾ ਸੁਣਨ ਵਾਲਾ ਜੀ।
ਕੋਟ ਕਬੀਲਾ ਅਣਖ ਜਿਲੇ ਵਿੱਚ ਰਹੀ ਕਣੀ ਨਹੀਂ ਬਣਿਆ ਫਿਰੇ ਰੰਗੀਲਾ ਬਿਨਾ ਗਰਜ ਤੋਂ ਝੂਠੀ ਤੋਂ ਮਤ ਕੌਣ ਕਿਸੇ ਦੀ ਤੂ ਚਿੱਟਾ ਹੋ ਗਿਆ ਲਓ ਪਰਾਵੋ ਚਿੱਟਾ ਹੋ ਗਿਆ ਲਓ ਦੇਵਤਿਆਂ ਤੋਂ ਦੈਂਤ ਬਣੇ ਤੇ ਦੈਂਤੋਂ ਜਿੰਨ ਜਨਾਤ ਬੰਦੇ ਸੀ ਜੋ ਬਣੇ ਦਰਿੰਦੇ ਨਾਰੀ ਬਣੀ ਭਲਾ ਕਿਸੇ ਦਾ ਲੱਖ ਕਰੋ ਚਾਹੇ ਉਹ ਖਾਣ ਨੂੰ ਪਊ ਚਿੱਟਾ ਹੋ ਗਿਆ ਲੋਏ ਵੀਰੋ ਚਿੱਟਾ ਹੋ ਗਿਆ ਲੋ ਹੋ ਖੁਦਾ ਦਾ ਕੋਈ ਨਹੀਂ ਕਰਦਾ ਹਰ ਕੋਈ ਮਨ ਦਾ ਕਾਲਾ ਬਿਨਾ ਵਜ੍ਹਾ ਤੋਂ ਬਣਿਆ ਫਿਰਦਾ ਹੈਰਾਨੀ ਖਾਂਦਾ ਸਾਰਾ ਇੱਕ ਦੂਜੇ ਤੋਂ ਕੋਈ ਨਹੀਂ ਡਰਦਾ ਕੌਣ ਕਿਸੇ ਨੂੰ ਕਹੂ ਚਿੱਟਾ ਹੋ ਗਿਆ ਲੋਏ ਵੀਰੋ ਚਿੱਟਾ ਹੋ ਗਿਆ ਲੋ ਤੇ ਹੋਏ ਹਾਲ ਰਿਹਾ ਜੇ ਅੱਗੋ ਹੋ ਜੋ ਮੁਸ਼ਕਲ ਜੀਣਾ ਅੰਮ੍ਰਿਤ ਦੀ ਥਾਂ ਹਰ ਬੰਦੇ ਨੂੰ ਡਰ ਪਵੇਗਾ ਪੀਣਾ ਸੋਚਾਂ ਦੇ ਵਿੱਚ ਵਕਤ ਬੀਤ ਜਾਓ ਨੀਂਦ ਕਦੀ ਨਾ ਪਊ ਚਿੱਟਾ ਹੋ ਗਿਆ ਲੋਏ ਵੀਰੋ ਚਿੱਟਾ ਹੋ ਗਿਆ ਲੋ ਅੱਜ ਕੱਲ ਦੇ ਹੀਰਾਂ ਤੇ ਰਾਂਝੇ ਫਿਰਦੇ ਨੇ ਹਲਕਾਏ ਵਨ ਪਵਨੇ ਬੈਜਨ ਤੱਕੇ ਕਿਉਂ ਨਾ ਜੀ ਲੱਲ ਜਾਏ ਗੁੰਡਾ ਦਰਦੀ ਤੇ ਬਦਕਾਰੀ ਲਾਲਾ ਸੁੱਟੇ ਆਉ ਚਿੱਟਾ ਹੋ ਗਿਆ ਲੋਏ ਵੀਰੋ ਚਿੱਟਾ ਹੋ ਗਿਆ ਲੋ ਛੱਡ ਦਿਆ ਨੂੰ ਬੁੱਤਰ ਬਣ ਗਏ ਦੇਵਤਿਆਂ ਦੇ ਜਾਏ ਅਕਲ ਛੁਰੀ ਨਾਲ ਵੱਡ ਵੱਡ ਖਾਂਦੇ ਵੇਖੇ ਮਾਤ ਪਰਾਏ ਨਹੀਂ ਰਿਹਾ ਇੱਕ ਵਾਰ ਕਿਸੇ ਤੇ ਕੌਣ ਕਿਸੇ ਕੋਲ ਬਹੂ ਚਿੱਟਾ ਹੋ ਗਿਆ ਲੋਏ ਵੀਰੋ ਚਿੱਟਾ ਹੋ ਗਿਆ ਲੋ ਚਿੱਟਾ ਹੋ ਗਿਆ ਲੋਏ ਵੀਰੋ ਚਿੱਟਾ ਹੋ ਗਿਆ ਲੋ
ਜਮਲੇ ਜੱਟ ਦੀ ਆਵਾਜ਼ ਦੇ ਵਿੱਚ ਇਹ ਜਿਹੜੇ ਬੋਲ ਆਪਾਂ ਪਲੇ ਕੀਤੇ ਆ ਔਰ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਦੋ ਘੰਟੇ ਦੀ ਮਹਿਫਲ ਆ ਬਹੁਤ ਜਲਦੀ ਪੰਜਾਬ ਤੋਂ ਅੱਜ ਇੱਕ ਰਾਈਟਰ ਆ ਬਹੁਤ ਵਧੀਆ ਕਲਮ ਆ ਉਸ ਵੀਰ ਨਾਲ ਕੇਸਰ ਘੁਮਾਣ ਨਾਲ ਜਿਹੜੀ ਆ ਜੀਰਕਪੁਰ ਤੋਂ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਵੀਕਐਂਡ ਤੇ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਡ ਕਰਿਆ ਕਰਾਂਗੇ ਤੁਹਾਨੂੰ ਪਤਾ ਰੌਣਕ ਪੰਜਾਬ ਨੂੰ ਜਿੰਨੇ ਵੀ ਸਰੋਤੇ ਪਹਿਲੇ ਦਿਨ ਤੋਂ ਸੁਣਦੇ ਆ ਪਿਛਲੇ ਕਈ ਸਾਲਾਂ ਤੋਂ ਚਾਹੇ ਉਹ ਸੰਡੇ ਤੋਂ ਸਾਡੀ ਸਟਾਰਟਿੰਗ ਹੋਈ ਸੀ ਤੇ ਅੱਜ ਵੀ ਸੰਡੇ ਆ ਮੈਨੂੰ ਚੇਤਾ ਜਦੋਂ ਫਸਟ ਟਾਈਮ ਮੈਂ ਪ੍ਰੋਗਰਾਮ ਸਟਾਰਟ ਕੀਤਾ ਸੀ ਤੇ ਪ੍ਰੋਗਰਾਮ ਦਾ ਨਾਂ ਰੱਖਿਆ ਸੀਗਾ ਫਰੈਂਡਸ ਦੇ ਰੇਡੀਓ ਉਸ ਤੋਂ ਬਾਅਦ ਦੇ ਵਿੱਚ ਮੈਂ ਕਿਹਾ ਫਰੈਂਡਸ ਵੀਡੀਓ ਬਈ ਫਿਰ 8-9 ਮਹੀਨੇ ਜਾਂ ਸਾਲ ਕੁ ਦੇ ਕਰੀਬ ਕੀਤਾ ਫਿਰ ਫੁੱਲ ਟਾਈਮ ਇਸ ਕੰਮ ਦੇ ਵਿੱਚ ਆ ਗਏ ਫਿਰ ਮੇਰੇ ਹਿਸਾਬ ਨਾਲ 2-3 ਮੰਥ ਮੈਂ ਬ੍ਰੇਕ ਲਈ ਪਰ ਫਿਰ ਵੀ ਉਹ ਜਿਹੜੀ ਇੱਕ ਵਾਰੀ ਚਿਣਗੇ ਤਾਂ ਉਹਨੂੰ ਲੱਗ ਜਾਂਦੀ ਹੈ ਹਨਾ ਜਾਂ ਭੁੱਸ ਕਹਿ ਦਈਏ ਪੈ ਜਾਂਦਾ ਤੇ ਫਿਰ ਮੈਂ ਦੁਬਾਰਾ ਫਿਰ ਮੈਨੂੰ 770 ਦੇ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਚ ਇਹੋ ਜਿਹਾ ਤੁਹਾਡਾ ਪਿਆਰ ਜਾਂ ਮਿਲਿਆ ਸਟੇਸ਼ਨ ਵੱਲੋਂ ਵੀ ਬਾਕੀ ਸਰੋਤਿਆਂ ਵੱਲੋਂ ਦਰਸ਼ਕਾਂ ਵੱਲੋਂ ਫਿਰ ਬਸ ਇੱਕ ਦਿਨ ਇੱਕ ਘੰਟਾ ਫਿਰ ਸੈਟਰਡੇ ਮਿਲ ਗਿਆ ਫਿਰ 2011 ਦੇ ਵਿੱਚ ਮੈਨੂੰ ਚੇਤਾ ਐਂਡ ਆਫ ਮਈ ਮੈਨੂੰ ਫੁੱਲ ਟਾਈਮ ਦਾ ਮੌਕਾ ਮਿਲਿਆ ਵੀ ਮੰਡੇ ਟੂ ਫਰਾਈਡੇ ਉਦੋਂ ਮੈਂ 2-3 ਸਟਾਰਟ ਕੀਤਾ ਪ੍ਰੋਗਰਾਮ ਆਪਣਾ ਇਹੋ 2011 ਦੇ ਗੱਲ ਆ ਮਈ ਦੀ ਐਂਡ ਆਫ ਮਈ ਉਸ ਤੋਂ ਬਾਅਦ ਦੇ ਵਿੱਚ ਫਿਰ 1 ਆਵਰ ਆਪਾਂ ਥੱਲੇ ਨੂੰ ਆ ਗਿਆ ਸਮਾਂ ਕੋਈ ਵਿੱਚੋਂ ਹੋਇਆ ਸੀਗਾ ਕਿਸੇ ਨੇ ਪ੍ਰੋਗਰਾਮ ਬੰਦ ਹੋਇਆ ਸੀ ਕੋਈ ਤੇ ਫਿਰ ਮੈਂ 1-2 ਆ ਗਿਆ 1-2 ਹੁਣ ਆਪਾਂ ਬੜੇ ਲੰਬੇ ਸਮੇਂ ਤੋਂ ਪ੍ਰੋਗਰਾਮ ਕਰਦੇ ਹਾਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਨੀਵਾਰ ਵੀ 11 ਤੋਂ 1 ਤੇ ਐਤਵਾਰ ਵੀ 11 ਤੋਂ 1 ਪ੍ਰੋਗਰਾਮ ਜਿਹੜੇ ਆਪਣੇ ਚੱਲਦੇ ਆ ਤੁਸੀਂ ਪਿਆਰ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਦਿਲੋਂ ਜਿਹੜਾ ਮੈਂ ਧੰਨਵਾਦ ਕਰਦਾ ਬਸ ਇਸੇ ਹੀ ਤਰ੍ਹਾਂ ਤੁਸੀਂ ਜਿਹੜਾ ਪਿਆਰ ਬਣਾਈ ਰੱਖਣਾ ਹੱਲਾ ਸ਼ੇਰੀ ਦਿੰਦੇ ਰਹਿਣਾ ਤੇ ਉਸ ਤੋਂ ਬਾਅਦ ਚ ਜਿਹੜਾ ਜੀ ਸਾਡਾ ਤੇ ਸਾਡੀ ਟੀਮ ਦਾ ਕੰਮ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਅਸੀਂ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਸੋਢੀ ਨਾਗਰੇ ਦਾ ਜਾਂ ਮੇਰੀ ਟੀਮ ਦਾ ਸਾਡਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਸਾਡਾ ਕੰਪੀਟੀਸ਼ਨ ਸਾਡੇ ਆਪਣੇ ਆਪ ਦੇ ਨਾਲ ਆ ਸਾਡੇ ਆਪਣੇ ਗੋਲ ਆ ਟੀਚੇ ਜਿਹੜੇ ਮਿੱਥਿਆ ਵੀ ਅਸੀਂ ਆਹ ਜਿਹੜਾ ਕੰਮ ਇੱਦਾਂ ਨਹੀਂ ਇੱਦਾਂ ਕਰਨਾ ਆ ਔਰ ਉਹਦੇ ਵਿੱਚ ਕਾਮਯਾਬੀਆਂ ਵੀ ਮਿਲਦੀਆਂ ਜਦੋਂ ਤੁਹਾਡੀ ਕਿਸੇ ਦੀ ਵੀ ਕੰਮ ਨੂੰ ਲੈ ਕੇ ਇਸ਼ਕ ਹੋਵੇ ਹਨਾ ਜੇ ਤੇ ਆਪਾਂ ਟਾਈਮ ਪਾਸ ਦਿਹਾੜੀ ਲਾਉਣੀ ਆ ਫਿਰ ਨਾ ਤੇ ਕੰਮ ਕਰਨ ਦਾ ਤੁਹਾਨੂੰ ਮਜ਼ਾ ਆਊਗਾ ਤੇ ਨਾ ਤੁਹਾਡਾ ਦਿਲ ਲੱਗਣਾ ਜੇ ਤੁਹਾਨੂੰ ਕੰਮ ਪ੍ਰਤੀ ਇਸ਼ਕ ਆ ਕੋਈ ਵੀ ਕੰਮ ਕਰਦੇ ਹੋ ਤੇ ਫਿਰ ਦੇਖਿਓ ਤੁਸੀਂ ਤੀਆਂ ਵਾਂਗੂ ਦਿਨ ਲੰਘਦੇ ਆ ਫਿਰ ਸਮੇਂ ਦਾ ਨਹੀਂ ਪਤਾ ਲੱਗਦਾ ਚਾਹੇ ਤੁਹਾਡੀ 8 ਘੰਟੇ ਦੀ ਸ਼ਿਫਟ ਆ ਚਾਹੇ ਤੁਹਾਡੀ 10 ਘੰਟੇ ਦੀ ਚਾਹੇ 12 ਦੀ ਆ ਫਿਰ ਬੰਦੇ ਨੂੰ ਹੁੰਦਾ ਵੀ ਕਿਹੜੀ ਘੜੀ ਸਵੇਰ ਚੜੇ ਤੇ ਮੈਂ ਦੁਬਾਰਾ ਕੰਮ ਤੇ ਜਿਹੜਾ ਉਹ ਪਹੁੰਚਾਂ 416-930-1111 ਪਾਰਟੀਸਪੇਟ ਕਰਿਆ ਕਰੋ ਵਧੀਆ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ 416-930-1111 ਤੇ ਤੁਹਾਡੀ ਸਾਡੀ ਗੱਲ ਜਿਹੜਾ ਉਹ ਹੋ ਸਕਦੀ ਹੈ ਜਦੋਂ ਵੀ ਆਉਂਦੀ ਹੈ ਗੱਲ ਕਰਨੀ ਆ ਬੜੇ ਪਿਆਰ ਨਾਲ ਗੱਲਬਾਤ ਕਰਨੀ ਕਈ ਵਾਰੀ ਮੈਂ ਦੇਖਦਾ ਹੁੰਦਾ ਔਰ ਬਾਹਲਾ ਨਹੀਂ ਕਦੀ ਕਦਾਈ ਕਿਤੇ ਹੁੰਦਾ ਆ ਅਸੀਂ ਪ੍ਰੋਗਰਾਮ ਦੌਰਾਨ ਔਨ ਏਅਰ ਗੱਲਬਾਤ ਇਸ ਹਿਸਾਬ ਨਾਲ ਕਰਦੇ, ਮੈਂ ਇਹ ਨਹੀਂ ਕਹਿੰਦਾ ਵੀ ਜੇ ਕੋਈ ਬਾਹਲਾ ਪੜ੍ਹਿਆ ਲਿਖਿਆ ਉਹ ਵੀ ਵਧੀਆ ਗੱਲ ਕਰਦਾ, ਪੜ੍ਹਿਆ ਚਾਹੇ ਨਹੀਂ ਪੜ੍ਹਿਆ, ਭਾਵੇਂ ਕੋਈ ਅਨਪੜ੍ਹ ਵੀ ਆ, ਇਹ ਡਿਪੈਂਡ ਹੁੰਦਾ ਕਿਸ ਤਰ੍ਹਾਂ ਦੀ ਫੈਮਿਲੀ ਦੇ ਵਿੱਚ ਉਹ ਜਿਹੜਾ ਗਰੋਹ ਹੋਇਆ। ਕਈਆਂ ਨੂੰ ਮੈਂ ਦੇਖਦਾ ਹਾਂ ਉਹ ਇੱਦਾਂ ਦੀਆਂ ਗੱਲਾਂ ਔਨ ਏਅਰ ਕਰਨਗੇ, ਪਰ ਇਹੋ ਜਿਹੇ ਲੋਕਾਂ ਨੂੰ ਸੋਢੀ ਨਾਗਰਾ ਹਮੇਸ਼ਾ ਅਵਾਇਡ ਕਰਦਾ, ਔਰ ਔਨ ਏਅਰ ਵੀ ਮੈਂ ਕਹਿੰਦਾ ਇਹ ਗੱਲ, ਇਹੋ ਜਿਹੇ ਲੋਕਾਂ ਦੀ ਸਾਨੂੰ ਲੋੜ ਨਹੀਂ, ਚੰਗੇ ਹੋਣੇ ਚਾਹੀਦੇ ਭਾਵੇਂ ਥੋੜੇ ਹੋਣ। 416-930-1111 ਅੱਜ ਜਿਸ ਰਾਈਟਰ ਨਾਲ ਮੈਂ ਗੱਲ ਕਰਨੀ ਹੈ ਨਾ ਪੰਜਾਬ ਤੋਂ, ਪਰ ਉਸ ਤੋਂ ਪਹਿਲਾਂ ਬ੍ਰੇਕਫਾਸਟ ਨਾਸ਼ਤਾ ਤੁਸੀਂ ਨਹੀਂ ਕੀਤਾ ਤੇ ਕਰਵਾਉਣੇ ਤੁਹਾਨੂੰ ਜੀ, ਨੈਸ਼ਨਲ ਸਵੀਟ ਰੈਸਟੋਰੈਂਟ ਤੇ ਭੇਜਦੇ ਬਾਈ ਦੀਪ ਹੋਣਾ ਕੋਲ ਚੱਕਰ ਮਾਰ ਕੇ ਆਓ। ਚਣਾ ਭਟੂਰਾ ਜਿਹੜਾ ਇਹਨਾਂ ਦਾ, ਚਾਹੇ ਸਿੱਧਾ ਹੱਥ ਰੱਖ ਲਿਓ ਚਣੇ ਭਟੂਰੇ ਤੇ, ਚਾਹੇ ਪੁੱਠਾ ਰੱਖ ਲਿਓ, ਤੁਹਾਡੇ ਹੱਥ ਨੂੰ ਧੰਦਿਆਈ ਨਹੀਂ ਲੱਗਣੀ। ਜਸਵੀਰ ਢਿੱਲੋਂ ਭਾਜੀ ਉਹਨਾਂ ਦੀ ਗੱਲ ਕਰਾਂ, ਉਦਾਂ ਇੱਕ ਪਲੇਟ ਖਾਂਦੇ ਆ, ਟੋਨੀ ਭਾਅ ਉਹਨਾਂ ਦੀ ਗੱਲ ਕਰਾਂ, ਮੈਂ ਵੀ ਉਹਨਾਂ ਦੇ ਵਿੱਚ ਹੀ ਆ, ਤੇ ਪਿੱਛੇ ਜਿਹੇ ਇਦਾਂ ਇਹਨਾਂ ਨੇ ਮੰਗਵਾਏ ਸੀ, ਉਦੋਂ ਇਹ ਹੈਗੀ ਮੇਰੇ ਹਿਸਾਬ ਨਾਲ 4 ਕੁ ਮੰਥ ਪਹਿਲਾਂ ਦੀ ਗੱਲ। ਮੇਜਰ ਭਾਜੀ ਵੀ ਆਇਆ ਸੀਗਾ, ਗਾਖਲ ਸਾਹਿਬ ਨਿੰਦਰ ਹੋਣੀ, ਇੱਥੇ ਅਸੀਂ 7 ਕੁ ਪਲੇਟਾਂ ਮੰਗਾਈਆਂ ਸੀਗੀਆਂ, 7 ਜਾਂ 8 ਮੇਰੇ ਹਿਸਾਬ ਨਾਲ, ਸਿੰਗਲ ਪੀਸ ਮੈਂ ਖਾਧਾ, ਬਾਕੀ ਉਹ 2-2, 3-3 ਦਾ ਪਤਾ ਹੀ ਨਹੀਂ ਲੱਗਾ, ਕਿਉਂਕਿ ਜਦੋਂ ਪਿਆਰ ਨਾਲ ਬੈਠੇ ਤੁਸੀਂ ਕਿਤੇ ਵੀ ਖਾਣਾ ਖਾਂਦੇ ਆ, ਹੋਰ ਵੀ ਟੇਸਟ ਬਣ ਜਾਂਦਾ। ਨੈਸ਼ਨਲ ਸਵੀਟ ਰੈਸਟੋਰੈਂਟ 905-792-0059 ਬਾਈ ਦੀਪ ਉਹਨਾਂ ਦਾ ਨੰਬਰ ਆ, ਤੇ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲਿਆਂ ਦਾ ਗੋਲਡ ਬਾਰ ਨੂੰ ਲੈ ਕੇ ਰੇਟ। ਔਰ ਜਦੋਂ ਵੀ ਤੁਸੀਂ ਸੋਨਾ ਲੈਣਾ, ਮੈਂ ਹੁਣ ਵੀ ਪੰਜਾਬ ਜਾ ਕੇ ਆ, ਬਹੁਤ ਚੀਜ਼ਾਂ ਬੰਦਾ ਸਿੱਖਦਾ, ਹੁਣ ਜਿਊਲਰੀ ਬਾਰੇ ਇੰਨਾ ਕੁ ਮੈਨੂੰ ਨੌਲੇਜ ਹੋ ਗਿਆ, ਜੇ ਕੋਈ ਕਵੇ ਵੀ ਸੋਢੀ ਗੋਲਡ ਦਾ ਕੰਮ, ਤੇ ਮੈਂ ਕਹਿੰਦਾ ਵੀ ਹੋ ਸਕਦਾ ਕਈ ਜਿਊਲਰੀ ਵਾਲਿਆਂ ਨੂੰ ਇੰਨਾ ਪਤਾ ਨਾ ਹੋ ਜਿੰਨਾ ਸੋਢੀ ਨਾਗਰੇ ਨੂੰ ਪਤਾ ਲੱਗ ਗਿਆ। ਜਦੋਂ ਤੁਸੀਂ, ਮੇਰਾ ਇਹ ਆਦਤ ਆ, ਮੇਰੇ ਚ ਇਹ ਚਾਹਨਾ ਵੀ ਹੁੰਦੀ ਆ ਵੀ ਜਦੋਂ ਵੀ ਕਿਸੇ ਕੋਲ ਬੈਠੇ ਅਗਲੇ ਤੋਂ ਗਿਆਨ ਲਵੋ, ਚਾਹੇ ਕੋਈ ਵੀ ਆ, ਉਹਨਾਂ ਨੂੰ ਪੁੱਛੋ ਵੀ ਆ ਭਾਜੀ ਬਿਜ਼ਨਸ ਕਿੱਦਾਂ ਕੀ ਆ, ਆਈ ਨੂੰ ਸਾਰੇ ਤੇ ਅਗਲੇ ਲੋਕ ਜੋ ਵੀ ਆ ਨਹੀਂ ਦੱਸਦੇ, ਪਰ ਹੌਲੀ ਹੌਲੀ ਪਤਾ ਲੱਗ ਜਾਂਦਾ ਭਾਈ ਵੀ ਆ ਮੇਰੇ ਰਿੰਗ ਪਾਈ ਆ, ਵੀ ਇਹ ਕਿੰਨੇ ਦੀ 22 ਕੈਰਟ ਦੀ ਆ, ਸਾਰੀ 22 ਦੀ ਆ, ਵੀ ਕਦੇ ਇਹਦੀ ਚੁੰਝ ਨਕਲੀ ਤੇ ਨਹੀਂ ਗੀ, ਜਾਂ 18 ਕੈਰਟ ਦੀ ਤੇ ਨਹੀਂ ਲੱਗੀ, ਕਿਉਂਕਿ ਸੋਨੇ ਦੇ ਵਿੱਚ ਵੀ ਰਲਾ ਹੁੰਦਾ, ਇਹ ਤੁਹਾਨੂੰ ਸਾਨੂੰ ਮੰਨਣਾ ਪਊਗਾ। ਇਸ ਕਰਕੇ ਜਦੋਂ ਵੀ ਤੁਸੀਂ ਜੇ ਗੋਲਡ ਬਾਰ ਲੈਂਦੇ ਹੋ, ਮੰਨ ਲਓ ਹੁਣ 3180 ਆ, ਇਹ ਜਿਹੜੀ ਆ 24 ਕੈਰਟ ਦੀ ਤੁਹਾਨੂੰ ਮਿਲਣੀ, ਇਹਦੇ ਵਿੱਚ ਕੋਈ ਵੀ ਉਦਾਂ ਦੀ ਚੀਜ਼ ਨਹੀਂ ਹੋਣੀ। ਜਿਹੜਾ ਵੀ ਕਿਤੇ ਕਈ ਵਾਰੀ ਤੁਸੀਂ ਗੋਲਡ ਬਣਾਉਣਾ, ਇੱਥੋਂ ਤੱਕ ਵੀ ਜੇ ਚੈਨ ਵੀ ਬਣਾਉਂਦੇ ਹੋ ਕਿਤੇ, ਚਾਹੇ ਲੇਡੀਜ਼ ਜਾਂ ਜੈਂਟਸ, ਕਿਸੇ ਵੀ ਜਿਊਲਰੀ ਸਟੋਰ ਤੋਂ ਸਰਵਿਸ ਲੈਂਦੇ, ਉਹਨਾਂ ਨੂੰ ਕਹਿ ਭਾਈ ਜੀ ਸਾਨੂੰ ਇਹਦੇ ਉੱਪਰ 22 ਕੈਰਟ ਦੀ ਸਟੈਂਪ ਲਾ ਕੇ ਦੇ। ਵੀ ਅਸੀਂ ਕਈ ਵਾਰੀ ਕੀ ਹੁੰਦਾ, ਮੰਨ ਲਓ 5 ਤੋਲੇ ਦੀ ਚੈਨ ਆ ਜਾਂ 10 ਦੀ ਆ, ਜਿੰਨੇ ਦੀ ਵੀ ਤੁਸੀਂ ਪਾਉਂਦੇ ਹੋ, ਜਿਹੜਾ ਉਹਦਾ ਕੁੰਡਾ ਹੁੰਦਾ ਹਨਾ, ਉਹ ਕੁੰਡਾ ਬਸ ਕੁੰਡਾ ਹੀ ਹੁੰਦਾ, ਸਮਝਦਾਰ ਨੂੰ ਇਸ਼ਾਰਾ ਬਹੁਤ ਆ। ਚਲੋ ਗੋਲਡ ਬਾਰ ਦਾ ਰੇਟ ਦਿੰਦੇ ਆ, 3180 ਕੈਨੇਡੀਅਨ ਆ, USA ਕਰੰਸੀ ਦੇ ਵਿੱਚ $2300, 30 ਗ੍ਰਾਮ ਦਾ ਕੜਾ 24 ਕੈਰਟ ਦੇ ਵਿੱਚ 3100 ਦੇ ਵਿੱਚ 905-671-9934 ਜਿਹੜਾ ਨੰਬਰ ਆ, ਤੇ 2 ਕਬੋਲ ਤੁਹਾਡੇ ਰੂਬਰੂ ਕਰਦੇ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਕੇਸਰ ਘੁਮਾਣ ਨਾਲ ਜਿਹੜੀ ਆ ਜੀਰਕਪੁਰ ਤੋਂ ਗੱਲਬਾਤ ਕਰਾਂਗੇ। ਸੋਨੂ ਵਿਰਕ ਸਾਡਾ ਅਜੀਜ਼ ਦੋਸਤ ਆ, ਮੈਂ ਆਪਣੀ ਗੱਲ ਕਰਾਂ, ਗੁਰਜੀਤ ਮਾਹਲ ਦੀ ਗੱਲ ਕਰਾਂ, ਗੁਰਜੀਤ ਦੀ ਬਦੌਲਤ ਹੀ ਇਹਨਾਂ ਵੀਰਾਂ ਨਾਲ ਜਿਹੜੀ ਮੁਲਾਕਾਤ ਹੋਈ ਆ, ਪਰ ਆਪਾਂ ਕਦੀ ਵੀ ਪੌਡੇ ਬਣਾ ਕੇ ਗਾਂ ਨਹੀਂ ਵਧਣ ਦੀ ਕੋਸ਼ਿਸ਼ ਕੀਤੀ। ਜਿਹੜੇ ਪਹਿਲੇ ਫਰੈਂਡ ਆ ਅੱਜ ਵੀ ਉਹ ਆ, ਭਾਵੇਂ ਸਰਕਲ ਵਧਾਉਂਦੇ ਆਪਾਂ, ਪਰ ਫਰੈਂਡ ਜ਼ਰੂਰ ਆਪਾਂ। ਗੱਲ ਕਰਦਾ ਮੈਂ ਸੋਨੂ ਵਿਰਕ ਹੋਣਾ ਦੀ, ਔਰ ਇਹਨਾਂ ਦਾ ਇੱਕ ਸੌਂਗ ਆਇਆ ਸੀਗਾ, ਸੌਂਗ ਤਾਂ ਬਹੁਤ ਸਾਰੇ ਆਏ ਆ, ਮਟਕਾ ਚੌਂਕ ਦੀ ਗੱਲ ਕਰੀਏ, ਰੀਵਨ ਕਟਾ ਜਿਵੇਂ ਸਰਦੂਲ ਦਾ ਸੀਗਾ, ਰੀਵਨ ਨੂੰ ਲੈ ਕੇ ਸੌਂਗ ਬੜਾ ਚੱਲਦਾ ਸੀ ਵੀ ਵਿਆਹਾਂ ਚ ਲਾਉਂਦੇ ਹੁੰਦੇ ਸੀ ਹਨਾ, ਇਸੇ ਤਰ੍ਹਾਂ ਦਾ ਜਿਹੜਾ ਅਗਲਾ ਇੱਕ ਗੀਤ ਮੈਂ ਪਲੇ ਕਰਨ ਲੱਗਾ, ਸੋਨੂ ਵਿਰਕ ਤੇ ਸੁਖਪ੍ਰੀਤ ਕੌਰ ਹੋਣਾ ਦੀ ਆਵਾਜ਼ ਦੇ ਵਿੱਚ ਮਜਬੂਰੀ, ਇਹ ਬੋਲ ਪਲੇ ਕਰਦੇ ਤੇ ਫਿਰ ਆਪਾਂ ਪੰਜਾਬ ਜਿਹੜਾ ਚੱਲਦੇ ਜੀ। 416-930-1111 416-930-1111 ਆਪਣਾ ਨੰਬਰ ਆ।
ਦੱਸੇ ਮਜਬੂਰੀ ਥਾਣੇਦਾਰ ਨੀ, ਵਿਜੀਲੈਂਸ ਅੱਜ ਕੱਲ ਹੋਈ ਪੱਬਾਂ ਪਾਰ ਨੀ, ਓ ਸੁਣੀ ਸੱਚ ਦੱਸੇ ਮਜਬੂਰੀ ਥਾਣੇਦਾਰ ਨੀ, ਵਿਜੀਲੈਂਸ ਅੱਜ ਕੱਲ ਹੋਈ ਪੱਬਾਂ ਪਾਰ ਨੀ,
ਠੱਕ ਦਿੰਦੇ ਮੂੰਹ ਜਦੋਂ ਰੰਗੇ ਹੱਥੀ ਫੜਦੇ ਨੇ ਘਰ ਦੇ ਲਿਹਾਜ ਨਾਲ ਰਿਪੋਰਟ ਪਰ ਦੇ ਮੀਡੀਆ ਵਾਲੇ ਵੀ ਲੈਂਦੇ ਰੱਜ ਕੇ ਸਵਾਦ ਵਾਰ ਵਾਰ ਫੋਟੋ ਨੂੰ ਰਿਪੀਟ ਕਰਦੇ ਚੈਨਲਾਂ ਵਾਲੇ ਵੀ ਲੈਂਦੇ ਰੱਜ ਕੇ ਸਵਾਦ ਵਾਰ ਵਾਰ ਫੋਟੋ ਨੂੰ ਰਿਪੀਟ ਕਰਦੇ ਰਿਪੀਟ ਕਰਦੇ ਰਿਪੀਟ ਕਰਦੇ
ਦੋਸਤੋ ਇੱਕ ਵਾਰੀ ਫਿਰ ਵੈਲਕਮ ਜੀਆਂ ਨੂੰ ਤੁਹਾਡਾ ਤੁਹਾਡੇ ਆਪਣੇ ਇਸ ਸ਼ੋਅ ਰੌਣਕ ਪੰਜਾਬ ਦੀ ਮਹਿਫਲ ਦੇ ਵਿੱਚ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਸੋਢੀ ਨਾਗਰਾ ਜਿੱਥੇ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਸੁਣਦੇ ਹੋ ਦੇਖਦੇ ਹੋ RPD 24 ਦੀ ਗੱਲ ਕਰੀਏ ਟੋਰਾਂਟੋ ਦੇ ਵਿੱਚ ਪਿਛਲੇ 17 ਸਾਲ ਤੋਂ ਆਪਾਂ ਮੀਡੀਆ ਦੇ ਵਿੱਚ ਹਾਂ ਜਿੱਥੇ ਤੁਸੀਂ ਰੌਣਕ ਪੰਜਾਬ ਰੇਡੀਓ ਜਾਂ ਉਡੀਕ ਨੂੰ ਪਿਆਰ ਕਰਦੇ ਹੋ ਇਸੇ ਹੀ ਤਰ੍ਹਾਂ ਆਪਣਾ RPD 24 ਚੈਨਲ ਆ ਉਸ ਨੂੰ ਵੀ ਤੁਸੀਂ ਮਣਾ ਮੋਹੀ ਪਿਆਰ ਦਿੰਦੇ ਹੋ ਪਿਆਰ ਦਾ ਤਾਂ ਪਤਾ ਲੱਗਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਤੋਂ ਆਏ ਜਦੋਂ ਕਿਤੇ ਨਾ ਕਿਤੇ ਮੇਲੇ ਦੇ ਵਿੱਚ ਵਿਚਰਦੇ ਹੋ ਜਾਂ ਕਿਤੇ ਉਦਾਂ ਜਾਂਦੇ ਹੋ ਜਦੋਂ ਤੁਹਾਨੂੰ ਕੋਈ ਆਵਾਜ਼ ਮਾਰ ਕੇ ਬੁਲਾਉਂਦਾ ਤੇ ਇੰਨੀ ਖੁਸ਼ੀ ਮਿਲਦੀ ਇੰਨੀ ਖੁਸ਼ੀ ਪੈਸਿਆਂ ਰੁਪਈਆਂ ਡਾਲਰਾਂ ਨਾਲ ਵੀ ਨਹੀਂ ਮਿਲਦੀ ਜਿੰਨੀ ਜਦੋਂ ਤੁਹਾਡਾ ਮਾਣ ਵੱਧਦਾ ਜਦੋਂ ਕੋਈ ਬੁਲਾਉਂਦਾ ਬਾਈ ਜੀ ਤੁਹਾਡਾ ਪ੍ਰੋਗਰਾਮ ਤੁਹਾਡਾ ਦੇਖਦੇ ਹੁੰਦੇ ਮੈਂ ਕਹਿੰਦਾ ਸਾਡਾ ਨਹੀਂ ਪ੍ਰੋਗਰਾਮ ਤੁਹਾਡੇ ਹੀ ਆ ਤੁਸੀਂ ਸਾਡੇ ਸ਼ੋਆਂ ਨੂੰ ਪਿਆਰ ਕਰਦੇ ਹੋ ਇਹੋ ਹੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਗੁਰਜੀਤ ਮਾਹਲ ਦੀ ਗੱਲ ਕੀਤੀ ਅਜ਼ੀਜ਼ ਦੋਸਤ ਆ ਮੇਰਾ ਭਰਾ ਆ ਸਾਡਾ ਟੀਮ ਮੈਂਬਰ ਆ ਉਨ੍ਹਾਂ ਦੀ ਬਦੌਲਤ ਸੋਨੂੰ ਵਿਰਕ ਨਾਲ ਮੁਲਾਕਾਤ ਹੁੰਦੀ ਸੋਨੂੰ ਨਾਲ ਬਹੁਤ ਸਾਰੀ ਸਾਡੀ ਭਰਾਵਾਂ ਵਾਲੀ ਸਾਂਝ ਆ ਔਰ ਜਿਸ ਤਰ੍ਹਾਂ ਮੈਂ ਗਾਇਕੀ ਨੂੰ ਲੈ ਕੇ ਗੀਤਕਾਰੀ ਨੂੰ ਲੈ ਕੇ ਗੱਲ ਕਰਦਾ ਬਹੁਤ ਮੈਨੂੰ ਵੀ ਪਿਆਰ ਆ ਦਿਲੋਂ ਪਿਆਰ ਆ ਸੰਗੀਤ ਦੇ ਨਾਲ ਚਾਹੇ ਪੁਰਾਣੇ ਕਲਾਕਾਰਾਂ ਦੀ ਗੱਲ ਕਰਾਂ ਰਾਈਟਰਾਂ ਦੀ ਜਾਂ ਫਿਰ ਨਵਿਆਂ ਦੀ ਜਿਹੜੀ ਵੀ ਚੀਜ਼ ਵਧੀਆ ਲੱਗਦੀ ਦਿਲ ਨੂੰ ਟੁੰਬਦੀ ਆ ਉਹ ਆਪਾਂ ਤੁਹਾਡੇ ਰੂਬਰੂ ਕਰਦੇ ਹਾਂ ਤੇ ਹੁਣ ਬਾਹਲੀਆਂ ਗੱਲਾਂ ਬਾਤਾਂ ਨਾ ਕਰਦੇ ਹੋਏ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਕੇਸਰ ਘੁਮਾਣ ਭਾਜੀ ਨਾਲ ਜਿਹੜੀ ਆਪਾਂ ਗੱਲਬਾਤ ਕਰਾਂਗੇ ਸੋਨੂੰ ਵਿਰਕ ਦੀ ਗੱਲ ਕਰੀਏ ਸੁਖਪ੍ਰੀਤ ਹੁਣਾਂ ਦੀ ਗੱਲ ਕਰਾਂ ਰੀਬਨ ਕਟਾਈ ਜਾਂ ਫਿਰ ਮਟਕਾ ਚੌਂਕ ਦੀ ਗੱਲ ਮਜਬੂਰੀ ਸੌਂਗ ਹੁਣ ਪਲੇਅ ਕੀਤਾ ਸਤਵਿੰਦਰ ਬਿੱਟੀ ਦਾ ਛੜਾ ਸੌਂਗ ਆਇਆ ਵਾਹ ਨੀ ਵਾਹ ਵਿਚੋਲਣੇ ਹਰਿੰਦਰ ਸੰਧੂ ਬਾਈ ਦੀ ਗੱਲ ਕਰੀਏ ਹੋਰ ਬਹੁਤ ਸਾਰੇ ਗਾਣੇ ਤੇ ਆਪਾਂ ਬਾਈ ਕੇਸਰ ਹੁਣਾਂ ਦਾ ਕਰਦੇ ਹਾਂ ਵੈਲਕਮ ਰੌਣਕ ਪੰਜਾਬ ਤੇ ਕੇਸਰ ਭਾਜੀ ਤੁਹਾਡਾ ਟੋਰਾਂਟੋ ਦੇ ਵਿੱਚ ਰੌਣਕ ਪੰਜਾਬ ਤੇ ਵੈਲਕਮ ਜੀਆਂ ਨੂੰ
ਨਾਗਰਾ ਸਾਹਿਬ ਤੁਹਾਡਾ ਪਹਿਲਾ ਬੰਦਾ ਬਹੁਤ ਧੰਨਵਾਦ ਤੇ ਰੌਣਕ ਪੰਜਾਬ ਦੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਮੇਰੇ ਸੁਣਨ ਵਾਲੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜਿਨ੍ਹਾਂ ਤੁਸੀਂ ਮਾਣ ਦਿੱਤਾ ਤੇ ਮਾਣ ਵਧਾਉਂਦੇ ਹੋਏ ਤੁਸੀਂ ਮੇਰੇ ਨਾਲ ਬੋਲ ਸਾਂਝੇ ਕੀਤੇ ਆ ਤੁਹਾਡਾ ਧੰਨਵਾਦ
ਥੈਂਕ ਯੂ ਭਾਜੀ ਆਪਣਾ ਤੁਸੀਂ ਬੈਕ ਹੋਮ ਤੋਂ ਜੀਰਕਪੁਰ ਤੋਂ
ਨਹੀਂ ਜੀ ਅਸਲ ਚ ਮੇਰਾ ਪਿੰਡ ਰਾਜਪੁਰਾ ਪਟਿਆਲਾ ਰੋਡ ਤੇ ਹੈ
ਜੀ
ਤਕਰੀਬਨ ਦੋਵਾਂ ਦੇ ਵਿਚਾਲੇ ਜੇ ਪੈਂਦਾ ਪਿੰਡ ਘੁਮਾਣਾ ਮੇਰਾ ਗੋਤ ਵੀ ਘੁਮਾਣਾ ਸਾਡੇ ਪਿੰਡ ਦਾ ਨਾਂ ਵੀ ਘੁਮਾਣਾ
ਕਿਆ ਬਾਤ ਤੇ ਇਹ ਜਿਹੜਾ ਫਿਰ ਆਪਣਾ ਲਿਖਣ ਦਾ ਜਿਹੜਾ ਸ਼ੌਂਕ ਇਹ ਫਿਰ ਪੜ੍ਹਦੇ ਪੈ ਗਏ ਜਾਂ ਫਿਰ ਕਿਸ ਤਰ੍ਹਾਂ ਇਹਦੇ ਨੂੰ ਜਿਹੜੀ ਆਪਣਾ ਤੁਹਾਡਾ ਰੁਝਾਨ ਹੋਇਆ
ਅਸਲ ਚ ਤਾਂ ਜੇ ਅਸਲ ਹਰ ਇੱਕ ਜੇ ਪੁਰਾਣੀ ਸੋਚੇ ਤਾਂ ਅਕਾਲ ਪੁਰਖ ਨੇ ਹਰ ਇੱਕ ਨੂੰ ਕਲਾਕਾਰ ਬਣਾਇਆ ਕਿਸੇ ਦੇ ਝੋਲੇ ਚ ਕੁਛ ਮਾੜਾ ਮੋਟਾ ਤਿਣਕਾ ਸਾਡੇ ਵੀ ਪੈ ਗਿਆ ਥੋੜਾ ਬਹੁਤ ਤੇ ਉਹ ਅਸਲ ਚ ਜਦੋਂ ਮੈਂ ਉਹਨਾਂ ਟਾਈਮਾਂ ਦਾ ਜਦੋਂ ਅਸੀਂ ਤਵੇ ਵਾਲੀਆਂ ਮਸ਼ੀਨਾਂ ਨੂੰ ਗੇੜੇ ਦਿੰਦੇ ਹੁੰਦੇ ਸੀ ਚਾਬੀ ਦਿੰਦੇ ਹੁੰਦੇ ਸੀ ਉਹਨਾਂ ਭਰਦੇ ਹੁੰਦੇ ਸੀ ਪੱਥਰ ਵਾਲੇ ਗੀਤਾਂ ਦੇ ਟਾਈਮਾਂ ਦਾ ਮੈਂ ਗੀਤਕਾਰ ਹਾਂ ਤੇ ਉਹਨਾਂ ਦੇ ਵਿੱਚ ਜਦੋਂ ਅਸੀਂ ਭਰਨਾ ਜਦੋਂ ਕਿਤੇ ਵਿਆਹ ਸ਼ਾਦੀ ਹੋਣ ਸਾਰੇ ਇੰਟਰਟੇਨਮੈਂਟ ਦਾ ਸਾਧਨ ਉਹੀ ਸੀਗਾ
ਜੀ
ਜਾਂ ਲੜਕੀ ਦਾ ਵਿਆਹ ਹੋਵੇ ਜਾਂ ਲੜਕੇ ਦਾ ਵਿਆਹ ਹੋਵੇ ਜਦੋਂ ਸਪੀਕਰ ਚੱਲਦੇ ਹੁੰਦੇ ਸਾਡਾ ਇੰਟਰਟੇਨਮੈਂਟ ਉਹੀ ਸੀਗਾ ਜਾਂ ਕਿਤੇ ਗਾਹੇ ਵਗਾਹੇ ਕਿਸੇ ਦਾ ਵਿਆਹਾਂ ਦੇ ਵਿੱਚ ਪ੍ਰੋਗਰਾਮ ਲੱਗ ਜਾਣਾ ਕਿਸੇ ਗਾਇਕ ਦਾ ਜਾਂ ਜੋੜੀ ਦਾ ਤਾਂ ਉਹ ਸਾਡਾ ਜ਼ਿਆਦਾ ਸੀਗਾ ਲੇਕਿਨ ਜਿੱਥੇ ਸਭ ਤੋਂ ਗੱਲ ਮੈਨੂੰ ਜ਼ਿਆਦਾ ਟੁੰਬੀ ਉਹ ਅਸੀਂ ਉਹਨਾਂ ਦੇ ਨਾ ਜਿਹੜੇ ਸੁਣੀਆਂ ਕੱਢਦੇ ਹੁੰਦੇ ਸੀ ਨਾ ਉਹਨਾਂ ਦੇ ਵਿੱਚੋਂ
ਹਾਂਜੀ ਹਾਂਜੀ
ਉਹ ਸਿੜ ਦਿੰਦੇ ਹੁੰਦੇ ਸਪੀਕਰਾਂ ਵਾਲੇ ਉਹ ਬੜੀਆਂ ਇਕੱਠੇ ਕਰਦਾ ਸੀ ਮੈਂ ਤੇ ਉਦੋਂ ਬਾਅਦ ਉਹਨਾਂ ਦੀ ਨੇੜਤਾ ਵਧੀ ਜਦੋਂ ਉਹ ਕਵਰਾਂ ਦੇ ਪਿੱਛੇ ਨਾ ਗੀਤਾਂ ਦੇ ਪਿੱਛੇ ਜਦੋਂ EP ਰਿਕਾਰਡ ਸੀ 7 EP ਸੀਗੇ ਉਦੋਂ ਬਾਅਦ LP ਰਿਕਾਰਡ ਆ ਗਏ ਤੇ ਉਹਦੇ ਪਿੱਛੇ ਗੀਤਕਾਰਾਂ ਦੇ ਨਾਂ ਲਿਖੇ ਹੁੰਦੇ ਸੀ ਗੀਤਕਾਰ ਬਾਬੂ ਸਿੰਘ ਮਾਨ ਗਦੇ ਸਿੰਘ ਮਾਨ ਛੱਜ ਰਾਏ ਕੋਟੀ ਹੋਰ ਹਰਦੇਵ ਦਲਗੀਰ
ਜੀ
ਤਾਂ ਮੇਰੇ ਦਿਲ ਦੇ ਵਿੱਚ ਇੱਕ ਤਾਂਘ ਬੜੀ ਸੀ, ਮੈਂ ਕਿਸੇ ਨਾ ਕਿਸੇ ਕੇਸਰ ਘੁਮਾਉਣ ਪਿੱਛੇ ਲਿਖਾਉਣਾ।
ਕਿਆ
ਇੱਕ ਮਤਲਬ ਕਿ ਜਜ਼ਬਾ ਸੀਗਾ ਉਹਦੇ ਵਿੱਚੋਂ, ਤੇ ਉਹੀ ਮੇਰੇ ਖਿਆਲ ਕਰਨ ਜਿਹੜੀ ਫੁੱਟੀ ਸੀ ਉਹਨਾਂ ਟਾਈਮਾਂ ਦੇ ਵਿੱਚ, ਉਹੀ ਮੈਨੂੰ ਚਿਣਗ ਲਾ ਗਈ, ਮੇਰੇ ਜ਼ਿੰਦਗੀ ਦੇ ਵਿੱਚ ਚਿਣਗ ਲਾ ਗਈ ਉਹ। ਤੇ ਮੈਂ ਹੌਲੀ ਹੌਲੀ ਪੜ੍ਹਦਾ ਗਿਆ ਲਿਖਦਾ ਗਿਆ ਤੇ ਹੌਲੀ ਹੌਲੀ, ਪਰ ਉਹਨੂੰ ਟਾਈਮ ਬੜਾ ਲੱਗਿਆ, ਬੜੇ ਇਹਦੇ ਵਿੱਚ ਰੁਕਾਵਟਾਂ ਬੜੀਆਂ ਆਈਆਂ ਤੇ ਮੈਨੂੰ ਗੇੜੇ ਬਹੁਤ ਕੱਢਣੇ ਪਏ ਲੁਧਿਆਣੇ ਦੇ। ਅਸਲ ਚ ਇਹਦੇ ਇਸੇ ਦੌਰਾਨ ਦੇ ਵਿੱਚ ਫਿਰ ਮੈਂ ਫੌਜ ਚ ਭਰਤੀ ਹੋ ਗਿਆ।
ਅੱਛਾ ਜੀ।
ਫੌਜ ਚ ਭਰਤੀ ਹੋਣੇ ਛੁੱਟੀ ਹੋਣਾ, ਫਿਰ ਮੈਂ ਲੁਧਿਆਣੇ ਗੁਜ਼ਾਰਦਾ ਸੀ ਜ਼ਿਆਦਾ ਚਿਰ। ਮੇਰੇ ਦੋਸਤ ਮੇਰੇ ਪਿੰਡੋਂ, ਮੇਰੇ ਭਗਵਤਪੁਰਾ, ਮੇਰੇ ਸੁਭਕਰਨ ਜੀ, ਬਹੁਤ ਉਹਨਾਂ ਦਾ ਯੋਗਦਾਨ ਹੈ। ਉਹਨਾਂ ਦੇ ਸਿਸਟਰ ਆਪਣਾ ਸੰਗੋਵਾਲ ਗਈਆਂ ਹੋਣੀ ਸੀ, ਅਸੀਂ ਉੱਥੇ ਜਾਣਾ ਸੀ। ਉਹਨਾਂ ਦਾ ਜੀਜਾ ਜੀ ਦਾ ਸਾਰਾ ਬਿਜ਼ਨਸ ਜਿਹੜਾ ਸੀ ਲੁਧਿਆਣੇ ਚ, ਅਸੀਂ ਉਹਨਾਂ ਨੂੰ ਸਵੇਰੇ ਚੱਲ ਜਾਣਾ। ਸਾਰੇ ਗਾਇਕਾਂ ਦੇ ਸਕੂਟਰਾਂ ਦੇ ਗੇੜੇ ਕੱਢਣੇ, ਉਹ ਲੰਬੀ ਬਹੁਤ ਵਾਰਤਾ ਬਹੁਤ ਲੰਬੀ ਹੈ।
ਓਕੇ।
ਤੇ ਅਸਲ ਚ ਜਾ ਕੇ ਫਿਰ ਮੈਨੂੰ ਇੱਕ ਐਲ ਪੀ ਰਿਕਾਰਡ ਆਇਆ ਸੀਗਾ, ਸ਼ਮੀਨ ਸੋਮਾ, ਊਸ਼ਾ ਕਿਰਨ, ਸੁਰਿੰਦਰਪਾਲ, ਬਬੀ ਸੁਸ਼ਮਾ, ਉਹਨਾਂ ਦੇ ਉਹਦੇ ਵਿੱਚ ਫਿਰ ਮੇਰੇ ਦੋ ਗੀਤ ਐਚ ਐਮ ਵੀ ਰਿਕਾਰਡ ਆਏ।
ਅੱਛਾ ਜੀ।
ਹਾਂਜੀ। ਤੇ ਉਹ ਗੀਤਾਂ ਨੇ ਫਿਰ ਆਪਣਾ ਮੇਰਾ ਥੋੜਾ ਜਿਹਾ ਨਾਂ ਕੀਤਾ, ਲੇਕਿਨ ਪਿਆਰਾ ਸਿੰਘ ਪੰਛੀ, ਗੁਰਿੰਦਰ ਕੌਰ, ਉਹਨਾਂ ਦੇ ਵਿੱਚ ਦੋ ਗੀਤ ਰਿਕਾਰਡ ਆਏ। ਪਰ ਮੇਰੀ ਰੁਝੇ ਨੇ ਮੇਰੀ ਆਪਣੀ ਫੌਜ ਦੀ ਨੌਕਰੀ, ਤੁਹਾਨੂੰ ਪਤਾ ਹੀ ਹੈ
ਜੀ,
ਤੇ ਉਹ ਨੌਕਰੀ ਕਰਕੇ ਉਧਰ ਜਾਣਾ ਪੈਂਦਾ ਸੀ, ਰੁਝੇਵਿਆਂ ਕਰਕੇ ਫਿਰ ਉਹਨਾਂ ਇੰਨਾ ਚਾਲੂ ਨਹੀਂ ਸੀ ਰੱਖ ਸਕਿਆ। ਪਰ ਇਹ ਤੁਹਾਨੂੰ ਪਤਾ ਵੀ ਜਿਹੜੀ ਇੱਕ ਵਾਰ ਚਿਣਗ ਲੱਗ ਜਾਏ ਉਹ ਬੁੱਝਦੀ ਤਾਂ ਹੈ ਨੀ ਗਾ ਫਿਰ।
ਸਹੀ ਗਾ, ਸਹੀ ਗਾ। ਪਿਆਰਾ ਸਿੰਘ ਪੰਛੀ ਹੋਣਾ ਦੀ ਜੇ ਮੈਂ ਨਹੀਂ ਰੋਂਗ, ਤੇ ਅਮਰਜੋਤ ਕੌਰ ਜਿਹੜੀ ਆਪਣਾ ਚਮਕੀਲੇ ਨਾਲ ਗਾਉਂਦੀ ਰਹੀ ਬੀਬਾ, ਉਹਨਾਂ ਨਾਲ ਵੀ ਇਹਨਾਂ ਦੇ ਦੁਕਾਨੇ ਆਏ ਹਨਾ?
ਨਹੀਂ ਜੀ, ਉਹ ਨਾ ਉਸ ਟਾਈਮ ਦੇ ਵਿੱਚ ਪਿਆਰਾ ਸਿੰਘ ਪੰਛੀ ਨਾਲ ਵਰਿੰਦਰ ਕੌਰ ਕੁੜੀ ਨਾਲ।
ਅੱਛਾ, ਵਰਿੰਦਰ ਸੀ, ਵਰਿੰਦਰ ਸੀ, ਠੀਕ ਹੈ।
ਨਾ ਗੁਰਿੰਦਰ ਕੌਰ ਪਟਿਆਲੇ ਤੋਂ ਸੀ, ਗੁਰਿੰਦਰ
ਪਟਿਆਲੇ ਤੋਂ, ਗੁਰਿੰਦਰ, ਠੀਕ ਹੈ, ਠੀਕ ਹੈ, ਠੀਕ।
ਹਾਂਜੀ। ਤੇ ਫਿਰ ਇਹ ਸ਼ਮੀਨ ਸੋਮਾ, ਊਸ਼ਾ ਕਰਨੇ ਆਪਣੇ ਸੀਗੇ, ਆਪਣਾ ਇੱਕ ਲਾਟਰੀ ਦੇਖ ਲਵਾਂ ਫਿਰ ਹੱਥ ਕਰਨਾ ਲਾ ਲੂ ਵਗੈਰਾ, ਤੇ ਪਾਇਆ ਪਿੰਡ ਚ ਹਨੇਰ ਡੁੱਬ ਜਾਣੀ, ਇਹ ਮੇਰੇ ਗੀਤ ਸੀਗੇ। ਉਸ ਤੋਂ ਬਾਅਦ ਥੋੜਾ ਜਿਹਾ ਸਟੋਪ ਜਿਹਾ, ਇੱਕ ਇੱਧਰ ਜ਼ਿੰਦਗੀ ਥੋੜੀ ਜਿਹੀ ਬਿਜ਼ੀ ਹੋ ਗਈ, ਉਦੋਂ ਬਾਅਦ ਮੈਂ ਆਰਮੀ ਚੋਂ ਆ ਗਿਆ, ਤੇ ਆਉਣ ਤੋਂ ਬਾਅਦ ਫਿਰ ਮੇਰੇ ਚੰਡੀਗੜ੍ਹ ਪੁਲਿਸ ਚ ਮੈਂ ਭਰਤੀ ਹੋ ਗਿਆ।
ਜਦੋਂ ਭਾਜੀ ਤੁਸੀਂ ਆਰਮੀ ਦੇ ਵਿੱਚ ਸੀਗੇ, ਤੇ ਉਦੋਂ ਕੋਈ ਉੱਥੇ ਕੋਈ ਸੌਂਗ ਲਿਖਿਆ ਜਾਂ ਕੋਈ ਉੱਥੇ ਦੀ ਕੋਈ ਯਾਦ ਜਿਹੜੀ ਆ ਕੋਈ ਸਾਂਝੀ ਕਰਨੀ ਚਾਹੁੰਦੇ ਹੋ ਰੌਣਕ ਪੰਜਾਬ ਦੇ ਸਰੋਤਿਆਂ ਦਰਸ਼ਕਾਂ ਨਾਲ?
ਉੱਥੇ ਬੜੇ ਲਿਖਦਾ ਸੀਗਾ, ਮੇਰੀ ਸਟੇਜ ਦਾ ਸਾਰਾ ਜੁੰਮਾ ਮੇਰੇ ਸਿਰ ਹੁੰਦਾ ਸੀਗਾ।
ਅੱਛਾ ਜੀ।
ਅਸਲ ਚ ਉੱਥੇ ਸਿਸਟਮ ਸੀਗਾ ਕਿ ਜੇ ਤੁਸੀਂ ਆਰਮੀ ਦੇ ਦਾਇਰੇ ਚ ਰਹਿ ਕੇ ਕੁਛ ਲਿਖੋਗੇ, ਲੋਕਾਂ ਨੂੰ ਇੰਟਰਟੇਨਮੈਂਟ ਕਰੋਗੇ, ਤਾਂ ਹੀ ਬਾਹਰ ਦਾ ਨਾ ਕਰੋ।
ਓਕੇ।
ਤੇ ਹਾਲਾਂਕਿ ਮੈਂ ਉੱਥੇ ਗੀਤ ਲਿਖੇ ਕਾਫੀ, ਤੇ ਲੇਕਿਨ ਉਹਦੇ ਵਿੱਚ ਮੈਂ ਤੁਹਾਨੂੰ ਕਿੱਸਾ ਦੱਸਣਾ ਭੁੱਲ ਗਿਆ, ਮੇਰੀ ਪੋਸਟਿੰਗ ਫ੍ਰੀ ਸੋਰੀ ਬਠਿੰਡੇ ਸੀਗੀ।
ਅੱਛਾ ਜੀ।
ਬਠਿੰਡੇ ਦੇ ਵਿੱਚ ਮੇਰੀ ਕਾਪੀ ਮੇਰੇ ਕੋਲ ਪਈ, ਤੇ ਮੇਰੇ ਕੋਲ ਮੇਰੇ ਉਸਤਾਦ ਜੀ ਗੁਰਮਤ ਸਿੰਘ ਗਿੱਲ ਜੱਬੂ ਮਾਜਰਾ ਦਾ ਭਤੀਜਾ ਕਿਉਂ ਨਾ ਆ ਗਿਆ, ਜੋਰਾ ਸਿੰਘ ਗਿੱਲ।
ਠੀਕ ਹੈ ਜੀ।
ਮੈਨੂੰ ਨੀ ਪਤਾ ਉਹਨਾਂ ਦਾ ਭਤੀਜਾ ਹੈ, ਮੈਨੂੰ ਕਹਿੰਦਾ ਕੇਸਰ ਕੀ ਕਰਦਾ, ਮੈਂ ਗੀਤ ਲਿਖਦਾ, ਕਹਿੰਦਾ ਮੇਰੇ ਚਾਚਾ ਜੀ ਵੀ ਲਿਖਦੇ ਆ, ਬਹੁਤ ਵਧੀਆ ਗੀਤਕਾਰ ਹੈ। ਤੇ ਉਹਨਾਂ ਦਾ ਮੈਂ ਪਹਿਲਾਂ ਅਮਰੀਸ਼ ਸੀ, ਵਕਤ ਮੇਰੇ ਤੋਂ ਵਰਖੀ ਜਾਂਦੀ, ਯਾਰਿਆਂ ਦੀ ਅੱਖਾਂ ਚ ਨਜਾਇਜ਼ ਵਿਕਦੀ ਵਗੈਰਾ, ਬਹੁਤ ਹੀ ਸੋਹਣੇ ਸੀ ਉਹਨਾਂ ਦੇ।
ਕਿਆ ਬਾਤ, ਕਿਆ ਬਾਤ।
ਤੇ ਮੈਂ ਖੈਰ ਮੈਨੂੰ ਲੈ ਕੇ ਚੱਲੋਗੇ ਉਹਨਾਂ ਕੋਲ, ਤੇ ਮੈਂ ਉਹਨਾਂ ਦੇ, ਅਸੀਂ ਮਲੇਰਕੋਟਲਕੋਟ ਪਿੰਡ ਸੀ ਉਹਨਾਂ ਦਾ
ਜੀ,
ਅਸੀਂ ਚਲੇ ਗਏ ਜੀ ਉੱਥੇ। ਮੈਂ ਜਦੋਂ ਉਹਨਾਂ ਨੂੰ ਮਿਲਿਆ, ਕਿਆ ਗੱਲਾਂ ਉਹਨਾਂ ਦੀਆਂ, ਉਹਨੂੰ ਲੱਗਿਆ, ਲੇਕਿਨ ਉਹਨਾਂ ਨੇ ਮੈਨੂੰ ਕੋਈ ਗੱਲ ਕਹੀ, ਕਹਿੰਦਾ ਘੁਮਾਣ ਕੀ ਖੱਟੇਗਾ ਗੀਤਕਾਰੀ ਚ ਪਹਿਲਾ ਸਾਲ। ਮੈਂ ਜੀ ਕੁਛ ਨੀ ਖੱਟਣਾ, ਕਹਿੰਦਾ ਫਿਰ, ਪਰ ਕੱਲ ਮੈਨੂੰ ਚਾਲੂ ਕਿਉਂ ਰੱਖਣਾ ਚਾਹੁੰਦਾ, ਕਿਉਂ ਗਾਹ ਵਧਣਾ ਚਾਹੁੰਦਾ। ਮੈਂ ਜੀ, ਮੇਰੀ ਇੱਕ ਨਾ ਜਿੱਦ ਆ ਜੀ, ਮੈਂ ਕਵਰ ਦੇ ਪਿੱਛੇ ਨੌ ਲਿਖਾਉਣਾ ਜ਼ਰੂਰ। ਤੇ ਉਹਨਾਂ ਨੇ ਮੇਰੀ ਜਿੱਦ ਅੱਗੇ ਦੇਖ ਕੇ ਕਹਿੰਦਾ ਤੂੰ ਧਿਆ ਲਿਆ। ਮੈਂ ਕਿਹਾ ਜੀ ਮੈਨੂੰ ਕੁਛ ਨੀ, ਮੇਰੇ ਕੋਲ ਜੋਬ ਹੈਗੀ ਹੈ, ਮੈਂ ਕੋਈ ਮੇਰਾ ਕੋਈ ਪ੍ਰੋਫੈਸ਼ਨ ਨੀ ਮੈਂ ਕਰਨਾ ਚਾਹੁੰਦਾ, ਲੇਕਿਨ ਜੇ ਮੇਰੇ ਕੋਲ ਕਲਾ ਬਖਸ਼ੀ ਪਰਮਾਤਮਾ ਨੇ ਤਾਂ ਮੈਂ ਕਰੂੰਗਾ ਜੀ। ਉਹਨਾਂ ਨੇ ਜੀ ਮੈਨੂੰ ਨਾ ਬਹੁਤ ਬਰੀਕੀ ਸਿਖਾਈ। ਮੈਂ ਕਹਿੰਦਾ ਮੈਨੂੰ ਕਹਿੰਦਾ ਵੀ ਪਹਿਲਾਂ ਤਾਂ ਆਪਣੀ ਪੰਜਾਬੀ ਸ਼ੁੱਧ ਕਰਕੇ ਇਹਦੇ ਵਿੱਚ ਬਿੰਦੀ ਟਿੱਪੀ ਜੋ ਕੁਛ ਸਿਹਾਰੀ ਬਿਹਾਰੀ ਜੋ ਕੁਛ ਇਹਦੀ ਗਲਤੀ ਨੀ ਹੋਣੀ ਚਾਹੀਦੀ ਗੀਤਕਾਰੀ ਦੇ ਵਿੱਚ। ਸ਼ਬਦ ਕੋਸ਼ ਪੜਿਆ ਕਰੋ, ਸ਼ਬਦ ਕੋਸ਼ਾਂ ਦੇ ਵਿੱਚ ਆਪਣੇ ਅੱਖਰ ਲੱਭੋ, ਸ਼ਬਦ ਲੱਭੋ, ਅੱਖਰਾਂ ਦਾ ਮੇਲ ਕਰੋ, ਉਦੋਂ ਬਾਅਦ ਤੁਸੀਂ ਗੀਤਕਾਰੀ ਦੇ ਪਾਸੇ ਆਈਡੀਆ ਤੁਹਾਡਾ ਲੱਗ ਗਿਆ। ਉਹਨਾਂ ਨੇ ਜੀ ਜੋ ਮੈਨੂੰ ਰਾਹ ਪਾਇਆ ਉਹ ਮੈਂ ਫਿਰ ਚੁਣ ਲਿਆ।
ਅੱਛਾ ਜੀ।
ਫਿਰ ਸਦੀਕ ਸਾਹਿਬ ਕੋਲੇ ਮੁਲਾਕਾਤ ਹੋਈ, ਉਸ ਤੋਂ ਬਾਅਦ ਆਪਣਾ ਪਰਮਿੰਦਰ ਪੰਨੀ ਗੁਰਚਰਨ ਕੋਹਲੀ ਉਹਨਾਂ ਕੋਲ ਬੜੇ ਸਰਾਹਨਾ ਕੀਤੇ ਨੇ, ਬਹੁਤ ਵਧੀਆ ਕੀਤੇ, ਲੇਕਿਨ ਮੇਰੇ ਕੋਲ ਟਾਈਮ ਨਹੀਂ ਸੀ ਇੰਨਾ। ਇਹ ਆਰਮੀ ਦੇ ਦੌਰਾਨ ਦੀ ਗੱਲ ਹੈ। ਫਿਰ ਮੈਂ ਜਦੋਂ ਉੱਥੇ ਫਿਰ ਮੈਨੂੰ ਮੇਰੇ ਅਫਸਰਾਂ ਨੇ ਮੈਨੂੰ ਕਹਿਦਾ ਮੈਨੂੰ ਸਨਮਾਨਿਤ ਕੀਤਾ ਬਹੁਤ ਜ਼ਿਆਦਾ, ਜਦੋਂ ਮੈਂ ਉਹਨਾਂ ਵਾਸਤੇ ਲਿਖਦਾ ਹੁੰਦਾ ਸੀ, ਗੀਤ ਵੀ ਲਿਖਣੇ, ਹੋਰ ਜਿਹੜੇ ਚੱਲਦੇ ਮਾਮਲੇ ਆ ਜਿਵੇਂ ਤੁਸੀਂ ਟੀਵੀ ਤੇ ਦਿਖਾਉਂਦੇ ਹੋ, ਉਹ ਮੇਰੇ ਕੋਲ ਚੱਲਦੇ ਮਸਲੇ ਵੀ ਲੱਭਦੇ ਹੁੰਦੇ ਸੀ।
ਭਾਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਸੋਰੀ ਗੁਰਚਰਨ ਕੋਹਲੀ ਹੁਣਾਂ ਦੀ ਜਾਂ ਫਿਰ ਹੋਰ ਪਹਿਲੇ ਫਨਕਾਰਾਂ ਕਲਾਕਾਰਾਂ ਦੀ, ਉਦੋਂ ਫੋਨ ਵੀ ਆਪਣੇ ਕੋਲ ਘੱਟ ਹੁੰਦੇ ਸੀ, ਉਦੋਂ ਜਿਹੜੀ ਮੁਲਾਕਾਤ ਕਰਨੀ, ਮਿਲਣ ਜਾਣਾ ਬੱਸੇ ਜਾਂ ਜਿਸ ਤਰ੍ਹਾਂ ਵੀ ਕੋਈ ਸਾਧਨ ਹੁੰਦਾ ਸੀਗਾ, ਫਿਰ ਉੱਥੇ ਇਹ ਵੀ ਦਿਲ ਨੂੰ ਹੁੰਦਾ ਸੀ ਵੀ ਜਿਹਦੇ ਕੋਲ ਮਿਲਣ ਚੱਲੇ ਆ ਉਹ ਬੰਦਾ ਮਿਲ ਪਵੇ। ਇਸੇ ਤਰ੍ਹਾਂ ਦਾ ਵੀ ਸਮਾਂ ਦੇ ਤੁਸੀਂ ਹੰਢਾਇਆ ਸਾਰਾ ਆਪਣੇ?
ਬਿਲਕੁਲ ਹੰਢਾਇਆ ਜੀ। ਮੈਂ ਤੁਹਾਨੂੰ ਸਦੀਕ ਸਾਹਿਬ ਦੀ ਬਹੁਤ ਵਧੀਆ ਮੈਂ ਗੱਲ ਦੱਸਦਾ। ਅਸੀਂ ਸਦੀਕ ਸਾਹਿਬ ਦੀ ਮੈਂ ਕੋਠੀ ਗਿਆ ਤਾਂ ਉਹ ਉੱਥੇ ਸਾਹਮਣੇ ਇੱਕ ਥਾਪਾ ਖੜਾ ਸੀਗਾ ਗੇਟ ਤੇ
ਜੀ,
ਤੇ ਮੈਂ ਕਿਹਾ ਜੀ, ਕਹਿੰਦਾ ਹਾਂ ਜੀ, ਮੈਂ ਜੀ ਸਦੀਕ ਸਾਹਿਬ ਨੂੰ ਮਿਲਣਾ। ਕਹਿੰਦਾ ਉਹ ਤਾਂ ਹੈ ਨੀ ਕਰਦੇ। ਮੈਂ ਕਿਹਾ ਅੱਛਾ ਕੋਈ ਗੱਲ ਨੀ, ਮੈਂ ਅਫਸੋਸਾ ਜਿਹਾ ਮੁੜ ਲੱਗਿਆ ਤਾਂ ਇੰਨੇ ਚੱਲੋ। ਪਹਿਲਾਂ ਆਪਣੇ ਕੋਠਿਆਂ ਚ ਕੀ ਹੁੰਦਾ ਸੀ, ਲੁਧਿਆਣੇ ਵੀ ਉਹੀ ਹੁੰਦਾ ਸੀ ਕਿ ਜਿਹੜੇ ਬਾਥਰੂਮ ਲੈਟਰਨ ਸੀ ਉਹ ਬਾਹਰ ਗੇਟ ਦੇ ਕੋਲ ਹੁੰਦੇ ਸੀ।
ਹਾਂਜੀ,
ਅੱਜ ਕੱਲ ਅੰਦਰ ਹੈ
ਆਈ ਨੂੰ,
ਕਿਉਂ ਕੁਦਰਤੀ ਵਾਲਾਂ ਦੇ ਮਾਰਦੇ ਹੋਏ ਤੌਲੀਆ ਬਾਹਰ ਨਿਕਲ ਆਏ। ਕਹਿੰਦਾ ਹਾਂ, ਕੌਣ ਆ ਬਈ? ਮੈਂ ਜੀ, ਉਦੋਂ ਮੈਂ ਬਹੁਤ ਮਲੁਕੜਾ ਜਿਹਾ ਹੁੰਦਾ ਸੀਗਾ ਤੇ ਮੈਨੂੰ, ਮੈਂ ਕਿਹਾ ਜੀ ਇੱਕ ਗੀਤ ਕਰ ਰਿਹਾ, ਮੈਂ ਕੇਸਰ ਘੁਮਾਣਾ ਵੀ ਏਦਾਂ ਕਰੇਗਾ, ਅੰਦਰ ਆ ਗਾ। ਅੰਦਰ ਚਲਾ ਗਿਆ ਜੀ, ਮੈਂ ਉਹਨਾਂ ਨੇ ਬਿਠਾ ਕੇ ਮੈਥੋਂ ਗੀਤ ਸੁਣੇ
ਜੀ।
ਮੈਨੂੰ ਕਹਿੰਦੇ ਜੀ, ਤੇਰੀ ਗੀਤਕਾਰ ਜੀ ਬਹੁਤ ਵਧੀਆ, ਤੂੰ ਕਰ ਸਕਦਾ, ਇਹ ਜੀ ਗੱਲ ਨੀ। ਇੱਕ ਤਾਂ ਤੁਹਾਡੀ ਅਸਲ ਚ ਪਟਿਆਲੇ ਸਾਈਡ ਦੀ ਪੁਆਧੀ ਬੋਲੀ ਆ, ਲੇਕਿਨ ਤੁਸੀਂ ਪੁਆਧੀ ਬੋਲੀ ਚ ਉੱਠ ਕੇ ਇਹ ਨਾ ਤੂੰ ਇਹੋ ਜਿਹੇ ਸ਼ਬਦਾਂ ਵਾਲੇ ਪਾਸੇ ਆਇਆ, ਤੇਰੇ ਕੋਲ ਤਲਾ ਹੈ, ਨਹੀਂ ਤਾਂ ਪੁਆਧੀ ਸ਼ਬਦ ਬੋਲੀ ਬੋਲਦੀ ਹੈ ਲੇਕਿਨ ਤੇਰੇ ਕੋਲ ਨਹੀਂ ਆ ਉਹ, ਤੇ ਇਹਨਾਂ ਨੂੰ ਸੁਧਾਰ ਕੇ ਨਾ, ਚਾਰ ਗੀਤਾਂ ਦੇ ਮੇਰੇ ਟਿੱਕ ਲਾ ਤੇ ਵੀ ਨਾ ਸੁਧਾਰ ਕੇ, ਉਸਤਾਦ ਕੌਣ ਕਰਾ, ਮੈਂ ਜੀ ਗੁਰਮੁਖ ਸਿੰਘ ਗਿੱਲ, ਉਹਨਾਂ ਨੂੰ ਹਾਂ ਮੇਰੇ ਕੋਲ ਆਉਂਦੇ ਜਾਂਦੇ, ਉਹਨਾਂ ਨੂੰ ਸੁਧਾਰ ਕੇ ਤੂੰ ਮੇਰੇ ਕੋਲ ਲਿਆਈ। ਲੇਕਿਨ ਮੇਰੇ ਕੋਲ ਵਕਤ ਨਹੀਂ ਸੀਗਾ, ਗੁਰਚਰਨ ਕੋਹਲੀ ਤੇ ਪਰਮਲਾ ਪੰਮੀ ਨੇ ਜੋ ਮੈਨੂੰ ਪਿਆਰ ਦਿੱਤਾ ਮੈਂ ਨਹੀਂ ਭੁੱਲ ਸਕਦਾ। ਉਹਨਾਂ ਨੇ ਮੈਨੂੰ ਆਪਣੇ ਬਰਾਬਰ ਬਿਠਾ ਕੇ ਮੈਨੂੰ ਕਹਿੰਦਾ, ਕੇਸਰ ਘੁਮਾਣ ਜੀ ਤੁਹਾਡੇ ਕੋਲ ਬਹੁਤ ਕਲਾ, ਤੁਸੀਂ ਯਾਦ ਰੱਖੋ ਮੇਰੀ ਗੱਲ, ਤੁਸੀਂ ਜ਼ਰੂਰ ਗੀਤਕਾਰ ਚੰਗੇ ਬਣੋਗੇ ਔਰ ਚੰਗੀ ਲਿਖਤ ਹੈ ਤੁਹਾਡੀ। ਲੇਕਿਨ ਉਹ ਫਿਰ ਉਹਨਾਂ ਕਿਉਂਕਿ ਮੇਰੇ ਕੋਲ ਤਾਂ HMV ਦੇ ਰਿਕਾਰਡ ਦੇ 12 ਗੀਤ ਸੀਗੇ, ਮੇਰੇ ਕੋਲ ਮੈਟਰ ਤਿਆਰ ਪਿਆ ਸਾਡੀ ਰਿਹਰਸਲ ਹੋਈ, ਇਸ ਵਾਰ ਨਹੀਂ ਕਹਿ ਸਕਦੇ। ਏਦਾਂ ਦੀਆਂ ਪਿਆਰਾ ਆਪਣਾ ਪਿਆਰਾ ਸਿੰਘ ਪੰਛੀ ਕੋਲ, ਏਦਾਂ ਧੰਨਾ ਸਿੰਘ ਰੰਗੀਲਾ ਉਹਨਾਂ ਕੋਲੇ, ਤੇ ਏਦਾਂ ਅਸੀਂ ਜਾਂਦੇ ਰਹਿਣਾ ਸੀਗੇ।
ਕਿਆ ਬਾਤ ਔਰ ਦੇਖ ਲੋ ਉਸ ਸਮਾਂ ਤੇ ਅੱਜ ਦੇ ਦੌਰ ਦੀ ਗੱਲ ਕਰੀ, ਜਿਵੇਂ ਤੁਸੀਂ ਤਵਿਆਂ ਦੀ ਗੱਲ ਕੀਤੀ, ਜਦੋਂ ਤੁਸੀਂ ਹਨਾ ਤਵਿਆਂ ਦੀ ਗੱਲ ਕਰ ਰਹੇ ਸੀ, ਮੈਂ ਵੀ ਜਦੋਂ ਪੜਦਾ ਛੋਟੇ ਹੁੰਦੇ ਬਚਪਨਾ ਚ ਪਿੰਡ ਜਦੋਂ ਵਿਆਹ ਹੋਣਾ ਹਨਾ ਕੋਈ, ਜਦੋਂ ਸਪੀਕਰ ਵਾਲਾ ਆਇਆ ਹੋਣਾ ਤੇ ਕਹਿਣਾ ਅੰਕਲ ਜੀ ਤੁਹਾਡੇ ਲਈ ਚਾਹ ਵਧਾਨਾ, ਉਹਨਾਂ ਲਈ ਜਦੋਂ ਚਾਹ ਫੜਾਉਣੀ ਤੇ ਲਾਗੇ ਬੈਠੇ ਤਵੇ ਦੇ ਉੱਪਰ ਉਹ HMV ਦਾ ਉਹ ਉਹਨਾਂ ਦਾ ਜਿਹੜਾ ਲੋਗੋ ਹੁੰਦਾ ਸੀ ਕੁੱਤਾ ਜਿਹਾ, ਉਹ ਘੁੰਮਦਾ ਦੇਖੀ ਜਾਣਾ ਭਾਜੀ, ਉਹਨੂੰ ਦੇਖ ਦੇਖ ਕੇ ਨਜ਼ਾਰੇ ਲਈ ਜਾਣੇ।
ਉਹ ਵੀ ਚਾਹ ਫੜਾਉਂਦਾ ਜਦੋਂ ਪਿੰਡਾਂ ਚ ਸਪੀਕਰ ਜਾਂਦਾ ਸੀ, ਐ ਹੁੰਦਾ ਸੀਗਾ ਵੀ ਯਾਰ ਕੁਛ ਨੀ ਰਿਹਾ ਇੱਥੇ
ਭਾਜੀ। ਫਿਰ ਮੈਂ ਹਨਾ
ਅਫਸੋਸ ਹੁੰਦਾ ਸੀ,
ਆਈ ਨੋ ਫਿਰ ਕੇਸਰ ਭਾਜੀ, ਮੈਂ ਹਨਾ ਜਦੋਂ ਇਹ ਪੜਦਾ ਵੀਡੀਓ ਦੇ ਕੰਮ ਚ ਪੈ ਗਿਆ, ਕਿਉਂਕਿ ਮੇਰੀਆਂ ਇਹ ਯਾਦਾਂ ਵੀ ਬਹੁਤ ਜੁੜੀਆਂ, ਫਿਰ ਮੈਂ ਵੀਡੀਓ ਫੋਟੋਗ੍ਰਾਫੀ ਕਰਨ ਲੱਗ ਪਿਆ, ਤੇ ਫਿਰ ਜਦੋਂ ਕਿਸੇ ਨੇ ਮੇਰੇ ਤੋਂ ਵਿਆਹ ਬੁੱਕ ਕਰਵਾਉਣਾ ਹਨਾ, ਕਹਿਣਾ ਵੀ ਸੋਢੀ ਵੀ ਵੈਡਿੰਗ ਆ, ਤੇ ਮੈਂ ਕਹਿਣਾ ਵੀ ਸਪੀਕਰਾਂ ਵਾਲਾ ਬਾਜੇ ਵਾਲਾ ਮੈਂ ਕਰਾ ਦੂ, ਲਿੰਕ ਕਿਉਂ ਬਣ ਜਾਂਦੇ ਬੰਦਿਆਂ ਦੇ। ਫਿਰ ਸਾਡੇ ਲਾਗੇ ਪਿੰਡ ਅਠੋਲਾ, ਫਿਰ ਉਹ ਕਾਕਾ ਸਪੀਕਰਾਂ ਵਾਲਾ, ਫਿਰ ਮੈਂ ਉਹਨੂੰ ਕਹਿਣਾ ਵੀ ਕਾਕੇ ਭਾਜੀ ਵੀ 19 ਤਰੀਕ ਨੂੰ ਖੰਡਪਾਟ ਸਾਹਿਬ ਆਰੰਭ ਕਰਨੇ ਆ, ਭੋਗ ਗਿਆ, ਤੇ ਫਿਰ ਪਹਿਲੀਆਂ ਦੇ ਵਿੱਚ ਬਰਾਤੇ ਵੀ ਨਾਲ ਲੈ ਕੇ ਜਾਂਦੇ ਹੁੰਦੇ, ਜਦੋਂ ਬਰਾਤੇ ਜਾਣਾ ਬੱਸ ਦੇ ਉੱਪਰ ਵੱਜਦਾ ਜਾਣਾ ਹੋਰਨ,
ਵੱਜਦਾ ਜਾਣਾ ਠੀਕ ਹੈ ਜੀ, ਬਿਲਕੁਲ ਸਮਾਂ ਯਾਦ ਹੈ ਸਾਡੇ, ਬਿਲਕੁਲ ਸਮਾਂ ਯਾਦ, ਉਹ ਨੀ ਭੁੱਲਦਾ ਪੇ, ਅਸਲ ਜੀ ਗੋਲਡਨ ਪੀਰੀਅਡ ਸੀ ਸਾਡੀ ਜ਼ਿੰਦਗੀ ਦਾ, ਜੇ ਉਸ ਟਾਈਮ ਪੈਸਾ ਬਹੁਤਾ ਨਹੀਂ ਸੀਗਾ ਲੇਕਿਨ ਸਾਡੀ ਜ਼ਿੰਦਗੀ ਦਾ ਗੋਲਡਨ ਪੀਰੀਅਡ ਸੀ।
ਸਹੀ ਗੱਲ ਉਦੋਂ ਬੰਦੇ ਨੂੰ
ਮੈਂ ਮਿਸ ਕਰਦੇ ਜਿਸ ਉਹ ਬੰਦਿਆਂ ਨੂੰ ਮਿਸ ਕਰਦੇ, ਉਹਨਾਂ ਦਾ ਪਿਆਰ ਮਿਸ ਕਰਦੇ,
ਇਹ ਸਹੀ ਗੱਲ ਆ।
ਫਿਰ ਮੈਂ ਜੀ ਇੱਥੇ ਚੰਡੀਗੜ੍ਹ ਆ ਗਿਆ ਜੀ, ਫਿਰ ਮੈਂ ਚੰਡੀਗੜ੍ਹ ਪੁਲਿਸ ਭਰਤੀ ਹੋ ਗਿਆ, ਫਿਰ ਮੈਂ ਕੈਟਰ ਕੰਪਨੀ ਨਾਲ ਜੁੜ ਗਿਆ, ਜਾਂਦਾ ਰਹਿੰਦਾ ਸੀਗਾ ਉੱਥੇ, ਫਿਰ ਮੇਰੇ ਗੀਤ ਹੋਏ ਜੀ, ਦੌਲੀ ਸਿੰਘ ਨੇ ਰਿਕਾਰਡ ਕਰਾਏ ਮੇਰੇ, ਲੈ ਗਏ ਨੇ ਖੁਦਾ ਨੇ ਜ਼ੋਰ ਕਹਿੰਦਾ ਜੱਟ ਮਚਲਾ, ਸੱਸ ਮੇਰੀ ਬੋਲੀ ਕੇ ਬੋਲੇ, ਫਿਰ ਉਹਦੇ ਵਿਚੋਂ ਇੱਕ ਸੁਹਾਗ ਸੀ, ਉਹਨੇ 2 ਅੰਤਰੇ 27 ਅੰਤਰੇ ਦੱਸਦਾ ਸੀ, ਬਾਕੀ ਮੈਂ ਪੂਰਾ ਕੀਤਾ ਸੀਗਾ, ਤੇ ਉਦੋਂ ਬਾਅਦ ਫਿਰ ਪ੍ਰਗਟ ਭਾਗੂ ਨੇ ਮੇਰਾ ਕੀਤਾ ਸੀ, ਉਹ ਸੀਗਾ ਧਾਰਮਿਕ ਪੰਜਾਬੀ ਮੁੰਡਿਆਂ ਨੇ ਕੀਤਾ ਸੀ, ਮੇਰੇ ਅੱਲਾ ਰਾਮ ਵਾਹਿਗੁਰੂ ਸਭ ਨੂੰ ਭੁੱਲਿਆ ਕਰਦਾ ਹੈ, ਤਖਨਾਮ ਬੋਲ ਵਾਹਿਗੁਰੂ ਬੋਲ, ਤੇ ਕੁਲਵੀਰ ਨੇ ਕੀਤਾ ਸੀਗਾ ਜੀ। ਤੇ ਇਦੋਂ ਬਾਅਦ ਬਸ ਹੌਲੀ ਹੌਲੀ ਚੱਲਦਾ ਰਿਹਾ, ਫਿਰ ਥੋੜਾ ਮਿਸ ਵੀ ਹੋ ਜਾਇਆ ਕਰੇ, ਜਦੋਂ ਕੋਈ ਗੀਤ ਰਿਕਾਰਡ ਆਉਂਦਾ ਫਿਰ ਬੰਦੇ ਨੂੰ ਗੀਤਕਾਰ ਨੂੰ ਥੋੜੀ ਜਿਹੀ ਐਪਰੀਸ਼ੀਏਸ਼ਨ ਮਿਲ ਜਾਂਦੀ ਹੈ, ਥੋੜਾ ਜਿਹਾ ਹੋਰ ਕੁਛ ਕਰ ਦਈਏ, ਲੇਕਿਨ ਜਦੋਂ ਕੁਛ ਮੱਠਾ ਜਾ ਪੈ ਜਾਂਦਾ ਫਿਰ ਬੰਦਾ ਵੀ ਮੱਠਾ ਪੈ ਜਾਂਦਾ ਵੀ ਯਾਰ ਸਾਡਾ।
ਜਦੋਂ ਕੇਸਰ ਭਾਜੀ ਤੁਹਾਡਾ ਪਹਿਲਾ ਸੌਂਗ ਰਿਕਾਰਡ ਹੋਇਆ, ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਅੱਜ ਨਾਮ ਲਿਖਿਆ ਗਿਆ, ਜੋ ਤੁਹਾਡੀ ਤਮੰਨਾ ਸੀਗੀ ਵੀ ਮੇਰਾ ਵੀ ਰਿਕਾਰਡ ਤੇ ਜਾਂ ਰੈਪਰ ਤੇ ਨਾਮ ਆਵੇ, ਉਹ ਜਿਹੜੀ ਖੁਸ਼ੀ, ਉਹ ਵੀ ਇੱਕ ਵੱਖਰੀ ਫੀਲਿੰਗ, ਵੱਖਰੀ ਖੁਸ਼ੀ ਹੋਣੀ ਕਿ ਨਹੀਂ?
ਮੈਂ ਕਹਿੰਦਾ ਜੀ ਮੈਂ ਤੁਹਾਨੂੰ ਉਹ ਬਿਆਨ ਨਹੀਂ ਕਰ ਸਕਦਾ, ਜੋ ਮੇਰੇ ਖਿਆਲ ਚ ਮੈਂ ਸਾਰੀ ਰਾਤ ਨਹੀਂ ਸੁੱਤਾ ਉਦਣ।
ਅੱਛਾ ਜੀ।
ਉਹ ਖੁਸ਼ੀ ਵਾਰ ਵਾਰ ਏਦਾਂ ਹੋ ਗਈ ਯਾਰ ਕਿ ਸਰ ਜੋ ਤੂੰ ਸੋਚਿਆ ਸੀ ਅੱਜ ਹੋ ਗਿਆ ਯਾਰ, ਇਹ ਕਿਵੇਂ ਹੋ ਗਿਆ? ਉਸ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰਦਾ ਰਿਹਾ ਤੇ ਆਪਣੇ ਆਪ ਤੇ ਵੀ ਯਾਰ ਤੇਰੀ ਕਲਮ ਚ ਥੋੜਾ ਬਹੁਤਾ ਤਾਂ ਕੁਛ ਅਗਲਿਆਂ ਨੇ ਦੇਖਿਆ ਹੋਣਾ ਜੋ ਤੁਸੀਂ ਰਿਕਾਰਡ ਕੀਤਾ ਨਾ, ਤੇ ਉਹ ਗੱਲਾਂ ਨੇ ਸੱਚੀ ਨਾ ਇੱਕ ਵੱਖਰਾ ਮੈਂ ਕਹਿੰਦਾ ਵੀ ਅਹਿਸਾਸ ਹੁੰਦਾ ਜਿਹੜਾ ਜ਼ਿੰਦਗੀ ਦੇ ਵਿੱਚ, ਉਹ ਮਹਿਸੂਸ ਕਰਾਇਆ ਮੈਨੂੰ ਗੀਤ ਨੇ, ਬਹੁਤ ਬਹੁਤ ਜ਼ਿਆਦਾ ਸੱਚੀ।
ਕੇਸਰ ਭਾਜੀ ਇਸ ਵਕਤ ਆਪਾਂ ਨੂੰ ਲਾਈਵ ਵੀ ਬਹੁਤ ਸਾਰੇ ਸੱਜਣ ਮਿੱਤਰ ਮੈਂ ਗੱਲ ਕਰਾਂ, ਮੈਂ ਸੱਚੀ ਤੁਸੀਂ ਯਕੀਨ ਜਾਣੋ ਇੰਨਾ ਪਿਆਰ ਦੇ ਰਹੇ, ਫੇਸਬੁੱਕ ਤੇ ਵੀ ਗੱਲ ਕਰੀਏ ਕੁਝ ਕੁ ਨਾਮ ਜਿਹੜੇ ਲੈਣੇ ਮੈਂ ਜ਼ਿਕਰ ਕਰਾਂਗਾ, ਖਾਸ ਤੌਰ ਤੇ ਛੋਟਾ ਵੀਰ ਆਪਣਾ ਸੋਨੂ ਵਿਰਕ ਵੀ ਆਪਾਂ ਨੂੰ ਲਾਈਵ ਜਿਹੜਾ ਸੁਣ ਰਿਹਾ ਦੇਖ ਰਿਹਾ, ਦਿਲਵਿੰਦਰ ਦਿਆਲਪੁਰੀ ਮੇਰਾ ਅਜੀਜ਼ ਦੋਸਤ ਆ ਉਹ ਆਪਾਂ ਨੂੰ ਵਾਚ ਕਰ ਰਿਹਾ, ਬਿੱਟੂ ਖੰਨੇ ਵਾਲਾ ਬਾਈ ਸਿੰਗਿੰਗ ਦੇ ਵਿੱਚ ਵਧੀਆ ਨਾਮ ਆ, ਹੋਰ ਬਹੁਤ ਸਾਰੇ ਸੱਜਣ ਮਿੱਤਰ ਹਾਂ, ਤੇ ਖਾਸ ਤੌਰ ਤੇ ਮੇਰੇ ਪਿੰਡ ਤੋਂ ਕੁਹਾੜੇ ਤੋਂ ਗੀਤਾ ਚਰਨਜੀਤ, ਫਿਰ ਨਾਲ ਔਰ ਪੱਤਰਕਾਰੀ ਦੇ ਵਿੱਚ ਇੱਕ ਵੱਡਾ ਨਾਮ ਹੈ ਅਮਰਜੀਤ ਸਿੰਘ ਨਿੱਜਰ ਭਾਜੀ, ਉਹਨਾਂ ਨੇ ਲਿਖਿਆ ਵੀ ਕਹਿੰਦੇ ਸੋਢੀ ਜੀ ਪੁਰਾਤਨ ਸਮੇਂ ਦੇ ਜਿੱਥੇ ਚੰਗੇ ਸਨ ਕਹਿੰਦੇ ਵੀ ਉੱਥੇ ਲੋਕਾਂ ਵਿੱਚ ਦਿਲੀ ਪਿਆਰ ਸੀ, ਹੁਣ ਵਿਖਾਵਾ ਵੱਧ ਗਿਆ।
ਹਾਂਜੀ ਵਿਖਾਵਾ ਵੱਧ ਗਿਆ। ਉਸ ਤੇ ਬਾਅਦ ਜੀ ਕੀ ਹੋਇਆ ਕਿ ਮੇਰੇ ਨਾਲ ਥੋੜਾ ਜਿਹਾ ਛੋਟਾ ਜਿਹਾ ਹਾਦਸਾ ਜਿਹਾ ਹੋ ਗਿਆ, ਏਦਾਂ ਗਾਨੀ ਬਣੀ। ਉਸ ਤੋਂ ਬਾਅਦ ਇੱਥੋਂ ਲੋਕਲ ਕਲਾਕਾਰ ਜੀਤ ਪਰਤੋਂ ਮੇਰੇ ਨਾਲ ਜੁੜਦੇ ਰਹੇ, ਕੁਛ ਇਹਨਾਂ ਨੇ ਗੀਤ ਵੀ ਕਾਫੀ ਰਿਕਾਰਡ ਕਰਾਏ, ਲੇਕਿਨ ਉਹ ਗੱਲ ਬਣ ਨਹੀਂ ਸਕੀ ਜੋ ਬਣਨੀ ਚਾਹੀਦੀ ਸੀ। ਉਸ ਤੋਂ ਬਾਅਦ ਲੱਕਲੀ ਕਿਸਮਤ ਸੀਗਾ ਮੇਰੇ ਸੋਨੂ ਵਿਰਕ ਭਾਜੀ ਨਾਲ ਮੇਲ ਹੋਇਆ, ਜੋ ਸੋਨੂ ਵਿਰਕ ਮੇਰੇ ਅਸਲ ਚ ਮਿਸਟਰ ਜੀ ਬਹੁਤ ਜ਼ਿਆਦਾ ਸੀਰੀਅਸ ਹੋ ਗਏ ਸੀ ਤੇ ਉਹਨਾਂ ਦੀ ਖ਼ਬਰ ਨੂੰ ਆ ਗਏ ਸੀ, ਅਟੈਕ ਆ ਗਏ ਸੀ ਉਹਨਾਂ
ਨੂੰ।
ਇਹ ਖ਼ਬਰ ਨੂੰ ਆਏ ਤੇ ਉੱਤੇ ਅਸੀਂ ਆ ਗਏ ਤਾਂ ਮੈਨੂੰ ਕਹਿੰਦੇ ਜੀ ਭਾਜੀ ਆਹ ਕੁਛ ਲਿਖਿਆ ਪਿਆ ਕਿਹੜੇ ਕੰਮ ਵੱਲ? ਮੈਂ ਕਿਹਾ ਜੀ ਕੰਮ। ਕਹਿੰਦਾ ਤੁਸੀਂ ਕਿਉਂ ਨੀ ਇਹ ਦਿੰਦੇ ਲੋਕਾਂ ਨੂੰ, ਇੰਨਾ ਕੁਛ ਤੁਹਾਡੇ ਕੋਲ ਲਿਖਿਆ ਪਿਆ। ਮੈਂ ਕਿਹਾ ਯਾਰ ਮੈਂ ਕਿਸੇ ਕੋਲ ਗਿਆ ਨੀ ਅਸਲ ਚ ਤੇ ਮੇਰਾ ਏਦਾਂ ਕਰਕੇ ਮਸਲਾ ਚੜਿਆ, ਤੇ ਉਹ ਕਹਿੰਦਾ ਮੈਂ ਕਰਾਉਂਗਾ ਜੀ ਤੁਹਾਡੇ ਗੀਤ। ਮੈਂ ਕਹਿੰਦਾ ਵੀ ਸੋਨੂ ਵਿਰਕ ਦਾ ਧੰਨਵਾਦ, ਉਹ ਵੀਰੇ ਨੇ ਮੈਨੂੰ ਦੁਬਾਰੇ ਇਸ ਲਾਈਨ ਦੇ ਵਿੱਚ ਸੱਚੀ ਘੜੀ ਸੀ ਲਾਉਂਦਾ, ਕਹਿਣ ਸੱਚ ਕੇ ਵਾਹ ਫੜ ਕੇ
ਕਿਆ ਬਾਤ
ਕਿ ਨਹੀਂ ਏਦਾਂ ਨੀ। ਔਰ ਲਗਾਤਾਰ ਤਿੰਨ ਗੀਤ ਉਹਨੇ ਰਿਕਾਰਡ ਕਰਾਏ, ਔਰ ਵੀਰੇ ਭਾਜੀ ਗੱਲ ਏਦਾਂ ਵੀ ਜਿਹੜੀ ਮੇਰੀ ਲਿਖਤ ਹੈ ਨਾ ਉਹਦੇ ਵਿੱਚ ਕਦੇ ਵੀ ਕੋਈ ਅਪਸ਼ਬਦ ਨਹੀਂ ਹੋ ਸਕਦਾ। ਔਰ ਚਲੰਤ ਮਾਮਲਿਆਂ ਬਾਰੇ ਮਟਕਾ ਚੌਂਕ ਦੇਖ ਲਓ, ਭਾਵੇਂ ਤੁਸੀਂ ਭਾਵੇਂ ਮਜ਼ਬੂਰੀ ਦੇਖ ਲਓ, ਉਹਦੇ ਵਿੱਚ ਇੱਕ ਅੰਤਰਾ ਕਹਿੰਦਾ ਫੋਨ ਦੀ ਰਿਕਾਰਡਿੰਗ ਤੇ ਕੈਮਰੇ ਦੀ ਅੱਖ ਨੀ, ਬਸ ਜ਼ਿਆਦਾ ਬੰਦਾ ਭਾਵੇਂ ਹੀਲੇ ਕਰੇ ਲੱਗ। ਏਦਾਂ ਦੀਆਂ ਮਸਲਾ ਉਹ ਮਟਕਾ ਚੌਂਕ ਦੇ ਵਿੱਚ ਲੜਕੀ ਕਹਿੰਦੀ ਹੈ ਜਿਹੜਾ ਅਮਲੀ ਨੂੰ ਆਪਣੇ ਘਰਾਂ ਨੂੰ, ਤੂੰ ਚਾਹੁੰਦੀਆਂ ਬਹੁਤ ਚਲਾ ਲਈਆਂ, ਕੁਝ ਸੁਣੀਆਂ ਕੁਝ ਸੁਣਾ ਲਈਆਂ, ਇਹ ਕਿੱਸਾ ਤੇਰੇ ਨਸ਼ਿਆਂ ਦਾ, ਮੈਂ ਸ਼ਰੇਆਮ ਸੁਣਾਉਣਾ ਪੈ ਜਾਣਾ, ਮੈਨੂੰ ਚੰਡੀਗੜ੍ਹ ਵਿੱਚ ਮਟਕਾ ਚੌਂਕ ਤੇ ਧਰਨਾ ਲਾਉਣਾ ਪਿਆ।
ਕਿਆ ਬਾਤ। ਤੇ ਫਿਰ ਇਹ ਮਟਕਾ ਚੌਂਕ ਜਿੱਥੇ ਮੈਂ ਪਲੇ ਵੀ ਕੀਤਾ, ਇਹਦੇ ਵਿੱਚ ਜਿੱਥੇ ਤੁਹਾਡਾ ਅੰਤਰਾ ਆਉਂਦਾ, ਜਿੱਥੇ ਤੁਹਾਡਾ ਨਾਮ ਆਉਂਦਾ, ਫਿਰ ਉਹ ਕਿੱਦਾਂ? ਉਹ ਵੀ ਦੋ ਤਿੰਨ ਲਾਈਨਾਂ ਮੈਨੂੰ ਦੱਸੋ ਜਰੂਰ।
ਨਹੀਂ ਉਹ ਸਾਰਾ ਉਹ ਲਾਸਟ ਅੰਤਰ ਸ਼ਾਇਦ ਮੈਂ ਭੁੱਲਾ, ਮੈਂ ਕਹਿ ਨਹੀਂ ਸਕਦਾ
ਜੀ।
ਤੇ ਉਹਦੇ ਵਿੱਚ ਅਸਲ ਚ ਇੱਕ ਤੁਹਾਨੂੰ ਮੈਂ ਹੋਰ ਕੀ ਸੁਣਾਉਣਾ ਕਿ ਏਦਾਂ ਜੋਗ ਜੀ ਦਾ ਮੇਰੇ ਚੱਲਦੇ ਰਹੇ, ਉਸ ਤੋਂ ਬਾਅਦ ਫਿਰ ਹਰਿੰਦਰ ਸਿੰਘ ਭਾਜੀ ਦਾ ਆ ਗਿਆ, ਹੁਜਾ ਸਾਹਿਬ ਤੋਂ ਵਿਜ਼ਿਟ ਕਰਾਇਆ ਸੀ ਇਹਨਾਂ ਨੇ, ਸਾਰਾ ਪਿੰਡ ਕਹੇ ਵਾਹ ਨੀ। ਉਹ ਅਸਲ
ਚੋਲਣੇ
ਥੋੜੀ ਏਜ ਵੱਧ ਜਾ ਬੰਦਾ ਹੋ ਜਾਂਦਾ, ਉਹ ਸਮਝਦਾ ਵੀ ਮੈਂ ਤਾਂ ਹੁਣ ਛੜਾ ਰਹਿ ਜੂਗਾ, ਮੈਨੂੰ ਨੀ ਮਤਲਬ ਕਿ ਰਿਸ਼ਤਾ ਹੋਣਾ। ਉਹ ਕੋਈ ਉਸ ਪਿੰਡ ਦੇ ਵਿੱਚ ਲੇਡੀ ਹੁੰਦੀ ਆ ਚੰਗੀ, ਉਹ ਕਹਿੰਦੇ ਕਿ ਮੁੰਡਾ ਬੜਾ ਸ਼ਰੀਫ ਹੈ, ਮੈਂ ਰਿਸ਼ਤਾ ਕਰਾ ਦਿੰਦੀ। ਉਹ ਰਿਸ਼ਤਾ ਕਰਾਤਾ, ਕੁੜੀ ਲੜਕੀ ਚੰਗੀ ਆ ਗਈ, ਤਰੱਕੀ ਆ ਗਈ, ਕੰਮ ਕਰ ਵਾਲੇ ਆ ਗਈ। ਫਿਰ ਉਹ ਬੰਦਾ ਕਹਿੰਦਾ ਵੀ ਮੈਂ ਜਿਹੜੇ ਵਿਚੋਲਣ ਨੇ ਮਤਲਬ ਕਿ ਮੇਰਾ ਰਿਸ਼ਤਾ ਕਰਾਇਆ, ਮੈਂ ਤਾਂ ਕੋਈ ਕੁਛ ਵੀ ਥੈਂਕ ਯੂ ਵੀ ਨੀ ਕਹਿ ਕੇ ਆਇਆ। ਤੇ ਫਿਰ ਉਹ ਲੈ ਕੇ ਜਾਂਦਾ, ਤਾਂ ਕਰਕੇ ਕਹਿੰਦਾ ਵੀ ਗਿੱਠ ਲੰਮੀ ਤਾਂ ਹੁੰਦੇ ਸੁਨੱਖੀ ਸੋਹਣੀ ਨਾਰਨੀ ਵਿਆਹ ਕੇ ਮੈਨੂੰ ਦਿੱਤੀ ਤਕਦੀਰ ਇਸ ਵਾਰ, ਲੇਬਲ ਛੜੇ ਦਾ ਬਸ ਲੱਗਣ ਸੀ ਲੱਗਾ, ਦਿੱਤਾ ਹੁਸ਼ਿਆਰ ਨਾਲ ਲਾ ਤੂੰ ਵਿਚੋਲਣੇ ਜਿੱਤੇ ਹੋਏ ਮੰਤਰੀ ਦੇ ਵਾਂਗ ਤੇਰੀ ਝੰਡੀ ਹੋ ਗਈ, ਸਾਰਾ ਪਿੰਡ ਕਹੇ ਵਾਹ ਵਾਹ।
ਕਿਆ
ਇਹ ਗੀਤ ਸੀਗੇ ਜੀ, ਉਹ ਚੰਗਾ ਐਪਰੀਸ਼ੀਏਸ਼ਨ ਮਿਲੀ ਸੋਨੂ ਵਿਰਕ ਦੇ ਭਾਜੀ ਦੇ ਗੀਤਾਂ ਨੂੰ, ਬਹੁਤ ਵਧੀਆ ਰਿਸਪੋਂਸ ਮਿਲਿਆ। ਬਾਕੀ ਇਹਨਾਂ ਦੇ ਹਰਿੰਦਰ ਸੰਧੂ ਜੀ ਭਾਜੀ ਬਾਕੀ ਰਹਿੰਦੀ ਖੁੰਦੀ ਗੱਲ ਸਤਵਿੰਦਰ ਵਿੱਚ ਉਹਨਾਂ ਨੇ ਕਰਤੀ ਸ਼ਰਾਬ
ਉਹ ਹੀ ਕਹਿਣ ਲੱਗਾ ਜਿੱਥੇ ਤੁਸੀਂ ਵਿਚੋਲਣ ਦਾ ਧੰਨਵਾਦ ਕਰਾਤਾ ਤੇ ਦੂਸਰੇ ਪਾਸੇ ਗੱਲ ਛੜੇ ਦੀ ਵੀ ਕਰਤੀ
ਉਹਨਾਂ ਦੀ ਲੋਕ ਬੋਲੀ ਹੈ ਪੁਰਾਣੀ ਆਪਣੀ ਪਿਛਲੀ ਤੇ ਬਾਕੀ ਗੀਤ ਮੇਰਾ ਸੀ
ਸਰੋਤੋ ਤੁਸੀਂ ਵੀ ਕੋਈ ਗੱਲਬਾਤ ਕਰਨੀ ਆ ਮੋਸਟ ਵੈਲਕਮ ਜੀਆਂ ਨੂੰ WTR 770 ਦੇ ਜ਼ਰੀਏ ਤੁਸੀਂ ਰੌਣਕ ਪੰਜਾਬ ਟੈਲੀਵਿਜ਼ਨ ਤੇ ਵੀ ਬਾਤ ਕਰ ਰਹੇ ਹੋ ਔਰ ਪ੍ਰੋਗਰਾਮ ਦੌਰਾਨ ਆਪਣਾ ਨੰਬਰ ਹੁੰਦਾ 416-930-1111 ਇਸ ਵਕਤ ਕੇਸਰ ਘੁਮਾਨ ਬਾਈ ਨਾਲ ਜਿਹੜੀ ਆ ਬਹੁਤ ਵੱਡਾ ਗੀਤਕਾਰੀ ਰਾਈਟਰ ਦੇ ਵਿੱਚ ਕਲਮ ਦੀ ਗੱਲ ਕਰਾਂ ਬੜੀ ਜਾਣ ਆ ਬਹੁਤ ਗਾਣੇ ਆਪਾਂ ਪਹਿਲਾਂ ਵੀ ਪਲੇ ਕੀਤੇ ਆ ਹੁਣ ਵੀ ਕਰਦੇ ਆ ਗਾਂਹ ਵੀ ਕਰਦੇ ਰਵਾਂਗੇ ਤੇ ਇਸ ਵਕਤ ਅਸੀਂ ਪੰਜਾਬ ਤੋਂ ਲਾਈਵ ਜਿਹੜੀ ਗੱਲਬਾਤ ਕਰ ਰਹੇ ਹਾਂ ਕੋਈ ਵੀ ਤੁਸੀਂ ਗੱਲਬਾਤ ਕਰਨੀ 416-930-1111-416-930-1111 ਤੇ ਤੁਹਾਡੀ ਸਾਡੀ ਗੱਲ ਹੋ ਸਕਦੀ ਹੈ ਇੱਕ ਲਾਈਨ ਹੋਲਡ ਤੇ ਆ 2782 ਤੁਸੀਂ ਆਉਂਦੇ ਰਹੋ ਜੀ
ਸਤਿ ਸ੍ਰੀ ਅਕਾਲ ਸੋਢੀ ਸਾਹਿਬ ਬਿੱਟੂ ਖੰਨੇ ਵਾਲਾ ਬੋਲ ਰਿਹਾ
ਕਿਆ ਬਾਤ ਹੈ ਬਿੱਟੂ ਭਾਜੀ ਜੀ ਆਇਆਂ ਨੂੰ
ਧੰਨਵਾਦ ਮਹਾਰਾਜ ਬਹੁਤ ਅੱਛਾ ਮੈਂ ਕਈ ਦਿਨਾਂ ਦਾ ਵਾਚ ਕਰ ਰਿਹਾ ਤੁਹਾਡਾ ਪ੍ਰੋਗਰਾਮ ਕਿਉਂਕਿ ਮੈਂ ਆਇਆ ਹੋਇਆ ਸਰੀ ਹਾਂ ਮੈਂ
ਅੱਛਾ ਜੀ ਭਾਜੀ ਸਰੀ ਠੀਕ ਹੈ ਵੈਲਕਮ ਜੀ ਆਇਆਂ ਨੂੰ ਜੀ
ਥੈਂਕ ਯੂ ਵੀਰ ਜੀ ਥੈਂਕ ਯੂ
ਤੇ ਨਾਲ ਹੀ ਕੇਸਰ ਭਾਜੀ ਹੁਣੀ ਨਾਲ ਆ ਘੁਮਾਨ ਸਾਹਿਬ ਹਾਂਜੀ
ਮੁੜੇ ਆਏ ਆ ਮੈਂ ਕਿਹਾ ਗੱਲ ਕਰੀਏ ਭਾਜੀ ਉਹਨਾਂ ਨਾਲ ਮੈਂ ਕਿਹਾ ਮੈਂ ਵੀ ਉਂਝ ਨੀ ਕਰਨੀ ਮੈਂ ਕਿਹਾ ਰੇਡੀਓ ਤੇ ਕਰਨੀ ਲਾਈਵ ਹੁੰਦੇ ਨੇ ਜਦੋਂ ਸਵੇਰੇ ਹੋ
ਥੈਂਕ ਯੂ ਭਾਜੀ ਥੈਂਕ ਯੂ ਜੀ ਆਇਆਂ ਨੂੰ ਤੇ ਇੱਧਰ ਟੋਰਾਂਟੋ ਦਾ ਲੱਗਣਾ ਚੱਕਰ ਕਿ ਨਹੀਂ
ਬਾਬੇ ਨੂੰ ਪੁੱਛਣਾ ਪੈਣਾ ਜੀ ਕੋਈ ਦਾਣੇ ਇੱਧਰ ਖਿਲਾਰੇ ਹੋਏ ਤਾਂ ਚੁਬਾ ਵੀ ਲਾ ਜੀ
ਕਿਆ ਬਾਤ ਹੈ ਨਹੀਂ ਨਹੀਂ ਬਾਬੇ ਨੂੰ ਕਹਿੰਦੇ ਵੀ ਇੱਧਰ ਦਾ ਬਣਾਓ ਭਾਜੀ ਤੁਸੀਂ ਗਾਇਕੀ ਦੇ ਵਿੱਚ ਵੱਡਾ ਨਾਮ ਆ ਖਾਸ ਤੌਰ ਤੇ ਤੁਹਾਡਾ ਵੀ ਲੋਕਾਂ ਨਾਲ ਵਿਚਰਦੇ ਰਹਿੰਦੇ ਹੋ ਪ੍ਰੋਗਰਾਮਾਂ ਨੂੰ ਲੈ ਕੇ ਗੱਲ ਕਰੀ ਜਿਵੇਂ ਭਾਜੀ ਕੇਸਰ ਨਾਲ ਮੈਂ ਪੰਜਾਬ ਤੋਂ ਗੱਲਬਾਤ ਕਰ ਰਿਹਾ ਪਹਿਲੇ ਮਾਹੌਲ ਦੀ ਅੱਜ ਕੱਲ ਬਹੁਤ ਸਾਰਾ ਜਿਹੜਾ ਲਿਖਣ ਦੇ ਵਿੱਚ ਗਾਉਣ ਦੇ ਵਿੱਚ ਜਿਹੜਾ ਜੀ ਆਪਾਂ ਕਹਿ ਦਈਏ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਮੈਟਰ ਆ ਜਿਹੜੇ ਉਹ ਆਉਂਦੇ ਆ ਚਾਹੇ ਕੋਈ ਬੀਟ ਸੌਂਗ ਆ ਸੈਡ ਸੌਂਗ ਲਵ ਸੌਂਗ ਤੁਸੀਂ ਕਿਸ ਤਰ੍ਹਾਂ ਇਹ ਚੀਜ਼ਾਂ ਨੂੰ ਦੇਖਦੇ ਹੋ
ਜਿਹੜਾ ਜਿੱਥੋਂ ਤੱਕ ਸੋਢੀ ਸਾਹਿਬ ਲਿਖਣ ਦੀ ਗੱਲ ਹੈ ਨਾ ਲਿਖਣਾ ਆਪਾਂ ਇਹ ਤਾਂ ਗੱਲ ਕਹਿੰਦੇ ਹਾਂ ਗੋਡ ਗਿਫਟ ਹੈ ਬਾਕੀ ਥੀਮ ਆਪਣੇ ਆਪਣੇ ਨੇ ਕਿਉਂਕਿ ਜਿਹੜੀ ਔਰਾ ਆਪਣਾ ਆਪਣਾ ਬਾਕੀ ਕਿੰਨੀ ਕੁ ਕਿਸੇ ਦੀ ਕੁਆਲੀਫਿਕੇਸ਼ਨ ਹੈ ਕਿੰਨਾ ਕੁ ਕਿਸੇ ਨੇ ਪੜਿਆ ਕਿੰਨਾ ਕੁ ਕਿਸੇ ਕੋਲ ਕਹਿੰਦਾ ਵੋਕੈਬਲਰੀ ਹੈਗੀ ਹੈ ਉਹਦੇ ਹਿਸਾਬ ਨਾਲ ਲਿਖਦਾ ਗੀਤ ਜਿਹੜੇ ਹਮੇਸ਼ਾ ਮੈਂ ਸਮਝਦਾ ਰੋਮਾਂਟਿਕ ਗੀਤ ਨੇ ਜਿਹੜੇ ਰੋਮਾਂਸ ਹੈ ਜਿਹੜਾ ਇਹ ਕਦੇ ਲਾਈਫ ਚ ਖਤਮ ਨਹੀਂ ਹੋਣਾ ਰੋਮਾਂਟਿਕ ਗੀਤ ਸਦਾ ਜਿੰਦਾ ਰਹਿਣੇ ਨੇ ਕਿਉਂਕਿ ਭਾਵੇਂ ਪਸ਼ੂ ਹੈ ਪੰਛੀ ਹੈ ਜਾਨਵਰ ਇਨਸਾਨ ਕੋਈ ਵੀ ਹੈ ਰੋਮਾਂਸ ਨਾਲ ਲਾਈਫ ਤੁਰਦੀ ਹੈ ਰੋਮਾਂਟਿਕ ਰੋਮਾਂਸ ਹੈ ਜਿਹੜਾ ਇਹ ਜ਼ਿੰਦਗੀ ਨੂੰ ਅੱਗੇ ਜੀਵਨ ਨੂੰ ਤੋਰਦਾ ਤੇ ਰੋਮਾਂਸ ਵੀ ਜਿਹੜਾ ਜ਼ਿੰਦਗੀ ਨਾਲ ਜੁੜਿਆ ਹੋਵੇ ਜੀਵਨ ਨਾਲ ਜੁੜਿਆ ਹੋਵੇ ਕੁਛ ਅੱਛੀਆਂ ਗੱਲਾਂ ਹੋਣ ਰੋਮਾਂਸ ਪਰਮਾਤਮਾ ਨਾਲ ਵੀ ਕੀਤਾ ਜਾਂਦਾ ਰੋਮਾਂਸ ਹਰ ਨੇਚਰ ਨਾਲ ਵੀ ਕੀਤਾ ਜਾ ਸਕਦਾ ਹਨਾ ਉਹ ਚੀਜ਼ਾਂ ਨੂੰ ਕਹਿਣ ਦਾ ਭਾਵਾ ਢੰਗ ਆਪਣਾ ਆਪਣਾ ਵੋਕੈਬਲਰੀ ਆਪਣੀ ਆਪਣੀ ਹੈ ਜਿਹੜੇ ਅੱਜ ਕੱਲ ਗੀਤ ਆ ਰਹੇ ਨੇ ਬੜੇ ਅੱਛੇ ਨੇ ਬਸ ਮੈਂ ਕਿਸੇ ਬਾਰੇ ਮਾੜਾ ਕੁਛ ਨੀ ਕਹਿ ਰਿਹਾ ਕਿਉਂਕਿ ਸਾਰੇ ਹੀ ਵਧੀਆ ਨੇ ਪਰ ਜੋ ਪੁਰਾਣਾ ਸੀ ਬਸ ਨਵਾਂ 9 ਦਿਨ ਪੁਰਾਣਾ 100 ਦਿਨ ਇਦੋਂ ਵੱਧ ਮੇਰੇ ਕੋਲ ਸ਼ਬਦ ਨੀ ਬਸ ਇਹੀ ਕਹੂੰਗਾ
ਠੀਕ ਹੈ ਕੇਸਰ ਭਾਜੀ ਨੂੰ ਨਾਲ ਹੀ ਆਪਣੇ ਨਾਲ ਲੈਣ ਤੇ ਉਹਨਾਂ ਨੂੰ ਫਤਿਹ ਦੀ ਸਾਂਝ ਪਾ ਲਓ
ਕੇਸਰ ਭਾਜੀ ਸਤਿ ਸ੍ਰੀ ਅਕਾਲ
ਜੀ ਗੱਲ ਬਿਟੂ ਭਾਜੀ ਸਤਿ ਸ੍ਰੀ ਅਕਾਲ ਜੀ ਕਰ ਰਹਾ
ਹੈਲੋ
ਅੱਛਾ ਜੀ ਬਾਕੀ ਫਿਰ ਮੈਂ ਦੱਸਣਾ ਚਾਹੁੰਦਾ
ਜੀ
ਪੰਜਾਬੀ ਫਿਲਮਾਂ ਦੇ ਵਿਚ ਮੇਰੇ ਮਜਾਜਣ ਫਿਲਮ ਦੇ ਵਿਚ ਮੇਰਾ ਗੀਤ ਆਇਆ ਇੱਕ ਤੇ ਓਦੋ ਬਾਅਦ ਭੋਲਾ 00 ਨਾਨ ਯੋਗਰਾਜ ਸਾਹਿਬ ਦੀ ਫਿਲਮ ਸੀ ਓਹਦੇ ਵਿਚ ਮੇਰਾ ਗੀਤ ਆਇਆ
ਠੀਕ ਹੈ ਤੇ ਇਹ ਜਿਹੜੇ ਮਜਾਜਣ ਫਿਲਮ ਦੀ ਗੱਲ ਕੀਤੀ ਜਾਂ ਦੂਸਰੀ ਫਿਲਮ ਦੀ ਇਹ ਫਿਰ ਕਿੱਦਾਂ ਉਧਰ ਦਾ ਫਿਲਮ ਦਾ ਲੈ ਕੇ ਕਈ ਵਾਰੀ ਫਿਲਮ ਨੂੰ ਲੈ ਕੇ ਮੈਟਰ ਲਿਖਣਾ ਪੈਂਦਾ ਇਹ ਫਿਰ ਕਿੱਦਾਂ ਸਬੱਬ ਜਿਹੜਾ ਬਣਿਆ
ਉਹ ਅਸਲ ਚ ਜੇ ਤੁਸੀਂ ਨਗਰ ਸਾਹਿਬ ਸੱਚੀ ਗੱਲ ਪੁੱਛੋ ਮੈਨੂੰ ਜਦੋਂ ਕੋਈ ਮੈਨੂੰ ਪਲੇਟਫਾਰਮ ਮਿਲ ਜਾਂਦਾ ਨਾ ਮੈਨੂੰ ਕੋਈ ਸਟੋਰੀ ਉਹ ਤੋਂ ਮੇਰੀ ਹੋਲਡ ਬਹੁਤ ਹੈ ਇਹ ਜਦੋਂ ਮਜਾਜਣ ਫਿਲਮ ਦੇ ਵਿੱਚ ਉਹਨਾਂ ਦੇ ਪ੍ਰੋਡਿਊਸਰ ਨੇ ਆ ਕੇ ਮੇਰੇ ਨਾਲ ਗੱਲ ਕੀਤੀ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਤੇ ਮੈਂ ਔਨ ਸਰਵਿਸ ਸੀਗਾ ਉੱਥੇ ਡਿਊਟੀ ਸੀ ਬਲਕਿ ਵੀ ਏਦਾਂ ਸਾਰੇ ਗੀਤ ਹੈ ਤੈਨੂੰ ਪੇਮੈਂਟ ਵੀ ਮਿਲੂਗੀ ਇਸ ਤਰ੍ਹਾਂ ਕਰਕੇ ਵੀ ਇਹ ਲਿਖਣਾ ਫਿਰ ਮੈਂ ਉਹ ਗੀਤ ਲਿਖਿਆ ਤਾਂ ਉਹਨੂੰ ਬਹੁਤ ਪਸੰਦ ਆਇਆ ਤੇ ਉਹ ਗੀਤ ਰਿਕਾਰਡ ਹੋ ਗਿਆ ਉਸੇ ਟਾਈਮ ਉਹ ਸੀਗਾ ਕਿਸੇ ਹਾਸੇ ਦੀ ਛਿੜਕਾਰ ਹੈ ਮਨ ਨੂੰ ਭਾਉਣ ਲੱਗੀ ਕਿਤੇ ਦੂਰ ਦੁਰਾਡੇ ਮਹਿਕ ਹੁਸਨ ਦੀ ਆਉਣ ਲੱਗੀ ਛਿੜਦਾ ਜਾਂਦਾ ਰਾਗ ਆ ਪੇ ਦਿਲ ਦੀਆਂ ਤਾਰਾਂ ਦਾ ਕਿਤੇ ਦਿਲ ਕਮਲਾਂ ਨਾ ਬੰਨ ਬੈਠੇ ਮੁੰਡੇ ਸੱਜਰੇ ਪਿਆ
ਕਿਆ ਵਾ ਕਿਆ ਵਾ
ਇਹ ਗੀਤ ਸੀਗਾ ਉਦੋਂ ਬਾਅਦ ਭੋਲਾ 009 ਵਿੱਚ ਉਹ ਬਹੁਤ ਵਧੀਆ ਗੀਤ ਹੈ, ਉਹ ਡਾਂਸਿੰਗ ਸੌਂਗ ਹੈ ਬਹੁਤ ਜ਼ਿਆਦਾ ਵਧੀਆ।
ਅੱਛਾ ਜੀ।
ਤੇ ਫਿਰ ਇੱਕ ਬਦਕਿਸਮਤ ਵਾਲੋ HEPC ਵਾਲੇ ਪਰਸੋਂ ਨਹੀਂ ਹੋ ਸਕੀ, ਇੱਕ ਗੀਤ ਸੌਰੀ ਸੀਗੀ ਨਿੱਕਿਆ ਜਿੱਦਾਂ ਵੱਡੇ ਸਾਕੇ, ਇਹਦੇ ਵਿੱਚ ਰੋਲ ਕੀਤਾ ਸੀ ਇਹਨਾਂ ਨੇ ਆਪਣੇ ਚੌਹਾਨ ਸਾਹਿਬ ਨੇ, ਗੁਰਕੀਰਤਨ ਚੌਹਾਨ ਨੇ
ਜੀ।
ਉਹ ਮੇਰੇ ਬਹੁਤ ਮਿੱਤਰ ਸੀ, ਬਹੁਤ ਵੱਡੇ,
ਠੀਕ ਹੈ,
ਬਹੁਤ ਜ਼ਿਆਦਾ ਸਮਝਦੇ ਸੀ ਮੈਨੂੰ। ਉਹਦੇ ਵਿੱਚ ਮੇਰਾ ਗੀਤ ਸੀ, ਉਹ ਅਸਲ ਵਿੱਚ ਦੱਬ ਕੇ ਰਹਿ ਗਿਆ, ਲੇਕਿਨ ਗੀਤ ਦੀ ਵਰਡਿੰਗ ਬਹੁਤ ਜ਼ਬਰਦਸਤ ਸੀਗੀ, ਤੇ ਫਤਵਾ ਹੋਇਆ ਮੌਤ ਵਾਲਾ ਨਾ ਗਿਣਿਆ ਸੁਹਾਨ, ਨਾਲ ਸ਼ਹੀਦੀ ਭੰਨ ਗਏ ਜ਼ੁਲਮਾਂ ਦੀਆਂ ਬਾਹਾਂ, ਨਾਲ ਸ਼ਹੀਦੀ ਭੰਨ ਗਏ ਜ਼ੁਲਮਾਂ ਦੀਆਂ ਬਾਹਾਂ, ਕਹਿੰਦਾ ਪੈਣ ਦਿੱਤਾ ਨਾ ਰੋਕ ਦਿੱਤਾ ਸਿੱਖੀ ਦੇ ਡਾਕੇ ਨੂੰ, ਨਿੱਕੀਆਂ ਜਿੰਦਾਂ ਜਨਮ ਦੇ ਜੀਆਂ ਵੱਡੇ ਸੱਤ। ਉਸ ਤੋਂ ਬਾਅਦ ਏਦਾਂ ਨੀ ਚੱਲਦੇ ਰਹੇ ਹੁਣ ਭਾਜੀ, ਗੀਤ ਤਾਂ ਚੱਲਦੇ ਜਿਵੇਂ ਚੱਲਦੇ, ਲੇਕਿਨ ਸਾਡੇ ਕੋਲ ਮੈਟਰ ਤਾਂ ਹੋਣਾ ਚਾਹੀਦਾ, ਜਿਵੇਂ ਅਸੀਂ ਬਜ਼ੁਰਗ ਹੋ ਗਏ, ਜਿਵੇਂ ਸਾਡੀ ਏਜ ਵਧਦੀ ਹੈ, ਉਸ ਮਸਲੇ ਤੇ ਵੀ ਬਹੁਤ ਵਧੀਆ ਗੀਤ ਹੁਣ ਸ਼ਾਇਦ ਜਲਦੀ ਆ ਜਾਏ ਤੁਹਾਨੂੰ ਦੋਵਾਂ ਖੁਸ਼ਖਬਰੀ। ਉਹਦੇ ਵਿੱਚ ਲਿਖਿਆ ਸੀ ਮੈਂ, ਕਹਿੰਦਾ ਬਚਪਨ ਸੋਰੀ ਅੱਜ ਮੂੰਹ ਤੇ ਝੋੜੀਆਂ ਨੇ, ਕਦੇ ਅਸੀਂ ਸੋਹ ਸੁਨੱਤੀ ਸੂਰ, ਖੁੰਜੇ ਵਿੱਚ ਮੰਜੇ ਤੇ ਬਣ ਕੇ ਬਹਿ ਗਿਆ ਭੋਲੀ ਮੋਰ, ਇਹ ਰੰਗ ਨੇ ਕੁਦਰਤ ਦੇ ਕਾਹਦੇ ਰੋਸੇ ਕੀ ਪਛਤਾਵੇ, ਇੱਥੋਂ ਵੀ ਚੱਲ ਕੇ ਬੰਨਿਆ ਕਾਲ ਜਨਾ, ਬਚਪਨ ਦੀਆਂ ਯਾਦਾਂ ਨੂੰ ਚੇਤੇ ਕਰ ਕਰ ਭਰਦਾ ਹੋ ਕੇ ਰੰਗ ਗਏ ਜਵਾਨੀ ਦੇ ਮਿਲਣੇ, ਫੇਰ ਕਦੇ ਨੀ ਮੌਕੇ, ਪਿੱਛੇ ਨਾ ਮੁੜਦਾ ਉਹ ਪਾਣੀ ਲੰਘ ਪੱਤਣ ਜੋ ਜਾਵੇ, ਇੱਥੋਂ ਵੀ ਚਲੇ ਗਏ। ਇਹਦੇ ਵਿੱਚ ਲਾਸਟ ਅੰਤਰਾ ਲਿਖਿਆ, ਕਹਿੰਦਾ ਜ਼ਿੰਦਗੀ ਦੇ ਸੋਚ ਨੇ ਡੁੱਬ ਕੇ ਫੇਰ ਕਦੇ ਨੀ ਚੜਦਾ, ਫੇਰ ਰਿਹਾ ਤਾਂ ਛੱਡ ਕੇ ਮੁੜ ਗਏ ਉਹ ਨੇੜੇ, ਫੇਰ ਕਿਸੇ ਨੀ ਛੱਡਦਾ, ਕਿਉਂ ਕੇਸਰ ਕਮਾਂਡਰ ਨੇੜੇ ਘੜੀ ਆਖਰੀ ਆਵੇ, ਇੱਥੋਂ ਵੀ ਚਲੇ ਗਏ ਬੰਨਿਆ ਕਾਲ ਚਰਾ। ਏਦਾਂ ਹੀ ਆਈਟਮਾਂ ਵੀ ਹੈਗੀਆਂ ਬਹੁਤ, ਮਤਲਬ ਕਿ ਭੰਡਾਰ ਬਹੁਤ ਪਿਆ, ਤੇ ਸੋਨੂ ਵਿਰਕ ਨੂੰ ਸਾਰਾ ਕੁਛ ਪਤਾ, ਉਹਨਾਂ ਦੀ ਮਿਹਰਬਾਨੀ ਸਦਕਾ ਸੱਚੀ, ਜਿੰਨਾ ਮੈਂ ਉਹਨਾਂ ਧੰਨਵਾਦ ਕਰਦਾ ਬਹੁਤ ਜ਼ਿਆਦਾ ਸੋਨੂ ਵਿਰਕ ਦਾ, ਮੇਰਾ ਛੋਟਾ ਭਰਾ
ਦੁਬਾਰਾ
ਦੋਸਤ ਵੀ ਹੈ ਮੇਰਾ ਛੋਟਾ ਭਰਾ,
ਮੈਂ ਕਿਹਾ ਦੁਬਾਰਾ ਹੱਲਾਸ਼ੇਰੀ ਜਿਹੜੀ ਮਿਲਣੀ ਆ, ਹੌਸਲਾ ਮਿਲਣਾ, ਇਹ ਬਹੁਤ ਵੱਡੀ ਗੱਲ ਹੁੰਦੀ ਆ, ਜਦੋਂ ਬੰਦਾ ਕੋਈ ਕਿਸੇ ਨਾ ਫੈਮਿਲੀ ਕਰਕੇ ਜਾਂ ਵੈਸੇ ਕਈ ਵਾਰੀ ਕਰਕੇ ਕਿਸੇ ਪਾਸਿਓਂ ਆਪਾਂ ਟੁੱਟ ਜਾਂਦੇ ਆ, ਤੇ ਜੇ ਕੋਈ ਤੋੜਦਾ ਨਾਲ ਬਾਂਹ ਫੜ ਕੇ, ਤੇ ਖਾਸ ਤੌਰ ਤੇ ਆਪਣਾ ਕੇਸਰ ਭਾਜੀ ਬਹੁਤ ਸਾਰਾ ਸਰਕਲ ਜਿਹੜਾ ਜੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਵੀ ਸੰਗੀਤ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਚਪਨਾਂ ਤੋਂ, ਪੜ੍ਹਦੇ ਕਲਾਕਾਰਾਂ ਨੂੰ ਲੈ ਕੇ, ਗੀਤਕਾਰਾਂ ਨੂੰ ਲੈ ਕੇ, ਹੁਣ ਵੀ ਆਪਣੇ ਨਾਲ ਫੇਸਬੁੱਕ ਦੇ ਜਿੱਥੇ ਮੇਰਾ ਅਜੀਜ਼ ਦੋਸਤ ਹੈ ਗੁਰਮੇਜ ਰੰਧਾਵਾ, ਔਰ ਨਾਲ ਪੰਜਾਬ ਤੋਂ ਜੀ ਸ਼ਿੰਦਾ ਸ਼ੌਂਕੀ, ਝੋਨਾ ਲਾਉਣਾ ਛੱਡ ਦੇਣਾ ਭਾਈ ਹੁਣੀ ਜੁੜੇ ਆ, ਤੇ ਉਹਨਾਂ ਨੇ ਵੀ ਫਤਿਹ ਦੀ ਸਾਂਝ ਕੀਤੀ ਆ, ਕਹਿੰਦੇ ਵੀ ਹੈਲੋ ਭਾਜੀ ਸਤਿ ਸ੍ਰੀ ਅਕਾਲ,
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ। ਹਾਂਜੀ,
ਤੇ ਦੂਸਰੀ ਕਿਸਮ ਭਾਜੀ ਇੱਕ ਹੋਰ ਮੈਂ ਗੱਲ, ਹਜੇ ਹੈਗਾ ਆਪਣੇ ਕੋਲ ਸਮਾਂ, ਮੈਂ ਇੱਕ ਗੱਲ ਹੋਰ, ਕੋਈ ਮਨ ਦੇ ਵਿੱਚ ਕਈ ਵਾਰੀ ਚਾਹਨਾ ਹੁੰਦੀ ਵੀ ਯਾਰ ਮੇਰਾ ਗਾਣਾ ਫਲਾਨੇ ਕਲਾਕਾਰ ਲਈ ਲਿਖਿਆ, ਜਾਂ ਮੈਂ ਚਾਹੁੰਦਾ ਕਿ ਕਿਸੇ ਆਹ ਕਲਾਕਾਰ ਦੀ ਆਵਾਜ਼ ਦੇ ਵਿੱਚ ਸੌਂਗ ਮੇਰਾ ਹੋਣਾ ਚਾਹੀਦਾ, ਕੋਈ ਹੈ ਏਦਾਂ ਦੀ ਚਾਹਨਾ?
ਹਾਂਜੀ ਜਰੂਰ ਹੈਗੀ ਆ, ਕਿਉਂਕਿ ਗੀਤਕਾਰ ਨੇ ਅਸਲ ਚ ਤਾਂ ਅਸੀਂ ਗੀਤਕਾਰ ਦਾ ਇਹ ਹੁੰਦਾ ਕਿ ਅਸੀਂ ਪਹਿਲੀ ਗੱਲ ਤਾਂ ਅਸੀਂ ਕੰਪੋਜੀਸ਼ਨ ਬਣਾ ਕੇ ਤੁਰਦੇ ਹਾਂ, ਬਿਨਾਂ ਕੰਪੋਜੀਸ਼ਨ ਤੋਂ ਗੀਤ ਨਹੀਂ ਬਣਦਾ ਹੈਗਾ, ਕਿਉਂ ਅਸੀਂ ਉਹਦੇ ਵਿੱਚ ਮੀਟਰ ਵੀ ਸੈੱਟ ਕਰਨਾ ਹੁੰਦਾ, ਉਹਨੂੰ ਉਸ ਗਾਇਕ ਦੇ ਅਸੀਂ ਲੇਵਲ ਨੂੰ ਵੀ ਦੇਖਣਾ ਹੁੰਦਾ ਵੀ ਉਹਦੀ ਗਾਇਕੀ ਨੂੰ ਸੂਟ ਕਿਹੜੀ ਗੱਲ ਕਰਦੀ ਹੈ। ਹੁਣ ਬਿੱਟੀ ਭੈਣ ਜੀ ਵਾਸਤੇ ਵੀ ਕਾਫੀ ਕੁਛ ਲਿਖਿਆ ਪਿਆ ਹੋਰ, ਲੇਕਿਨ ਅਸਲ ਚ ਗੱਲ ਇਹ ਕਿ ਮੈਂ ਨਾ ਬਹੁਤੇ ਗਾਇਕਾਂ ਮੇਰੇ ਕੋਲ ਡੂਟ ਗੀਤਾਂ ਦਾ ਬਹੁਤ ਭੰਡਾਰ ਹੈ, ਲੇਕਿਨ ਉਹ ਮੈਂ ਉਹਨਾਂ ਗਾਇਕਾਂ ਨੂੰ ਮੈਂ ਉਸ ਗਾਇਕਾਂ ਨੂੰ ਸੰਪਰਕ ਨਹੀਂ ਕਰ ਪਾ ਰਿਹਾ, ਕਿਉਂਕਿ ਮੈਂ ਕਿਵੇਂ ਕਿਹੜੇ ਗੁਣ, ਮਤਲਬ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਸੰਪਰਕ ਕਰਾਂ। ਕੁਛ ਗੀਤ ਸੋਨੂ ਵਿਰਕ ਵੀ ਕਹਿੰਦਾ ਭਾਜੀ ਅਸੀਂ ਏਦਾਂ ਕਰਦੇ ਹਾਂ ਫਲਾਣਾ ਕਰ ਦਾਂਗੇ, ਪਰ ਇਹ ਮੈਨੂੰ ਬਹੁਤ ਐਪਰੀਸ਼ੀਏਟ ਕਰਦਾ ਕਿ ਕਿਸੇ ਬੰਦੇ ਨੂੰ ਬੂਸਟ ਕਰਨਾ ਬਹੁਤ ਵੱਡੀ ਗੱਲ ਹੈ।
ਸਹੀ ਗੱਲ, ਸਹੀ ਗੱਲ।
ਜਾਂ ਤੁਹਾਨੂੰ ਪੈਂਦੀ ਗੱਲ ਵਾਲਾ ਲਿਜਾਣਾ ਪੈਂਦਾ ਤੇਰੇ ਕੋਲ ਵੀ ਆ ਕੌਣ ਕਰਾਉਂਦਾ ਅੱਜ ਕੱਲ ਫਲਾਣਾ, ਨਾ ਇਹ ਸੋਨੂ ਵਿਰਕ ਇਹ ਇਨਸਾਨ ਹੈ ਮੈਨੂੰ ਬੂਸਟ ਕਰਦਾ, ਨਹੀਂ ਭਾਜੀ ਕਿਉਂ ਅੱਜ ਤੁਹਾਡੇ ਕੋਲ ਤੁਹਾਡੀ ਲਿਖਤ ਦਾ ਕਮਾਲ ਹੈ, ਤੁਸੀਂ ਕੀ
ਸਹੀ ਗੱਲ,
ਬਹੁਤ ਕੁਛ ਭੰਡਾਰ ਹੈ, ਲੇਕਿਨ ਅਸੀਂ ਕੋਸ਼ਿਸ਼ ਕਰਦੇ ਹਾਂ, ਕੋਈ ਗੱਲ ਨੀ ਅਸੀਂ ਕਰਾਂਗੇ, ਮੈਂ ਸੋਨੂ ਭਾਜੀ ਵੀ ਕਰ ਰਹੇ ਕੋਸ਼ਿਸ਼, ਮੈਂ ਵੀ, ਅਸੀਂ ਚੰਗੇ ਗਾਇਕਾਂ ਨੂੰ, ਮੇਰੇ ਕੋਲ ਡਿਊਟ ਗੀਤ ਸੈਡ ਸੌਂਗ ਵੀ ਪਏ ਆ, ਮੇਰੇ ਕੋਲ ਡਿਊਟ ਗੀਤ ਵਾਕਈ ਵੀ ਜੋ ਮੌਜੂਦਾ ਮਸਲੇ ਦੇ ਬਾਰੇ ਹੈ ਉਹ ਵੀ ਕਾਫੀ ਪਏ ਆ, ਸੋਲੋ ਗੀਤ ਵੀ ਕਾਫੀ ਹੈ, ਲੇਕਿਨ ਦੇਖੋ ਹੁਣ ਕਿਹਦੀ ਆਵਾਜ਼ ਚ ਆਉਂਦਾ, ਲੇਕਿਨ ਸੋਚਿਆ ਤਾਂ ਬਹੁਤ ਕੁਛ ਹੈ।
ਨਹੀਂ ਨਹੀਂ, ਆਪਾਂ ਰਲ ਮਿਲ ਕੇ ਸਾਰੇ ਜਣੇ, ਕਿਉਂਕਿ ਜਿਵੇਂ ਸਾਡੇ ਨੇ ਸਰਕਲ ਦੇ ਵਿੱਚ ਵੀ ਆ, ਕੋਸ਼ਿਸ਼ ਕਰਾਂਗੇ, ਕਿਉਂਕਿ ਮੈਂ ਤੇ ਭਾਜੀ ਹਮੇਸ਼ਾ ਇਹ ਗੱਲ ਕਰਦਾ ਹੁੰਦਾ, ਜਿਹੜੀ ਕੋਈ ਚੰਗੀ ਕਲਮ ਆ, ਚਾਹੇ ਕੋਈ ਸਿੰਗਰ ਆ, ਕਲਾਕਾਰ ਆ, ਕਿਸੇ ਅੰਦਰ ਕੋਈ ਵੀ ਕਲਾ, ਉਹ ਅੱਗੇ ਆਉਣੀ ਚਾਹੀਦੀ ਆ,
ਕਈ ਵਾਰੀ ਕਿਸੇ ਅੰਦਰ ਕਲਾ ਵੀ ਨਹੀਂ ਹੁੰਦੀ, ਕੁਛ ਵੀ ਨਹੀਂ ਹੁੰਦਾ, ਅਸੀਂ ਡਰਾਮਾ ਜਿਹਾ ਪੇਸ਼ ਕਰ ਦਿੰਦੇ। ਹਿੱਟ ਹੋਣਾ ਕੋਈ ਇੱਕ ਤੇ ਕੋਈ ਤੁਹਾਡੇ ਅੰਦਰ ਕਲਾ ਤੁਸੀਂ ਹਿੱਟ ਹੁੰਦੇ, ਇੱਕ ਤੁਸੀਂ ਉਹਨਾਂ ਲੋਕਾਂ ਨੂੰ ਐਵੇਂ ਬਿਨਾਂ ਗੱਲ ਤੋਂ ਤਾਂ ਚੱਕ ਦਿੰਦੇ ਆ ਜਿਹੜਾ ਬੰਦਾ ਦਿਹਾੜੀ ਜੋਗਾ ਵੀ ਨਹੀਂ ਬਾਅਦ ਚ ਰਹਿੰਦਾ।
ਅਸੀਂ ਜੀ, ਮੈਂ ਇੱਕ ਗੱਲ ਤੇ ਮੈਨੂੰ ਬਹੁਤ ਦੁਖੀ ਹੁੰਦੀ ਹੈ, ਦੁੱਖ ਹੁੰਦਾ ਮੈਨੂੰ ਕਿ ਜਦੋਂ ਕੋਈ ਨਾ ਮਤਲਬ ਕਿ ਫੋਕੀ ਜੀ ਗੱਲ ਜਿਹਦੇ ਵਿੱਚ ਕੋਈ ਦਮ ਨਹੀਂ ਹੈ ਨਾ, ਲੋਕ ਉਹਨੂੰ ਹਵਾ ਬਹੁਤ ਦਿੰਦੇ ਆ, ਪਤਾ ਨੀ ਕੀ ਗੱਲ।
ਇਹ ਟਰੂ ਆ, ਸਹੀ ਗੱਲ।
ਇਹ ਜਦੋਂ ਕਿ ਤੁਸੀਂ ਚੰਗੀ ਗੱਲ ਨੂੰ ਤੁਸੀਂ ਵਾਹ ਵਾਹ ਕਰੋ, ਤੁਹਾਡੀ ਧੰਨਵਾਦ ਹੈ ਤੁਹਾਡਾ, ਕਿਉਂ ਸਰੋਤਿਆਂ ਦੇ ਸਿਰ ਤੇ ਗਾਇਕ ਤੇ ਗੀਤਕਾਰ ਦਾ ਜਿਹੜਾ ਗਾਹਾਂ ਜਿਹੜਾ ਚੱਲਦਾ ਮਸਲਾ ਚੱਲਦਾ ਉਹ ਸਿਰਫ ਸਰੋਤਿਆਂ ਦੇ ਸਿਰ ਤੇ ਹੈ। ਲੇਕਿਨ ਮੇਰੀ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਚੰਗਾ ਸੁਣ ਕੇ ਉਹਨੂੰ ਐਪਰੀਸ਼ੀਏਟ ਜ਼ਰੂਰ ਕਰੋ।
ਸਹੀ ਗੱਲ।
ਤੇ ਜੇ ਤੁਸੀਂ ਕੋਈ ਗੱਲ ਸਾਡੇ ਸਮਾਜ ਨੂੰ ਨੀ ਚੰਗੀ ਲੱਗਦੀ ਜਾਂ ਕੋਈ ਹਲਕੀ ਗੱਲ ਹੈ, ਤੁਸੀਂ ਉਹਨੂੰ ਇੰਨਾ ਕਹਿੰਦੇ ਹੁੰਦੇ ਵੀ ਬਹੁਤਾ ਤਾਹ ਨਾ, ਉਹਨੂੰ ਬੂਸਟ ਨਾ ਕਰੋ ਜ਼ਿਆਦੇ, ਚੱਕੋ ਨਾ ਉਹਨੂੰ ਜ਼ਿਆਦੇ।
ਚੰਗੀ ਚੀਜ਼ ਨੂੰ ਅਸੀਂ ਸ਼ੇਅਰ ਕਰਾਂਗੇ ਤੇ ਚੰਗੀਆਂ ਚੀਜ਼ਾਂ ਤਾਂ ਹੀ ਅੱਗੇ ਆਉਣਗੀਆਂ।
ਜੇ ਤੁਸੀਂ ਜੀ ਚੰਗੀ ਚੀਜ਼ ਨੂੰ ਚੰਗਾ ਰਿਸਪੋਂਸ ਦਿੰਦੇ ਹੋ, ਚੰਗਾ ਹੰਗਾਰਾ ਦਿੰਦੇ ਹੋ, ਗੀਤਕਾਰ ਦਾ ਵੀ ਹੌਸਲਾ ਵੱਧਦਾ, ਗਾਇਕ ਦਾ ਤਾਂ ਵੱਧਦਾ ਹੀ ਵੱਧਦਾ ਜੀ। ਤੇ ਅਸੀਂ ਕਿਉਂ ਨਾ, ਜੇ ਤੁਹਾਡੇ ਕੋਲ ਚੰਗੀਆਂ ਵਧੀਆ ਵਧੀਆ ਗੱਲਾਂ ਲਿਖੀਆਂ ਹੋਈਆਂ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੋ ਅਸੀਂ ਮੌਜੂਦਾ ਹਾਲਾਤ ਚੱਲਦੇ ਨੇ ਉਹਨਾਂ ਤੇ ਚੱਲਿਆ ਜਾ ਸਕਦਾ, ਉਹਨਾਂ ਵਿਸ਼ਿਆਂ ਨੂੰ ਛੋਹ ਕੇ ਗਾਹ ਤੁਰਿਆ ਜਾ ਸਕਦਾ, ਭਾਵੇਂ ਡਿਊਟ ਚਲਾ ਲਓ, ਭਾਵੇਂ ਤੁਸੀਂ ਸੋਲੋ ਚਲਾ ਲਓ, ਭਾਵੇਂ ਅਸੀਂ ਜੇ ਧਾਰਮਿਕ ਕਰਨਾ ਤਾਂ ਧਾਰਮ ਨੂੰ ਗੱਡ ਕੇ ਲਿਖੋ ਫਿਰ ਚੰਗੀ ਤਰ੍ਹਾਂ। ਹੁਣ ਮੈਂ ਤੁਹਾਨੂੰ ਇੱਕ ਰੀਜਨਲ ਆਪਣੀ ਗੱਲ ਦੱਸਦਾ, ਮੈਂ ਕਿਤੇ ਬੈਠਾ ਸੀ ਪਾਰਟੀ ਦੇ ਵਿੱਚ, ਉੱਥੇ ਹੀ ਕਾਫੀ ਬੰਦੇ ਬੈਠੇ ਸੀ ਤਾਂ ਉਸ ਬੰਦੇ ਵੀ ਕਰ ਰਹੇ ਸੀ ਬੱਲੇ ਬੱਲੇ ਭਾਜੀ ਤੇਰੀ ਕੀ ਹਾਲ, ਕੀ ਗੱਲ ਭਾਜੀ ਦਾ ਮੈਦਾਨ ਚੱਲਦਾ ਇੱਥੇ ਇੰਨੇ ਆ ਫਲਾਣਾ ਚੰਡੀਗੜ੍ਹ ਵਿੱਚ ਜੇ ਉਹ। ਮੇਰੀ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਉੱਠ ਕੇ ਚਲੇ ਗਏ ਨਾ, ਉਸ ਬੰਦੇ ਨੂੰ ਸਾਰੇ ਵੋਹਾਂ ਤੋਂ ਇੰਨਾ ਕੁਛ ਕਿਹਾ ਗਿਆ ਮੈਂ ਸੁਣ ਨਹੀਂ ਸਕਿਆ। ਉਹ ਤੋਂ ਬਾਅਦ ਮੈਂ ਫਿਰ ਗੀਤ ਲਿਖਿਆ ਸੀ ਮੂੰਹ ਤੇ ਬੱਲੇ ਬੱਲੇ ਦੀ ਭੰਡੀ ਪ੍ਰਚਾਰ ਪਿੱਛੋਂ, ਪਿਆਰ ਵਧਾ ਕੇ ਲੋਕੀ ਅੱਜ ਕੱਲ ਕਰਦੇ ਵਾਰ ਪਿੱਛੋਂ, ਕਲਯੁਗ ਪੂਰੇ ਜ਼ੋਰਾਂ ਤੇ ਚਰਚਾ ਇਸ ਗੱਲ ਦੀ ਹੈ, ਜਿਹਦੇ ਕੋਲ ਦੌਲਤ ਸ਼ੋਹਰਤ ਦੁਨੀਆਂ ਉਸੇ ਵੱਲ ਦੀ ਹੈ।
ਸਹੀ ਗੱਲ।
ਬੜਾ ਮੇਰਾ ਮਨ ਤੰਗ ਹੋ ਗਿਆ ਸੀ, ਇੱਕ ਦੋ ਦਿਨ ਦਾ ਮੇਰਾ ਮੂਡ ਆਫ ਰਿਹਾ, ਏਦਾਂ ਦੀ ਦੁਨੀਆਂ।
ਭਾਜੀ ਸਹੀ ਗੱਲ, ਮੈਂ ਵੀ ਕਈ ਵਾਰੀ ਜਦੋਂ ਵਿਚਰਦਾ ਹਾਂ ਨਾ, ਮੈਂ ਕਹਿੰਦਾ ਹੁੰਦਾ ਯਾਰ ਜਦੋਂ ਤੇ ਤੁਹਾਡੇ ਕੋਲ ਆ ਉਦੋਂ ਤੁਸੀਂ ਗੱਲ ਕੋਈ ਹੋਰ ਕਰਦੇ, ਜਦੋਂ ਬੰਦਾ ਉੱਠ ਕੇ ਚੱਲ ਜਾਂਦਾ ਉਦੋਂ ਕਹਿਣਾ ਇਹਦੇ ਨਾਲ ਦਾ ਨਿਕੰਮਾ ਜਾਂ ਘਟੀਆ ਬੰਦਾ, ਇਹ ਨੀ ਕੋਈ
ਨਿਕੰਮਾ, ਉਹ ਗੱਲਾਂ ਮੇਰੇ ਤੋਂ ਸੁਣੀਆਂ ਨੀ ਗਈਆਂ ਜੀ। ਮੈਂ ਉਸ ਗੱਲ ਤੋਂ ਦੁਖੀ ਹੋ ਕੇ ਗੱਲ ਲਿਖੀ ਸੀ।
ਕੋਈ ਹੋਰ ਮੈਂ ਕਿਹਾ ਕੋਈ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਜਿਵੇਂ ਵੱਖੋ ਵੱਖਰੇ ਵਿਸ਼ਿਆਂ ਨੂੰ ਤੁਸੀਂ ਜਿਵੇਂ ਟੱਚ ਕੀਤਾ ਆ, ਚਾਹੇ ਸੋਲੋ ਦੀ ਗੱਲ ਕਰੀਏ, ਡਿਊਟ ਦੀ, ਜਿਵੇਂ ਲੋਕ ਤੱਥ ਵਗੈਰਾ ਵੀ ਲਿਖਦੇ ਹੋ ਕਿ ਕੋਈ ਰਿਕਾਰਡ,
ਕਾਫੀ ਕੁਛ ਲਿਖਿਆ, ਲੋਕ ਤੱਥ ਬਹੁਤ ਸੋਹਣੇ ਲਿਖੇ ਪਏ ਜੀ
ਜੀ,
ਪਰ ਲੋਕ ਤੱਥ ਕੀ ਮੇਰੇ ਕੋਲ ਕਾਵ ਰੰਗ ਬਹੁਤ ਹੈ।
ਉਹ ਅੱਛਾ,
ਹਾਂਜੀ ਮੇਰੇ ਕੋਲ ਕਾਵ ਰੰਗ ਬਹੁਤ ਪਿਆ,
ਓਕੇ,
ਔਰ ਉਹਦੇ ਵਿੱਚ ਵੀ ਵਰਾਇਟੀਆਂ ਅਲੱਗ ਹੈ, ਬਹੁਤ ਅਲੱਗ ਹੈ, ਜੋ ਮੈਂ ਸੋਚਦਾ। ਅਗਲੇ ਸੋਨੂ ਨਾਲ ਗੱਲ ਹੋਈ ਸੀ ਮੇਰੀ, ਸੋਨੂ ਭਾਜੀ ਕਹਿੰਦੇ ਵੀ ਮੈਂ ਕਿਤਾਬ ਛਪਾਉਣ ਦੀ ਸੋਚ ਰਿਹਾ, ਉਹਦੇ ਵਿੱਚ ਮਿਕਸ ਹੋਏਗਾ, ਵਿੱਚ ਗੀਤ ਤੇ ਵਿੱਚ ਕਾਵ ਰੰਗ ਹੋਏਗਾ ਪੱਕਾ,
ਓਕੇ,
ਉਹਦੇ ਵਿੱਚ ਤੁਹਾਨੂੰ ਕਾਫੀ ਕੁਛ ਲਿਖੋ ਜੋ ਅਸਲੀਅਤ ਹੈ, ਕੀ ਮਤਲਬ ਮੈਂ ਉਹਦੇ ਵਿੱਚੋਂ ਤੁਹਾਨੂੰ ਹਲੇ ਆਪਣੇ ਕੋਲ ਟਾਈਮ ਕਿੰਨਾ ਗਿਆ ਫਿਰ
ਆਪਣੇ ਕੋਲ 10-15 ਮਿੰਟ ਹੋ ਰਿਹਾ ਜੀ,
ਇੱਕ ਮਿੰਟ ਰੁਕ ਜਾਓ ਜੀ, ਬਸ ਮੈਂ ਤੁਹਾਨੂੰ ਨਾ ਕਾਵ ਰੰਗ ਦੀ ਇੱਕ ਵੈਰਾਇਟੀ ਸੁਣਾਉਂਦਾ।
ਠੀਕ ਹੈ ਜੀ, ਜਦ ਤੱਕ ਮੈਂ
ਕਾਵ ਰੰਗ ਦੀ ਵੈਰਾਇਟੀ ਇੱਕ ਮੈਂ ਤੁਹਾਨੂੰ ਸੁਣਾਉਂਦਾ ਜੀ।
ਠੀਕ ਹੈ ਜੀ,
ਤੇ ਉਹ ਕੀ ਚੀਜ਼ ਹੈਗਾ, ਅਸੀਂ ਕਿੱਥੇ ਬੈਠੇ ਆ, ਕੁਦਰਤ ਕੀ ਚਾਹੁੰਦੀ, ਅਸੀਂ ਕੀ ਕਰ ਰਹੇ ਹਾਂ, ਅਸੀਂ ਕਿੱਥੇ ਕਿੱਥੇ, ਤਾਂ ਉਹ ਗੱਲਾਂ ਮੇਰੇ ਦਿਮਾਗ ਚ ਘੁੰਮਦੀਆਂ ਰਹਿੰਦੀਆਂ ਤੇ ਉਹ ਫਿਰ ਹਾਂਜੀ ਸੁਣਿਓ ਜੀ
ਜੀ ਹੁਣ ਦੇ।
ਬੰਦਾ ਪੁੱਛਦਾ ਕਹਿੰਦਾ ਕਿੱਥੋਂ ਆਇਆ ਮੈਂ ਕੌਣ ਹਾਂ, ਕਿੱਥੇ ਜਾਣਾ ਮੈਂ ਕੌਣ ਹਾਂ, ਕਿਹਦੇ ਹਾਸੇ ਦੀ ਤਿਣਕ ਹਾਂ ਤੇ ਕਿਹਨੂੰ ਕਿਹਨੂੰ ਆਇਆ ਸਤਾਉਣ ਹਾਂ, ਕਿੱਥੋਂ ਆਇਆ ਮੈਂ ਕੌਣ ਹਾਂ, ਕਿੱਥੇ ਜਾਣਾ ਮੈਂ ਕੌਣ, ਨਾ ਹਿੱਸਾ ਮੇਰੀ ਸਮਝਦਾ ਮੈਂ ਕਿਹੜੀ ਸ਼ੈ ਦਾ ਰੂਪ ਹਾਂ, ਜੜ ਕਿੱਥੇ ਜਾ ਕੇ ਲੱਭਣੀ ਮੈਂ ਕਿਹਦਾ ਅੰਸ਼ ਸਰੂਪ ਹਾਂ, ਸਾਊ ਜਾਂ ਮਿੱਠ ਮਿਲਾਪੜਾ ਕਹਿੰਦੇ ਤਿਰਲੇ ਦੀ ਧੌਣ ਆ, ਕਿੱਥੋਂ ਆਇਆ ਮੈਂ ਕੌਣ ਆ, ਕਿੱਥੇ ਜਾਣਾ ਮੈਂ ਕੌਣ ਆ, ਅਹਿਸਾਸ ਮੈਨੂੰ ਹੋਂਦ ਦਾ ਮੈਂ ਜੀਵਤ ਹੀ ਇਨਸਾਨ ਹਾਂ, ਕਿਹਦੇ ਲਹੂ ਤੋਂ ਉਪਜਿਆ ਤੇ ਕਿਹਦੀ ਮੈਂ ਸੰਤਾਨ ਹਾਂ, ਮੈਂ ਕਿਹਦੇ ਹੱਥੋਂ ਤਿਲਕਿਆ, ਕਿਹਦੀ ਜੜ ਲੱਗਾ ਲਾਉਣ ਹਾਂ, ਕਿੱਥੋਂ ਆਇਆ ਮੈਂ ਕੌਣ।
ਬਹੁਤ
ਜੋ ਪੁਰਖਿਆਂ ਤੋਂ ਸੁਣ ਲਈਆਂ ਗੱਲਾਂ ਨੂੰ ਗੁਪਤ ਰਹਿਣ ਦੋ, ਜੇ ਵਹਿੰਦਾ ਵਾਂਗ ਸਮੁੰਦਰਾਂ ਮੈਨੂੰ ਆਪਣੀ ਦੇਗ ਚ ਵਹਿਣ ਦੋ, ਮੈਂ ਧੁੱਪ ਹਾਂ ਜੇਠ ਹਾੜ ਦੀ ਜਾਂ ਵਰਦਾ ਕੋਈ ਸੌਣ ਹਾਂ, ਕਿੱਥੋਂ ਆਇਆ ਮੈਂ ਕੌਣ,
ਕਿੱਥੋਂ ਆਇਆ ਮੈਂ ਕੌਣ। ਕਿਆ ਬਾਤ, ਬਹੁਤ ਖੂਬ।
ਵਹਿੰਦੀ ਹੈ ਨਦੀ ਸਵਾਤ ਦੀ, ਕਿਹੜੀ ਲੜੀ ਦੀ ਸ਼ਾਖ ਹੈ, ਜਿਉਂਦੇ ਲਈ ਵਰਦਾਨ ਹੈ, ਮਰਿਆਂ ਲਈ ਕੱਲੀ ਰਾਖ ਹੈ, ਖੜ ਗਏ ਤਾਂ ਸਾਹ ਖੜ ਗਈਆਂ, ਵਗਦੇ ਲਈ ਠੰਡੀ ਕੌਣ ਹਾਂ, ਕਿੱਥੋਂ ਆਇਆ ਮੈਂ ਕੌਣ।
ਬਹੁਤ ਖੂਬ।
ਖਿੜਿਆ ਮੈਂ ਮੈਨੂੰ ਪਤਾ ਨਹੀਂ ਤੇ ਕਿਹੜੀ ਰੁੱਤ ਦਾ ਫੁੱਲ ਹਾਂ, ਖੇੜਿਆ ਮੈਂ ਮੈਨੂੰ ਪਤਾ ਨਹੀਂ ਤੇ ਕਿਹੜੀ ਰੁੱਤ ਦਾ ਫੁੱਲ ਹਾਂ, ਨਾ ਕੇਸਰ ਘੁਮਾਣਾ ਜਾਣਦਾ ਵਿਕਣਾ ਮੈਂ ਕਿਹੜੇ ਫੁੱਲ, ਚੱਲਦੇ ਸਾਹਾਂ ਦੀ ਡੋਰ ਹਾਂ, ਮੁੱਕ ਗਏ ਸਾਹਾਂ ਦੀ ਪੌਣ ਹਾਂ, ਕਿੱਥੋਂ ਆਇਆ ਮੈਂ ਕੌਣ ਆ, ਕਿੱਥੇ ਜਾਣਾ।
ਬਹੁਤ
ਆਹੀ ਹੈ ਜੀ ਮੇਰੇ।
ਬਹੁਤ ਖੂਬ ਜੀ।
ਏਦਾਂ ਦੀ ਗਾਵ ਰੰਗ ਵੀ ਲਿਖਦੇ ਜੀ, ਛੋਟੀਆਂ ਗੱਲਾਂ ਹੋਰ ਕਿਸੇ ਨਾਲ ਸਾਂਝਣਾ ਪੱਕੀ ਪੱਕੀ ਹੈ ਬਸ ਮਿੱਟੀ ਨਾਲ, ਕੋਈ ਨਾ ਸਾਂਭ ਕਿਸੇ ਨੂੰ, ਕੋਈ ਨਾ ਸਾਂਭ ਕਿਸੇ ਤੋਂ ਹੁੰਦਾ, ਮਿੱਟੀ ਸਭ ਨੂੰ ਲਵੇ ਤੁਹਾਨੂੰ, ਏਦਾਂ ਦੀ ਗੱਲਾਂ ਜੀ ਬਹੁਤ ਕੁਛ ਹੈ ਜੀ। ਕਾਵ ਰੰਗ ਤੋਂ ਲੈ ਕੇ ਧਾਰਮਿਕ ਪ੍ਰੋਜੈਕਟ ਹੈ, ਔਰ ਤੁਸੀਂ ਸੋਲੋ ਗੀਤ ਹੈ, ਲੋਕ ਤੱਥ ਨੇ, ਫੋਕ ਸੌਂਗ ਨੇ ਆਪਣੇ ਕੋਲ ਬਹੁਤ ਪਿਆ, ਏਦਾਂ ਤੇ ਬੜਾ ਕੁਛ ਹੈ। ਲੇਕਿਨ ਇੱਕ ਤਾਂ ਹਿੰਮਤ ਜੀ ਨੀ ਹੁੰਦੀ ਕਿਸੇ ਕਲਾਕਾਰ ਜਾਣ ਦੀ, ਅਸੀਂ ਕੀ ਕਹੂ ਯਾਰ, ਮੈਂ ਕੁਛ ਸਮਝ ਨੀ ਚਾਹਤਾ। ਹਾਲਾਂਕਿ ਇਹ ਜੀ ਗੱਲ ਨੀ, ਕਲਾਕਾਰ ਜੇ ਤੁਸੀਂ ਜਾਓ ਨਾ, ਕੋਈ ਚੰਗੀ ਚੀਜ਼ ਲੱਗਦੀ ਹੈ ਜਿਹੜੀ ਉਹ ਲੈਂਦੇ ਆ,
ਮਾਣ ਦਿੰਦੇ ਆ,
ਉਹਨਾਂ ਦਾ ਏਦਾਂ ਨੀ ਮਸਲਾ, ਮਾਣ ਦਿੰਦੇ ਅਗਲਾ ਕਹਿੰਦਾ ਜੀ ਨਹੀਂ ਯਾਰ ਬਹੁਤ ਵਧੀਆ ਗੱਲ ਹੈ। ਦੁਕਾਨੇ ਗਾਇਕੀ ਦੇ ਵਿੱਚ ਮੇਰੇ ਕੋਲ ਬਹੁਤ ਵਧੀਆ, ਜੋ ਸੁਪਰ ਹਿੱਟ ਆਪਣਾ ਗਾਇਕ ਚੱਲ ਰਿਹਾ ਮੇਰੇ ਕੋਲ, ਬੜਾ ਮੈਟਰ ਹੈ ਉਹਨਾਂ ਕੋਲ ਉਹਨਾਂ ਵਾਸਤੇ, ਔਰ ਖਾਸ ਕਰਕੇ ਫੀਮੇਲ ਸੌਂਗ ਬਹੁਤ ਹੈ ਮੇਰੇ ਕੋਲ, ਕੁਛ ਵੀ ਹੈ ਸਾਰਾ ਮਸਲਾ ਬਹੁਤ
ਠੀਕ ਹੈ। ਠੀਕ ਹੈ, ਤੇ ਲੱਖਾ ਨਾਜ ਹੁਣੀ ਵੀ ਆਪਾਂ ਨੂੰ ਲਾਈਵ ਵਾਚ ਕਰ ਰਿਹਾ ਜੀ, ਲੱਖਾ ਬਾਈ ਤੁਹਾਡਾ ਵੀ ਥੈਂਕਸ ਕਰਦੇ ਬਾਈ, ਔਰ
ਧੰਨਵਾਦ ਜੀ ਮੇਰੇ ਵੱਲੋਂ।
ਹਾਂ ਸਤਿ ਸ੍ਰੀ ਅਕਾਲ। ਬੁਲਾਰਾ ਸ਼ੀਤਲ ਹੁਣੀ ਹੋਰ ਗੋਪੀ ਪੱਡਾ ਬਹੁਤ ਸਾਰੇ ਸੱਜਣ ਮਿੱਤਰ ਹੋਰ ਵੀ ਆ, ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ। ਹੋਰ ਕੋਈ ਗੱਲਬਾਤ ਜਿਹੜੀ ਆ ਕੇਸਰ ਕਮਾਨ ਸਾਹਿਬ, ਮੈਂ ਕੋਈ ਔਨ ਏਅਰ ਕਰਨ ਤੋਂ ਤੁਹਾਡੇ ਤੋਂ ਰਹਿ ਗਿਆ, ਜਾਂ ਤੁਸੀਂ ਦਿਲ ਦੀ ਕੋਈ ਗੱਲ ਕਰਨੀ ਚਾਹੁੰਦੇ ਹੋ, ਜਿੰਨੇ ਵੀ ਆਪਣੇ ਲਿਸਨਰ ਆ ਬਾਅਦ ਦੇ ਵਿੱਚ ਵੀ ਆਪਣੀ ਗੱਲਬਾਤ ਜਿਹੜੀ ਆ ਫੇਸਬੁੱਕ ਤੇ ਪਈ ਰਹਿਣੀ, ਕੁਛ ਕਹਿਣਾ ਚਾਹੁੰਦੇ ਆਪਣੇ ਵੱਲੋਂ ਜਾਣ ਤੋਂ ਪਹਿਲਾਂ?
ਜੀ ਪਹਿਲੀ ਜਾਣ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੇਰੇ ਹਿਸਾਬ ਨਾਲ ਕਿ ਸਾਨੂੰ ਆਪਣਾ ਬੀਤਿਆ ਸਮਾਂ, ਸਾਡੀ ਅਤੀਤ ਹੈ ਜਿਹੜਾ, ਉਹ ਹਮੇਸ਼ਾ ਯਾਦ ਰੱਖਣਾ ਚਾਹੀਦਾ।
ਸਹੀ ਗੱਲ
ਮੇਰੀ, ਜੇ ਤੁਹਾਡੇ ਮਾਂ ਬਾਪ ਤੁਹਾਡੇ ਕੋਲ ਨੇ ਜਿਉਂਦੇ ਆ, ਇਹ ਇੱਕ ਜਵਾਨੀ ਗੱਲ ਨੀ, ਅਸਲੀਅਤ ਚ ਹੋਣਾ ਚਾਹੀਦਾ, ਉਹਨਾਂ ਦੀ ਸੇਵਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਹੈ ਕਿ ਸਤਿਕਾਰ ਕਰੋ ਹਰ ਇੱਕ ਦਾ, ਸਾਡੀ ਜ਼ਿੰਦਗੀ ਕਿੰਨੀ ਕੁ ਹੈ, ਉਹ ਤੋਂ ਬਾਅਦ ਜਦੋਂ ਅਸੀਂ ਚਲੇ ਜਾਂਦੇ ਆ ਫਿਰ ਮੁੜ ਕੇ ਬੰਦਾ ਜਿਹੜੀ ਮੈਂ ਗੱਲ ਲਿਖੀ ਆ ਕਿ ਪਿੱਛੋਂ ਮੁੜੇ ਆਉਂਦੇ ਆ, ਮੁੜ ਕੇ ਤਾਂ ਕੋਈ ਯਾਦ ਨੀ ਕਰਦਾ, ਪਿੱਛੋਂ ਚਾਹੇ ਭੋਗ ਦੇ ਉੱਤੇ ਜਾਣ ਦਾ ਕੋਈ ਫਾਇਦਾ ਨੀ ਹੁੰਦਾ, ਤੁਸੀਂ ਚਾਹੁੰਦੇ ਜੀ ਜਦੋਂ ਬੰਦੇ ਦੀ ਕਦਰ ਹੀ ਨਾ ਕਰ। ਜੇ ਇਹੋ ਜਿਹਾ ਬੰਦਾ ਹੈਗਾ ਤੁਸੀਂ ਉਹਨੂੰ ਕਹਿਣ ਦੀ ਜ਼ਰੂਰਤ ਰੱਖੋ।
ਸਹੀ ਗੱਲ, ਸਭ ਤੋਂ ਵੱਡੀ
ਚਮਚਾਗਰੀ ਤੇ ਚਮਚਾਗਰੀ ਦੇ ਚਾਪਲੂਸੀਆਂ ਦੇ ਵਿੱਚ ਨੀ ਕੁਛ ਰੱਖਿਆ, ਤੁਹਾਡੀ ਹਕੀਕਤ, ਤੁਹਾਡਾ ਜਿਹੜਾ ਤੁਸੀਂ ਅੰਜਾਮ, ਮਤਲਬ ਗੁਰੂ ਮਹਾਰਾਜ ਨੇ, ਅਕਾਲ ਪੁਰਖ ਨੇ ਸਾਨੂੰ ਦੇ ਕੇ ਭੇਜਿਆ ਨਾ, ਤੁਸੀਂ ਉਹਦੇ ਕਾਇਮ ਰਹਿ ਕੇ ਮੇਰੇ ਹਿਸਾਬ ਨਾਲ ਜ਼ਿੰਦਗੀ ਬਤੀਤ ਕਰੋ, ਸੱਚੀ ਸੁੱਚੀ ਜ਼ਿੰਦਗੀ ਬਤੀਤ ਕਰੋ। ਮੇਰਾ ਤਾਂ ਇਹੀ ਮਨਸੂਬਾ ਜੀ ਜ਼ਿੰਦਗੀ ਜਿਉਣ ਦਾ, ਮੈਂ ਜ਼ਿੰਦਗੀ ਜਿਉਂਦਾ, ਮੇਰਾ ਪਰਿਵਾਰ ਪਰਮਾਤਮਾ ਕਰੇ ਬਹੁਤ ਵਧੀਆ, ਮੇਰੇ ਦੋ ਬੇਟੇ ਹੈ, ਇੱਕ ਬੇਟਾ ਤੁਹਾਡੇ ਵੈਨਕੂਵਰ ਹੈ ਤੇ ਉਹਦੀ ਮੇਰੀ ਨੂੰਹ ਵੀ ਉੱਥੇ ਹੈ, ਤੇ ਦੂਜਾ ਬੇਟਾ ਮੇਰਾ ਮੇਰੇ ਕੋਲ ਹੈ, ਮੇਰੀ ਡਾਕਟਰ ਨਾਲ ਉਹ ਵੀ ਦੋ ਇਸ ਪੰਜਾਬ ਸਿਵਲ ਸੈਕਟਰੀਏਟ ਚ ਜੋਬ ਕਰਦੇ ਆ।
ਠੀਕ ਹੈ,
ਤੇ ਮੈਂ ਵੀ ਪਰਮਾਤਮਾ ਕਰੇ ਦੋ ਜੋਬਾਂ ਤੋਂ ਰਿਟਾਇਰਮੈਂਟ ਹੈ, ਆਰਮੀ ਚੋਂ ਪਹਿਲਾਂ ਫਿਰ ਉਸ ਤੋਂ ਬਾਅਦ ਪੁਲਿਸ ਮਹਿਕਮੇ।
ਠੀਕ ਹੈ,
ਤੇ ਹੁਣ ਲਾਈਫ ਨੂੰ ਇੰਜੋਏ ਕਰ ਰਹੇ ਆ ਆਪਣੀਆਂ ਪੋਤੀਆਂ ਨਾਲ।
ਬਹੁਤ ਖੂਬ, ਬਹੁਤ ਖੂਬ। ਜਿੱਥੇ ਆਰਮੀ ਦੀ ਗੱਲ ਕੀਤੀ ਤੇ ਦੂਸਰੇ ਪਾਸੇ ਪੁਲਿਸ ਦੀ ਗੱਲ ਕੀਤੀ, ਕਿੰਨਾ ਕੁ ਫਰਕ ਸਮਝਦੇ ਹੋ ਹੈਗੀਆਂ ਤੇ ਦੋਨੇ ਜੋਬਾਂ ਜਿਹੜੀਆਂ, ਚਾਹੇ ਆਪਾਂ ਆਰਮੀ ਦੀ ਗੱਲ ਕਰ ਲਈਏ?
ਹਾਂਜੀ, ਹੈ ਤਾਂ ਦੋਵੇਂ ਬੈਲਟ ਫੋਰਸ, ਲੇਕਿਨ ਜ਼ਮੀਨ ਅਸਮਾਨ ਦਾ ਫਰਕ ਹੈ। ਉਹਦਾ ਫਰਕ ਕਿਉਂ ਹੈ ਕਿ ਇੱਕ ਤਾਂ ਕਿਉਂਕਿ ਉਹ ਇਹ ਸਿਵਲ ਮਹਿਕਮਾ ਜੀ, ਉਹ ਇੱਕ ਡਿਫੈਂਸ ਫੋਰਸ ਹੈ ਜਿਹਦੀ ਅਸੀਂ ਸਿਕਿਉਰਟੀ ਵੀ ਰੱਖਣੀ ਹੁੰਦੀ ਹੈ ਤੇ ਡਿਸਿਪਲਿਨ ਵੀ ਬਹੁਤ ਜ਼ਿਆਦਾ। ਹਾਲਾਂਕਿ ਡਿਸਿਪਲਿਨ ਇਹਦੇ ਵੀ ਬਹੁਤ, ਲੇਕਿਨ ਇਹਦਾ ਸਾਡਾ ਜਿਹੜਾ ਪੁਲਿਸ ਦਾ ਲਿੰਕ ਹੈ ਉਹ ਪਬਲਿਕ ਨਾਲ ਹੈ, ਉਹਦਾ ਲਿੰਕ ਸਾਡਾ ਪਾਵਰ ਦੇ ਨਾਲ ਨਹੀਂ ਹੈ। ਅਸੀਂ ਇੱਕ ਸੈਪਰੇਟ ਆਰਮਡ ਫੋਰਸ ਹਾਂ, ਸਾਡੇ ਨਾਲ ਕੋਈ ਅਸੀਂ ਗੱਲ ਸਾਂਝੀ ਨਹੀਂ ਕਰ ਸਕਦੇ ਸਿਵਲ ਨਾਲ, ਕਿਉਂਕਿ ਉਹ ਸਾਡੀ ਸਿਕਿਉਰਿਟੀ ਦਾ ਫੌਜ ਦੀ ਮਸਲਾ ਬਣ ਜਾਂਦਾ। ਠੀਕ, ਲੇਕਿਨ ਦੋ ਗੱਲਾਂ ਨੇ, ਇੱਕ ਸਾਨੂੰ ਸਿਹਤ ਪੱਖੋਂ ਜੇ ਆਰਮੀ ਨੇ ਸਭ ਕੁਛ ਦਿੱਤਾ, ਜੋ ਟ੍ਰੇਨਿੰਗਾਂ ਦਿੱਤੀਆਂ, ਜੋ ਸਾਡਾ ਖਾਣ ਪੀਣ ਵਧੀਆ ਕੀਤਾ, ਸਾਨੂੰ ਚੰਗੀਆਂ ਫੈਸਿਲਿਟੀ ਪ੍ਰੋਵਾਈਡ ਕਰਾਈਆਂ ਨੇ, ਉਹ ਆਰਮੀ ਹੈ ਤੇ ਸਾਨੂੰ ਚੰਗਾ ਡਿਸਿਪਲਿਨ ਸਿਖਾਇਆ ਆਰਮੀ ਦਾ, ਤੇ ਉਦੋਂ ਬਾਅਦ ਜਿਹੜਾ ਸਾਨੂੰ